And now, News Takeaway.
ਕਨੈਕਟ ਐਫ ਐਮ 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ, ਗੁੱਡ ਮਾਰਨਿੰਗ।
ਵਿਜੇ ਜੀ, ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਈ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਯਾਰ, ਤੁਹਾਡੀ ਤਬੀਅਤ ਕਿਵੇਂ ਆ?
ਇਟਸ ਬੈਟਰ, ਠੀਕ ਹੀ ਹੈ, ਚੱਲ ਰਿਹਾ।
ਮੈਨੂੰ ਪਤਾ, ਮੈਂ ਤਾਂ ਵੈਸੇ ਔਨ ਏਅਰ ਬਾਕੀ ਸੁਣਨ ਵਾਲਿਆਂ ਦੀ ਵਿਹਾਫ 'ਤੇ ਪੁੱਛ ਰਿਹਾ। ਮੈਨੂੰ ਤਾਂ ਪਤਾ ਹੀ ਆ, ਕਿਉਂਕਿ ਮੈਂ ਜਦੋਂ ਸਵੇਰੇ ਤੁਹਾਨੂੰ ਮਿਲਿਆ, ਮੈਨੂੰ ਪਤਾ ਵੀ ਹਜੇ ਵੀ 100% ਹੋਇਆ ਨਹੀਂ ਕੰਮ ਠੀਕ।
ਬਟ ਬੈਟਰ ਹੈ, ਮੱਚ ਬੈਟਰ ਦੈਨ ਫਰਾਈਡੇ।
ਫਰਾਈਡੇ ਅੱਛਾ, ਮੇਰੇ ਖਿਆਲ ਹੋਰ ਜ਼ਿਆਦਾ
ਕੰਮ ਖਰਾਬ ਹੋ ਗਿਆ। ਆਈ ਜਸਟ ਕੁਡ ਨਾਟ ਡੂ ਦ ਈਵਨਿੰਗ ਸ਼ੋਅ।
ਹਾਂ, ਉਦੋਂ ਤੁਸੀਂ ਸ਼ਾਮੀ ਨਹੀਂ ਆ ਸਕੇ।
ਹਾਂਜੀ
ਜੀ। ਬਾਕੀ ਵਾਸੂ ਜੀ, ਦੇਖੋ ਸੁਣਨ ਵਾਲਾ ਨੂੰ ਮੈਂ ਦੱਸ ਦਵਾਂ, ਚੰਗੇ ਮਿੱਤਰ ਜਿਹੜੇ ਹੁੰਦੇ ਨਾ ਤੁਹਾਡੇ, ਉਹ ਸਮੇਂ ਸਮੇਂ 'ਤੇ ਕੁਝ ਛੋਟੇ ਛੋਟੇ ਜੈਸਚਰਸ ਨਾਲ ਤੁਹਾਨੂੰ ਦੱਸਦੇ ਰਹਿੰਦੇ ਨੇ। ਤੁਹਾਨੂੰ ਪਤਾ, ਤੁਹਾਨੂੰ ਅਹਿਸਾਸ ਹੁੰਦਾ ਰਹਿੰਦਾ ਵੀ ਕਿੰਨਾ ਚੰਗਾ ਮਿੱਤਰ ਆ ਤੁਹਾਡਾ। ਵਾਸੂ ਜੀ ਮੇਰੇ ਲਈ ਕੌਫੀ ਲੈ ਕੇ ਆਏ ਅੱਜ।
ਓਹੋ,
ਉਹ ਵੀ ਉਸ ਥਾਂ ਤੋਂ ਜਿਨ੍ਹਾਂ ਨੇ ਆਪਣੀ ਕੌਫੀ ਮਹਿੰਗੀ ਕਰ ਦਿੱਤੀ ਆ।
3 ਸੈਂਟ ਪੂਰੇ,
1.5% ਕੌਫੀ ਦੀ ਕੀਮਤ 'ਚ ਵਾਧਾ ਕਰ ਦਿੱਤਾ ਗਿਆ। ਕੌਫੀ ਵਾਸੂ ਜੀ ਵੈਸੇ ਮਹਿੰਗੀ ਬੜੀ ਹੋ ਗਈ ਹੈ ਪਿਛਲੇ ਸਾਲ ਦੇ ਮੁਕਾਬਲੇ। ਅਗਸਤ 'ਚ ਆ 28% ਕੈਨੇਡਾ ਦੇ ਵਿੱਚ ਗਰੋਸਰੀ ਸਟੋਰ ਤੋਂ ਜਿਹੜੀ ਆਪਾਂ ਕੌਫੀ ਖਰੀਦਦੇ ਹਾਂ, ਉਹ ਕੀਮਤ 'ਚ ਵਾਧਾ ਹੋ ਗਿਆ ਹੈ। ਮਹਿੰਗੀ ਹੋ ਗਈ ਕੌਫੀ।
ਹਾਂਜੀ, ਇਟਸ ਓਕੇ।
ਇਹਦੇ ਉੱਪਰ ਵੀ ਟਰੰਪ ਦੇ ਟੈਰਿਫ ਦਾ ਅਸਰ ਹੈ। ਮੈਂ ਥੋੜ੍ਹੀ ਦੇਰ ਪਹਿਲਾਂ ਗੱਲ ਕਰਕੇ ਹਟੇ ਹਾਂ।
ਹਾਂਜੀ,
ਕਿਉਂਕਿ ਗੱਲ ਹੁੰਦੀ ਹੈ ਨਾ ਟਰੰਪ ਦੇ ਟੈਰਿਫ ਦੀ, ਗੱਲ ਆਪਾਂ ਕਿਉਂ ਕਰਦੇ ਹਾਂ। ਆਹ ਦੇਖੋ, ਆਹ ਇਨਡਾਇਰੈਕਟ ਅਸਰ ਆ, ਕਿਉਂਕਿ ਜਿਹੜੀ ਅਨਰੋਸਟ ਜਿਹੜੀ ਰੋਸਟਡ ਕੌਫੀ ਕੈਨੇਡਾ ਆਉਂਦੀ ਆ, ਉਹ ਅਮਰੀਕਾ ਤੋਂ ਆਉਂਦੀ ਆ। ਅਮਰੀਕਾ ਵਾਲੇ ਕੌਫੀ ਮੰਗਵਾਉਂਦੇ ਨੇ ਬ੍ਰਾਜ਼ੀਲ ਤੋਂ। ਬ੍ਰਾਜ਼ੀਲ ਦੇ ਤੋਂ ਬੜੇ ਨਾਰਾਜ਼ ਨੇ ਟਰੰਪ, ਉੱਤੇ 50% ਲਾਇਆ ਟੈਰਿਫ। ਸੋ ਜੇ ਬ੍ਰਾਜ਼ੀਲ ਤੋਂ ਆਉਂਦੀ ਕਹਿ ਲਓ ਕੱਚੀ ਕੌਫੀ, ਅਨਰੋਸਟਡ ਕੌਫੀ ਅਮਰੀਕਾ 'ਚ ਮਹਿੰਗੀ ਹੋ ਗਈ, ਉਹ ਫਿਰ ਜਿਹੜੀ ਰੋਸਟਡ ਕੌਫੀ ਅੱਗੇ ਕੈਨੇਡਾ ਆਉਂਦੀ, ਹੋਰ ਮਹਿੰਗੀ ਹੋ ਜਾਂਦੀ ਆ।
ਯਾ, ਜਦੋਂ ਯੂਨਾਈਟਿਡ ਨੇਸ਼ਨ ਜਨਰਲ ਅਸੈਂਬਲੀ ਦਾ ਭਾਸ਼ਣ ਸੀ, ਉਦੋਂ ਟਰੰਪ ਨੇ ਕਿਹਾ ਸੀ ਵੀ, ਕਹਿੰਦੇ ਮੈਨੂੰ ਆਉਂਦੇ ਹੋਏ ਰਸਤੇ 'ਚ ਲੂਲਾ ਡਿ ਸਿਲਵਾ ਮਿਲੇ ਸੀ, ਬ੍ਰਾਜ਼ੀਲ ਦੇ ਰਾਸ਼ਟਰਪਤੀ, ਤੇ ਕਹਿੰਦੇ ਚੰਗਾ ਬੰਦਾ ਯਾਰ, ਕਹਿੰਦੇ ਗੱਲਬਾਤ ਹੋਈ, ਕਹਿੰਦੇ ਸਾਡੀ ਪਤਾ 1.5 ਮਿੰਟ ਕਹਿੰਦੇ ਗੱਲ ਹੋਈ ਆ, ਕੁਛ ਸੈਕਿੰਡ ਉਹਨਾਂ ਦੱਸੇ, 1 ਸੈਕਿੰਡ ਕਹਿੰਦੇ ਅਸੀਂ ਆਪਸ 'ਚ ਗੱਲ ਕੀਤੀ, ਤੇ ਕਹਿੰਦੇ ਫਿਰ ਆਪਣੀ ਡਿਸਾਈਡ ਕੀਤਾ ਸੀ ਵੀ ਆਪਾਂ ਮਿਲਾਂਗੇ, ਕੋਈ ਨਹੀਂ। ਪਤਾ ਨਹੀਂ ਮਿਲੇ ਕਿ ਨਹੀਂ ਮਿਲੇ ਉਸ ਤੋਂ ਬਾਅਦ,
ਪਤਾ ਨਹੀਂ ਟਰੰਪ ਦਾ ਕੀ ਪਤਾ ਲੱਗਦਾ ਯਾਰ।
ਪਰ ਸਾਡੇ ਪ੍ਰਧਾਨ ਮੰਤਰੀ ਨੂੰ ਕੱਲ੍ਹ ਮਿਲਣਗੇ।
ਕੱਲ੍ਹ ਮਿਲਣਗੇ, ਕਿਉਂਕਿ ਮਾਰਕ ਕਾਰਨੀ ਅੱਜ ਸ਼ਾਮ ਨੂੰ ਵਾਸ਼ਿੰਗਟਨ DC ਵਾਸਤੇ ਰਵਾਨਾ ਹੋ ਰਹੇ ਨੇ। ਅਤੇ ਵਾਸੂ ਜੀ, ਮਾਰਕ ਕਾਰਨੀ ਵਾਸਤੇ ਇਸ ਗੱਲ ਦਾ ਹੁਣ ਦਬਾਅ ਬੜਾ ਵਧ ਗਿਆ ਹੋਇਆ ਕਿ ਜਿਹੜੀ ਇਹ ਮੀਟਿੰਗ ਹੈ ਇਹਦੇ ਵਿੱਚੋਂ ਕੁਝ ਨਾ ਕੁਝ ਹਾਸਲ ਹੋਣਾ ਚਾਹੀਦਾ। ਗੱਲ ਹੋ ਰਹੀ ਹੈ ਵੀ ਸੈਕਟੋਰਲ ਟੈਰਿਫਸ ਹਟ ਜਾਣ, ਸਪੈਸ਼ਲੀ ਜਿਹੜਾ ਜ਼ਿਕਰ ਜ਼ਿਆਦਾ ਹੁੰਦਾ ਪਿਆ ਉਹ ਹੋ ਰਿਹਾ ਸਟੀਲ ਅਤੇ ਅਲੂਮੀਨੀਅਮ ਸੈਕਟਰ ਦਾ ਅਤੇ ਆਟੋ ਸੈਕਟਰ ਦਾ। ਲੰਬਰ ਸੈਕਟਰ ਵਾਲੇ ਸੋਚੀ ਜਾਂਦੇ ਯਾਰ ਸਾਡੀ ਬਾਂਹ ਕਿਹਨੇ ਫੜਨੀ ਆ, ਕਿਉਂਕਿ ਲੰਬਰ ਸੈਕਟਰ ਦੇ ਉੱਪਰ ਪਹਿਲਾਂ ਹੀ ਜੇ ਇਸ ਸਾਲ ਦੇਖੀਏ ਐਟ ਦਾ ਬਿਗਨਿੰਗ ਆਫ ਦਿਸ ਈਅਰ, ਅਮਰੀਕਾ ਵੱਲੋਂ ਕੈਨੇਡੀਅਨ ਲੰਬਰ ਦੇ ਉੱਪਰ ਲਗਾਈਆਂ ਜਾਂਦੀਆਂ ਡਿਊਟੀਜ਼ 14-14% ਸੀਗੀਆਂ ਔਨ ਐਵਰੇਜ, ਉਹ ਫਿਰ ਵੱਧ ਕੇ 34% ਕਰ ਦਿੱਤੀਆਂ, 35% ਕਰ ਦਿੱਤੀਆਂ ਗਈਆਂ ਸੀ, 35.14%। ਉਹਦੇ ਵਿੱਚ ਹੁਣ 10% ਦਾ ਵਾਧਾ ਹੋਰ ਹੋ ਜਾਣਾ 14 ਤਰੀਕ ਤੋਂ।
ਹਾਂਜੀ,
ਆਪਾਂ ਪਿਛਲੇ ਹਫ਼ਤੇ ਗੱਲ ਕਰਕੇ ਹਟੇ ਹਾਂ। ਸੋ ਜਿਹੜੀ ਮਾਰਕ ਕਾਰਨੀ ਦੀ ਮੁਲਾਕਾਤ ਕੱਲ੍ਹ ਟਰੰਪ ਨਾਲ ਹੋਣੀ ਆ, ਕਾਰਨੀ ਦੇ ਉੱਪਰ ਦਬਾਅ ਬਹੁਤ ਆ ਕਿ ਸਿਰਫ ਇੱਦਾਂ ਨਾ ਹੋਵੇ ਮੁਲਾਕਾਤ ਕਰਕੇ ਮਿਲ ਕੇ ਮਿਲ ਗਿਲ ਕੇ ਗੱਲਬਾਤ ਕਰਕੇ ਆ ਜਾਓ। ਦਿਸ ਹੈਜ਼ ਟੂ ਮੀਨ ਸਮਥਿੰਗ ਮੋਰ ਦੈਨ ਦੈਟ।
ਸੋ ਅੱਜ ਸ਼ਾਮ ਈਸਟਰਨ ਸਮੇਂ ਮੁਤਾਬਕ 4:30 ਉਹਨਾਂ ਦੀ ਫਲਾਈਟ ਆ, ਤੇ ਮੈਂ ਅੱਛਾ ਇੰਟਰਸਟਿੰਗ ਗੱਲ ਹੈ, ਮੈਂ ਉਹਨਾਂ ਦੀ ਆਈਟਨਰੀ ਚੈੱਕ ਕਰ ਰਿਹਾ ਸੀ ਅੱਜ, ਉਸ ਤੋਂ 1 ਘੰਟਾ ਪਹਿਲਾਂ 3:30 ਈਸਟਰਨ ਸਮੇਂ ਮੁਤਾਬਕ, ਦੁਪਹਿਰੇ 3:30 ਉਹਨਾਂ ਨੇ ਐਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਨੂੰ ਮਿਲਣਾ।
ਅੱਛਾ ਜੀ।
ਸੋ ਉਹ ਜਿਹੜੀ ਮੁਲਾਕਾਤ ਹੈ, ਫਿਰ ਉਹ ਇਹ ਤਾਂ ਗੱਲ ਪੱਕੀ ਹੈ ਨਾ ਵੀ 1.5 ਘੰਟਾ ਜਾਂ 1.25 ਘੰਟਾ ਹੀ ਚੱਲੇਗੀ, ਕਿਉਂਕਿ 1 ਘੰਟੇ ਬਾਅਦ ਤਾਂ ਫਲਾਈਟ ਆ ਪ੍ਰਧਾਨ ਮੰਤਰੀ ਦੀ।
ਜੀ ਜੀ ਜੀ।
ਕਿਉਂਕਿ 4:30 ਹੀ ਇਜ਼ ਡਿਪਾਰਟਿੰਗ।
ਜੀ।
ਤੇ ਫਿਰ ਉਹਨਾਂ ਦੀ ਆਈਟਨਰੀ 'ਚ ਲਿਖਿਆ ਵੀ ਸ਼ਾਮੀ 6:00 ਉਹ ਵਾਸ਼ਿੰਗਟਨ DC ਪਹੁੰਚ ਜਾਣਗੇ।
ਜੀ।
ਮੈਂ ਸੋਚਦਾ ਸੀ, ਮੈਂ ਕਿਹਾ ਜੀ ਸਾਡੇ ਵਰਗੇ ਨੇ ਫਲਾਈਟ ਲੈਣੀ ਹੋਵੇ ਪਹਿਲਾਂ 3 ਘੰਟੇ ਪਹਿਲਾਂ ਏਅਰਪੋਰਟ ਪਹੁੰਚੋ ਜੀ, 2 ਘੰਟੇ ਤਾਂ ਪਹੁੰਚੋ,
ਉਹ ਨਹੀਂ ਕਿਹੜਾ ਜੁੱਤੀਆਂ ਲਾ ਕੇ ਬਸ ਜੀ ਆਪਣਾ ਉੱਥੇ ਕੋਈ ਸਿਕਿਉਰਿਟੀ ਚੈੱਕ ਕਰਾਉਣਾ।
ਸੋ ਉਹ ਦੇਖ ਲਓ 1 ਘੰਟਾ ਪਹਿਲਾਂ ਸਾਡੇ ਇੱਥੇ ਸਾਨੂੰ ਅਫਰਾ ਤਫਰੀ ਮਚੀ ਹੁੰਦੀ ਆ, ਤੇ ਉਹ ਐਲਬਰਟਾ ਦੀ ਪ੍ਰੀਮੀਅਰ ਦੇ ਨਾਲ ਮੁਲਾਕਾਤ ਕਰ ਰਹੇ ਨੇ।
ਨਹੀਂ, ਉਹ ਫਿਰ ਉਹਨੇ ਆਪਣੇ ਜਹਾਜ਼ 'ਚ ਆਉਣਾ, ਮਤਲਬ ਵੈਸੇ ਜਿਹੜਾ ਸਰਕਾਰੀ ਜਹਾਜ਼ ਸਿੱਧਾ। ਹਾਂ,
ਮੈਨੂੰ ਵੀ ਪਤਾ, ਮੈਂ ਉਹੀ ਕਹਿ ਰਿਹਾ, ਇੱਕ ਤੁਸੀਂ ਕੰਟਰਾਸਟ ਦੇਖੋ।
ਜੀ ਜੀ ਜੀ, ਇਹ ਉਹੀ ਗੱਲ ਆ ਵੀ ਜਦੋਂ ਤੁਸੀਂ ਪਬਲਿਕ ਟਰਾਂਸਿਟ ਲੈ ਕੇ ਜਾਣਾ ਹੋਵੇ ਵਰਸਿਸ ਆਪਣੀ ਕਾਰ ਹੋਵੇ, ਦੇਖੋ ਬੱਸ 9:00 ਆਉਣੀ ਆ, ਤੁਹਾਨੂੰ ਬੱਸ ਸਟਾਪ 'ਤੇ ਖੜ੍ਹੇ ਹੋਣਾ ਪੈਣਾ।
ਬੱਸ
ਜੇ 4-5 ਮਿੰਟ ਲੇਟ ਵੀ ਹੋ ਜਾਵੇ ਤਾਂ ਵੈਲ ਯੂ ਸਟਿਲ ਹੈਵ ਟੂ ਬੀ ਦੇਅਰ, ਰਾਈਟ? ਪਰ ਜੇ ਤੁਸੀਂ ਆਪਣੀ ਗੱਡੀ 'ਚ ਜਾਣਾ ਸੀ, ਕੋਈ ਨਹੀਂ, ਚੱਲਦੇ ਹਾਂ ਹਾਲੇ,
ਚੱਲਦੇ ਹਾਂ, ਕੋਈ ਨਹੀਂ।
ਵਾਸ਼ਿੰਗਟਨ ਤੋਂ ਫੇਰ ਮਿਲਾਂਗੇ। ਨਹੀਂ, ਫਿਰ ਕੀ ਪਤਾ ਨਾ, ਉਸ ਮੀਟਿੰਗ ਦੇ ਵਿੱਚ ਕਈ ਵਾਰੀ ਇਹ ਵੀ ਤਾਂ ਹੁੰਦਾ ਨਾ ਵਾਸੂ ਜੀ, ਜੇ ਸਾਹਮਣੇ ਵਾਲਾ ਤੁਹਾਨੂੰ 5 ਮਿੰਟ ਦੀ ਮੁਲਾਕਾਤ ਦੇ ਵਿੱਚ ਹੀ ਕੋਈ
ਕਾਲੀ ਕਾਲੀ ਸਾਈਨ ਕਰਾ ਲਓ।
ਹਾਂ
ਐਨੀਵੇਜ਼ ਬੈਕ ਟੂ ਦ ਪੁਆਇੰਟ। ਸੋ ਪ੍ਰਧਾਨ ਮੰਤਰੀ ਨੇ ਅੱਜ ਸ਼ਾਮੀ 6 ਵਜੇ ਵਾਸ਼ਿੰਗਟਨ ਡੀਸੀ ਪਹੁੰਚਣਾ ਈਸਟਰਨ ਸਮੇਂ ਮੁਤਾਬਕ, ਸਾਡੇ ਸਮੇਂ ਮੁਤਾਬਕ ਦੁਪਹਿਰੇ 3 ਵਜੇ।
ਸਮਟਾਈਮਸ ਸ਼ਾਰਟਰ ਮੀਟਿੰਗ ਇਜ਼ ਅ ਗੁੱਡ ਮੀਟਿੰਗ, ਕਿਉਂਕਿ ਟਰੰਪ ਨਾਲ ਜੇ ਮੀਟਿੰਗ ਕੋਈ ਬਹੁਤੀ ਲੰਬੀ ਵੀ ਚਲੀ ਗਈ, ਜੋ ਕੱਢਣ ਪਾਉਣ ਨੂੰ ਕੁਛ ਨਾ ਨਿਕਲਿਆ।
ਸ਼ਾਰਟ ਮੀਟਿੰਗਸ ਆਰ ਆਲਵੇਸ ਗੁੱਡ,
ਆਰ ਆਲਵੇਸ ਗੁੱਡ ਮੀਟਿੰਗਸ ਐਕਚੁਅਲੀ।
ਲੌਂਗ ਮੀਟਿੰਗਸ ਨੇਵਰ
ਉਹ ਚੋਂ ਕੁਛ ਨਹੀਂ ਨਿਕਲਦਾ,
ਕੁਛ ਨਹੀਂ ਨਿਕਲਦਾ ਹੁੰਦਾ। ਪਰ ਗੱਲ ਹੈ ਵੀ ਮੈਂਟਲ ਅਵੇਲੇਬਿਲਿਟੀ ਦੀ।
ਜੀ ਜੀ ਜੀ,
ਕਿ ਤੁਹਾਨੂੰ ਪਤਾ ਵੀ ਇਸ ਤੋਂ ਬਾਅਦ ਤੁਸੀਂ ਅਮਰੀਕਾ ਜਾ ਰਹੇ ਹੋ ਡੋਨਲਡ ਟਰੰਪ ਦੀ ਗੁਫਾ ਦੇ ਵਿੱਚ, ਰਾਈਟ? ਕੱਲ ਸਵੇਰੇ ਫਿਰ ਦੱਸਿਆ ਜਾਂਦਾ ਕਿ ਉਹਨਾਂ ਦੀ ਡੋਨਲਡ ਟਰੰਪ ਨਾਲ ਮੁਲਾਕਾਤ ਹੋਣੀ ਹੈ। ਤੇ ਡੋਨਲਡ ਟਰੰਪ ਦੇ ਨਾਲ ਵੀ ਹੁਣ ਸੋਰਸਿਸ ਦੱਸ ਰਹੇ ਨੇ ਵੀ ਮੁਲਾਕਾਤ ਕਿਸ ਤਰ੍ਹਾਂ ਸੈਟਅਪ ਹੋਈ। ਯੂਨਾਈਟਿਡ ਨੇਸ਼ਨ ਜਨਰਲ ਅਸੈਂਬਲੀ ਦੇ ਵਿੱਚ ਜਦੋਂ ਕਹਿੰਦੇ ਦੋਨੋਂ ਮਿਲੇ, ਤੇ ਉੱਥੇ ਆਪਸ ਵਿੱਚ ਕਹਿੰਦੇ ਵੀ ਡੋਨਲਡ ਟਰੰਪ ਨੇ ਕਹਿਤਾ ਵੀ ਚਲੋ ਠੀਕ ਆ ਤੁਸੀਂ ਆ ਜਾਇਓ ਵੀ ਆਪਾਂ ਬੈਠ ਕੇ ਆਰਾਮ ਨਾਲ ਗੱਲਬਾਤ ਕਰਾਂਗੇ, ਲੰਬੀ ਗੱਲਬਾਤ ਚੱਲੇਗੀ। ਸੋ ਡੀਟੇਲ ਇੰਪੋਰਟੈਂਟ ਇਸ ਕਰਕੇ ਹੈ ਕਿਉਂਕਿ ਬਹੁਤ ਸਾਰੇ ਲੋਕ ਇਹ ਕਹਿ ਰਹੇ ਨੇ ਵੀ ਮਾਰਕ ਕਾਰਨੀ ਹੁਣ ਦੂਸਰੀ ਵਾਰ ਡੋਨਲਡ ਟਰੰਪ ਨੂੰ ਮਿਲਣ ਜਾ ਰਹੇ ਨੇ, ਉਹ ਇਹ ਸੋਚ ਕੇ ਹੀ ਜਾ ਰਹੇ ਹੋਣਗੇ ਵੀ ਇਹਦੇ ਵਿੱਚੋਂ ਕੋਈ ਜਿੱਤ ਹਾਸਲ ਹੋਏਗੀ,
ਜਾਂ
ਜੇ ਉਹ ਜਿੱਤ ਹਾਸਲ ਦੀ ਉਹਨਾਂ ਨੂੰ ਕੋਈ ਉਮੀਦ ਨਾ ਹੁੰਦੀ ਤੇ ਉਹਨਾਂ ਨੇ ਜਾਣਾ ਹੀ ਨਹੀਂ ਸੀ। ਪਰ ਇਸ ਮੀਟਿੰਗ ਦੀ ਹਕੀਕਤ ਇਹ ਹੈ ਕਿ ਇਹ ਖੜੇ ਪੈਰੀ, ਜਿਵੇਂ ਯੂਨਾਈਟਿਡ ਨੇਸ਼ਨ ਜਨਰਲ ਅਸੈਂਬਲੀ ਤੇ ਮੁਲਾਕਾਤ ਹੋਈ, ਉੱਥੇ ਬਸ ਖੜੇ ਪੈਰੀ ਇਹਨਾਂ ਦੀ ਆਪਸ ਵਿੱਚ ਸਹਿਮਤੀ ਬਣੀ ਹੈ ਕਿ ਚਲੋ ਆ ਜਾਇਓ ਆਪਾਂ ਬੈਠ ਕੇ ਗੱਲ ਕਰ ਲਾਂਗੇ। ਹੁਣ ਕੁਝ ਗਵਰਨਮੈਂਟ ਸੋਰਸਿਸ ਇਹ ਕਹਿ ਰਹੇ ਨੇ ਇਟਸ ਓਨਲੀ ਅ ਵਰਕਿੰਗ ਮੀਟਿੰਗ।
ਸੋ ਬੇਸਿਕਲੀ ਐਕਸਪੈਕਟੇਸ਼ਨਸ ਨੂੰ ਲੋਅਰ ਕਰਨ ਦੀ ਜਿਹੜੀ ਕਵਾਇਦ ਹੈ ਕੈਨੇਡੀਅਨ ਜਾਂ PMO ਵਾਲੇ ਪਾਸਿਓਂ ਜਾਂ ਕੈਨੇਡੀਅਨ ਅਫੀਸ਼ੀਅਲਸ ਵੱਲੋਂ ਆਲਰੇਡੀ ਸ਼ੁਰੂ ਕਰ ਦਿੱਤੀ ਗਈ ਆ ਵੀ ਬਹੁਤਾ ਕੁਝ ਉਮੀਦ ਨਾ ਰੱਖਿਓ।
ਆਫੀਸ਼ੀਅਲੀ ਨਹੀਂ, ਅਨਆਫੀਸ਼ੀਅਲ ਸੋਰਸਿਸ,
ਹਾਂ।
ਸੋ ਗਵਰਨਮੈਂਟ ਸੋਰਸਿਸ ਹੁਣ ਇਹ ਕਹਿ ਰਹੇ ਨੇ
ਕਿਉਂਕਿ ਆਮ ਤੌਰ ਤੇ ਜਿਹੜੀਆਂ ਇਸ ਤਰ੍ਹਾਂ ਦੀਆਂ ਹੈਡਸ ਆਫ ਸਟੇਟਸ ਦੀਆਂ ਮੀਟਿੰਗਸ ਹੁੰਦੀਆਂ ਨੇ, ਉਸ ਤੋਂ ਪਹਿਲਾਂ ਜਿਹੜਾ ਕੋਈ ਗਰਾਊਂਡ ਵਰਕ ਹੈ ਨਾ ਉਹ ਹੋ ਚੁੱਕਾ ਹੁੰਦਾ। ਐਂਡ ਸਪੈਸ਼ਲੀ ਜਦੋਂ ਇਸ ਤਰ੍ਹਾਂ ਦਾ ਰੇੜਕਾ ਪਿਆ ਹੋਵੇ, ਇਸ ਤਰ੍ਹਾਂ ਦੀ ਆੜਫਸ ਹੋਈ ਹੋਵੇ, ਵਿਦਇਨ ਅ ਮੈਟਰ ਆਫ ਅ ਫਿਊ ਮੰਥਸ ਦੂਜੀ ਮੀਟਿੰਗ ਹੋਣੀ, ਪ੍ਰਧਾਨ ਮੰਤਰੀ ਦਾ ਦੁਬਾਰਾ ਤੋਂ ਵਾਸ਼ਿੰਗਟਨ DC ਜਾਣਾ, ਇਹ ਇਸ ਗੱਲ ਦੀ ਉਮੀਦ ਜ਼ਰੂਰ ਜਗਾਉਂਦਾ ਕਿ ਇੱਦਾਂ ਹੀ ਥੋੜ੍ਹੇ ਚਲੇ ਜਾਣਗੇ, ਕੁਛ ਨਾ ਕੁਛ ਤਾਂ ਕੋਈ ਅਗਰੀਮੈਂਟ ਹੋਇਆ ਹੋਣਾ, ਉੱਥੇ ਜਾ ਕੇ ਫਿਰ ਦੋਨੋਂ ਰਲ ਕੇ ਅਨਾਊਂਸਮੈਂਟ ਕਰਨਗੇ। ਪਰ ਇਹ ਹੁਣ ਦੱਸਿਆ ਜਾ ਰਿਹਾ ਵੀ ਲਾਈਕ ਯੂ ਆਲਰੇਡੀ ਮੈਂਸ਼ਨ ਕਿ ਮੀਟਿੰਗ ਸੈਟਅਪ ਕਿਵੇਂ ਹੋਈ ਆ, ਵੀ ਬਾਈ ਚਾਂਸ ਨਾ ਤੁਰਦੇ ਫਿਰਦੇ, ਅੱਛਾ ਆਇਓ ਕਦੇ, ਕਦੋਂ ਆਓ, ਫਲਾਣੇ ਟਾਈਮ
ਤੇ ਗੱਲ ਕਰਾਂਗੇ,
ਬਹਿ ਕੇ ਗੱਲ ਕਰਾਂਗੇ।
ਸੋ ਕਹਿੰਦੇ ਵੀ ਡੋਂਟ ਐਕਸਪੈਕਟ ਅ ਮੇਜਰ ਬ੍ਰੇਕ ਥਰੂ, ਇਟਸ ਜਸਟ ਅ ਵਰਕਿੰਗ ਮੀਟਿੰਗ। ਪਰ ਜਿਹੜੇ ਐਕਸਪਰਟਸ ਨੇ, ਜਿਹੜੇ ਮਤਲਬ ਆਊਟਸਾਈਡ ਆਫ ਗਵਰਨਮੈਂਟ ਸੋਰਸਿਸ ਨੇ, ਉਹ ਕਹਿੰਦੇ ਯਾਰ ਵੀ ਇੱਦਾਂ ਪ੍ਰਧਾਨ ਮੰਤਰੀ ਜਾਣਗੇ ਹੀ ਨਹੀਂ, ਉਹਨਾਂ ਨੂੰ ਥੋੜ੍ਹੀ ਐਕਸਪੈਕਟੇਸ਼ਨ ਹੋਣੀ ਹੈ ਵੀ ਕੋਈ ਨਾ ਕੋਈ ਰਿਲੀਫ, ਕੋਈ ਸੈਕਟੋਰਲ ਟੈਰਿਫਸ ਦੇ ਵਿੱਚ, ਸਟੀਲ ਐਲੂਮੀਨੀਅਮ ਟੈਰਿਫਸ ਦੇ ਵਿੱਚ ਕੋਈ ਰਾਹਤ ਜਾਂ ਕੋਈ ਬ੍ਰੇਕ ਥਰੂ, ਕੋਈ ਅਨਾਊਂਸਮੈਂਟ ਤਾਂ ਹੋਏਗੀ ਉਹਨਾਂ ਦੇ ਕੋਲ, ਕਿਉਂਕਿ ਆਪੋਜੀਸ਼ਨ ਵਾਲਿਆਂ ਨੇ ਘੇਰਨਾ ਬਹੁਤ ਆ। ਅੱਜ ਸਵੇਰੇ ਵੀ ਪੀਅਰ ਪੋਲੀਅਬ ਨੇ ਚਿੱਠੀ ਲਿਖਤੀ ਆ ਪ੍ਰਧਾਨ ਮੰਤਰੀ ਨੂੰ, ਉਹਦੇ ਵਿੱਚ ਉਹ ਕਹਿ ਰਹੇ ਨੇ ਵੀ ਹੁਣ ਤੁਸੀਂ ਵੀ ਇੱਕ ਅਸੀਂ ਹੋਰ ਹਾਰ ਬਰਦਾਸ਼ਤ ਨਹੀਂ ਕਰਾਂਗੇ,
ਜੀ,
ਨੋ ਮੋਰ ਲੂਜ਼ਿੰਗ ਨਾਓ। ਤੇ ਉਹਨਾਂ ਨੇ ਲਿਖਿਆ ਟਾਈਮ ਟੂ ਡਿਲੀਵਰ ਦ ਪ੍ਰੋਮਿਸਡ ਵਿਨਸ, ਵੀ ਤੁਸੀਂ ਰਿਆਇਤਾਂ ਹੀ ਦੇ ਰਹੇ ਹੋ, ਵੀ ਹੁਣ ਕੋਈ ਹੋਰ ਕਨਸੈਸ਼ਨ ਤੁਸੀਂ ਮੁਫਤ ਵਿੱਚ ਦੇ ਕੇ ਨਹੀਂ ਆਉਣੀ, ਤੇ ਹੁਣ ਜਿੱਤ ਕੇ ਆਓ, ਜਿਹੜੇ ਵਾਅਦੇ ਕੀਤੇ ਸੀ ਉਹ ਪੂਰੇ ਕਰੋ।
ਜੀ, ਜਿਵੇਂ ਚੱਕਦੇ ਇੰਡੀਆ ਵਾਲਾ ਸੀਨ ਯਾਦ ਆ ਜਾਂਦਾ, ਉਹ
ਹਾਰਨਾ ਨਹੀਂ
ਹੈ, ਹਾਰਨਾ ਨਹੀਂ ਹੈ, ਕੜੀ ਚਾਵਲ ਖਿਲਾਉਂਗਾ। ਹਾਂ, ਸੋ ਪਰ ਆਪੋਜੀਸ਼ਨ ਵੱਲੋਂ ਜਿਹੜਾ ਦਬਾਅ ਪਾਇਆ ਜਾ ਰਿਹਾ ਵਸੂਰੀ, ਉਹ ਮਲਟੀਪਲ ਪਾਸਿਓਂ ਪਾਇਆ ਜਾ ਰਿਹਾ। ਅੱਗੇ ਚੱਲ ਕੇ ਇਹਦੀ ਹੋਰ ਗੱਲ ਕਰਦੇ ਹਾਂ, ਕਿਉਂਕਿ ਅੱਜ ਹਾਊਸ ਆਫ ਕਾਮਨਸ ਦਾ ਸੈਸ਼ਨ ਵੀ ਵਿਧਾ ਆਪਣਾ ਉੱਥੇ ਪਾਰਲੀਮੈਂਟ ਦੇ ਵਿੱਚ ਆਟਵਾ 'ਚ, ਉਹ ਵੀ ਕਾਫੀ ਕਹਿ ਲਓ ਹੀਟਿਡ ਅਪ ਰਹਿਣ ਦੇ ਚਾਂਸਿਸ ਨੇ, ਕਿਉਂ ਅੱਗੇ ਚੱਲ ਕੇ ਉਹਦੀ ਗੱਲ ਕਰਦੇ ਹਾਂ। ਪਰ ਅੱਜ ਇੱਥੇ BC ਦੀ ਵਿਧਾਨ ਸਭਾ ਦਾ ਸੈਸ਼ਨ ਵੀ ਸ਼ੁਰੂ ਹੁੰਦਾ ਪਿਆ।
ਹਾਂਜੀ,
ਆਪਾਂ ਐਂ ਕਹਿੰਦੇ ਛੋਟੀ ਜਿਹੀ ਬ੍ਰੇਕ ਲੈ ਲਈਏ,
ਠੀਕ ਹੈ,
ਅਤੇ ਬ੍ਰੇਕ ਤੋਂ ਬਾਅਦ ਵਾਪਸੀ ਕਰਕੇ ਫਿਰ ਉਹਦੀ ਤਫਸੀਲ ਜਾਂ ਜਿਹੜੀ ਜੋ ਕੁਛ ਇਸ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਹੋ ਸਕਦਾ ਉਹਦੇ ਬਾਰੇ ਗੱਲ ਕਰਦੇ ਹਾਂ। ਪਰ ਉਹ ਤੋਂ ਪਹਿਲਾਂ ਕੁਇਕਲੀ ਇੱਕ ਗੱਲ ਹੋਰ ਬ੍ਰੇਕ ਤੋਂ ਪਹਿਲਾਂ ਸਾਂਝੀ ਕਰ ਦਈਏ ਕਿ ਅੱਜ 10 ਵਜੇ ਜਿਹੜੀ ਸਰੀ ਫਰਸਟ ਦੀ ਕਾਉਂਸਲਰ ਨੇ ਲਿੰਡਾ ਐਨਿਸ, ਉਹਨਾਂ ਵੱਲੋਂ ਇੱਕ ਮੇਜਰ ਅਨਾਊਂਸਮੈਂਟ ਕੀਤੀ ਜਾਣੀ ਵਸੂਰੀ।
ਸੋ ਮੰਨਿਆ ਜਾ ਰਿਹਾ ਕਿ ਆਪਣੀ, ਕਿਉਂਕਿ ਉਹਨਾਂ ਨੇ ਆਪਣੀ ਮੇਅਰਲ ਕੈਂਡੀਡੇਸੀ ਅਨਾਊਂਸ ਕਰ ਦਿੱਤੀ ਹੋਈ ਹੈ ਕਿ ਅਗਲੀ ਵਾਰ ਮੇਅਰ ਬਣਨਾ ਚਾਹੁੰਦੇ ਨੇ, ਇਲੈਕਸ਼ਨ ਲੜਨਗੇ। ਆਪਣੀ ਸਲੇਟ ਦੇ 4 ਜਿਹੜੇ ਉਮੀਦਵਾਰ ਨੇ ਕਾਉਂਸਲਰ ਵਾਸਤੇ,
ਜੀ,
ਉਹਨਾਂ ਦੇ ਨਾਮ ਅੱਜ ਐਲਾਨੇ ਜਾਣ ਦੀ ਉਮੀਦ ਕੀਤੀ ਜਾ ਰਹੀ ਹੈ।
ਸੋ ਅੱਜ ਸਵੇਰੇ 10 ਵਜੇ ਇਹ ਜਿਹੜਾ ਇਵੈਂਟ ਹੈ ਕੀਤਾ ਜਾਣਾ। ਸੋ 10 ਵਜੇ ਤੋਂ ਬਾਅਦ ਪਤਾ ਲੱਗੇਗਾ ਕਿ ਅਗਲੇ ਸਾਲ ਅਕਤੂਬਰ ਦੇ ਵਿੱਚ ਹੋਣ ਵਾਲੀਆਂ ਮਿਊਨਿਸਪਲ ਚੋਣਾਂ ਦੇ ਵਿੱਚ ਲਿੰਡਾ ਐਨਿਸ ਦੀ ਸਲੇਟ ਦੇ ਵਿੱਚ ਕਿਹੜੇ 4 ਅਜਿਹੇ ਉਮੀਦਵਾਰ ਹੋਣਗੇ ਜਿਹੜੇ ਕਿ ਕਾਉਂਸਲਰ ਬਣਨ ਵਾਸਤੇ ਆਪਣਾ ਨਾਮ ਬੈਲਟ ਤੇ ਪਾ ਰਹੇ ਨੇ।
ਸਾਊਥ ਸਰੀ ਵਿੱਚ ਅਨਾਊਂਸਮੈਂਟ ਹੋ ਰਹੀ ਹੈ ਮਾਰਗਨ ਕ੍ਰੀਕ ਗੋਲਫ ਕੋਰਸ।
ਮੰਨਿਆ ਜਾ ਰਿਹਾ ਕਿ ਇੱਕ ਸਾਬਕਾ ਇੱਕ ਰਿਟਾਇਰਡ ਜਰਨਲਿਸਟ ਜਿਹੜੇ ਕਿ ਅੰਗਰੇਜ਼ੀ ਮੀਡੀਆ ਦੇ ਨਾਲ ਬੜਾ ਲੰਮਾ ਸਮਾਂ ਜੁੜੇ ਰਹੇ ਅਤੇ ਸਰੀ ਦੇ ਹੀ ਨਿਵਾਸੀ ਨੇ ਫੋਰ ਅ ਲੌਂਗ ਟਾਈਮ, ਉਹ ਇੱਕ ਉਮੀਦਵਾਰ ਹੋ ਸਕਦੇ ਨੇ।
ਜੀ
ਵਾਸੂ ਜੀ, ਫੈਡਰਲ ਸਰਕਾਰ ਨੇ ਆਪਣਾ ਬਜਟ ਐਤਕੀ 4 ਨਵੰਬਰ ਨੂੰ ਪ੍ਰਜੈਂਟ ਕਰਨਾ।
ਹਾਂਜੀ,
ਅਤੇ ਇਸ ਗੱਲ ਨੂੰ ਲੈ ਕੇ ਬੜੀ ਨੁਕਤਾਚੀਨੀ ਹੋ ਰਹੀ ਸੀ ਕਿ ਦੇਖੋ ਆਮ ਤੌਰ 'ਤੇ ਤਾਂ ਜਿਹੜਾ ਬਜਟ ਹੈਗਾ ਉਹ ਮੌਸਮ ਬਹਾਰ ਦੇ ਵਿੱਚ ਸਪਰਿੰਗ ਸੀਜ਼ਨ ਦੇ ਵਿੱਚ ਪ੍ਰੈਜ਼ੈਂਟ ਕੀਤਾ ਜਾਂਦਾ ਦੀ ਫੈਡਰਲ ਬਜਟ ਇਜ਼ ਇਨ ਦੀ ਮੰਥ ਆਫ ਅਪ੍ਰੈਲ
ਜੀ
ਐਤਕੀ ਨਵੰਬਰ ਦੇ ਵਿੱਚ ਹੈ ਪਿਛਲਾ ਬਜਟ ਵੀ ਜਿਹੜਾ ਕੈਨੇਡਾ ਦੇ ਵਿੱਚ ਆਇਆ ਸੀ ਉਹ ਪਿਛਲੇ ਸਾਲ ਦੀ ਅਪ੍ਰੈਲ ਦਾ ਆਇਆ ਹੋਇਆ ਉਹ ਤੋਂ ਬਾਅਦ ਬਜਟ ਹੀ ਕੋਈ ਨਹੀਂ ਆਇਆ ਸੋ ਐਤਕੀ ਨਵੰਬਰ 'ਚ ਹੋਣਾ ਪਰ ਹੁਣ ਵਾਸੂ ਜੀ ਕੈਨੇਡਾ ਦੇ ਵਿੱਤ ਮੰਤਰੀ ਮਿਨਿਸਟਰ ਆਫ ਫਾਈਨੈਂਸ ਫਰਾਂਸੁਆ ਫਿਲੀਪ ਸ਼ੈਂਪੇਨ ਇਹ ਐਲਾਨ ਕਰ ਰਹੇ ਨੇ ਓਟਵਾ ਦੇ ਵਿੱਚ ਕਿ ਲਿਬਰਲ ਸਰਕਾਰ ਵੱਲੋਂ ਹੁਣ ਜਿਹੜੀ ਇਹ ਟਾਈਮਲਾਈਨ ਆ ਇਹੀ ਸ਼ਿਫਟ ਕਰ ਦਿੱਤੀ ਜਾਣੀ ਹਰ ਸਾਲ ਫੈਡਰਲ ਬਜਟ ਹੁਣ ਪਤਝੜ ਦੌਰਾਨ ਭਾਵ ਫਾਲ ਸੈਸ਼ਨ ਦੌਰਾਨ ਹੀ ਪ੍ਰਜੈਂਟ ਕੀਤਾ ਜਾਏਗਾ ਮਤਲਬ ਆਹੀ ਅਕਤੂਬਰ ਨਵੰਬਰ ਦੇ ਵਿੱਚ
ਯਾ ਇੱਕ ਬੱਚਾ ਸੀ ਉਹਦੀ ਪੇਪਰਾਂ ਦੀ ਤਿਆਰੀ ਨਹੀਂ ਸੀ ਹੁੰਦੀ ਪੇਪਰ ਉਹਦੇ ਹੋਇਆ ਕਰਦੇ ਸੀ ਮਾਰਚ ਅਪ੍ਰੈਲ 'ਚ ਅਤੇ ਬੋਰਡ ਦੇ ਪੇਪਰ ਆ ਗਏ ਉਹਦੀ ਤਿਆਰੀ ਨਹੀਂ ਸੀ ਉਹ ਕਹਿੰਦਾ ਮੈਂ ਕੀ ਕਰਾਂ ਮੈਂ ਕੀ ਕਰਾਂ ਉਹਦੇ ਆਪਣੇ ਹੀ ਪਾਪਾ ਪ੍ਰਿੰਸੀਪਲ ਸੀਗੇ ਉਹ ਕਹਿੰਦੇ ਜਾ ਬੇਟਾ ਆਪਾਂ ਹੁਣ ਐਗਜ਼ਾਮ ਹੀ ਜਿਹੜੇ ਆ ਉਹ ਆਪਾਂ ਸਤੰਬਰ 'ਚ ਕਰਾਇਆ ਕਰਾਂਗੇ
ਤਿਆਰੀ ਕਰ ਲਾ
ਹਾਂ ਫਾਲ 'ਚ ਕਰਾਇਆ ਕਰਾਂਗੇ ਹੋਰ ਆਪਾਂ ਤੈਨੂੰ ਲੈ ਦਿੰਦੇ ਹਾਂ ਇਹਦੇ ਵਿੱਚ ਲੀਵੇ ਕਿ ਜੇ ਤੇਰੀ ਤਿਆਰੀ ਸਤੰਬਰ 'ਚ ਹੋਗੀ ਸਤੰਬਰ 'ਚ ਸਹੀ ਜੇ ਤੇਰੀ ਅਕਤੂਬਰ 'ਚ ਹੋਗੀ ਅਕਤੂਬਰ 'ਚ ਸਹੀ ਨਵੰਬਰ ਤਾਂ ਫਿਰ ਦਸੰਬਰ 12 ਤੱਕ ਦਾ ਵੀ ਸਕੋਪ ਹੈਗਾ ਸੋ ਇਹ ਹੁਣ ਉਹੀ ਗੱਲ ਹੋਈ ਹੈ ਵੀ ਕਹਿੰਦੇ ਫਾਲ ਦੇ ਵਿੱਚ ਹੀ ਅਸੀਂ ਹਰ ਸਾਲ ਬਜਟ ਪੇਸ਼ ਕਰਿਆ ਕਰਾਂਗੇ ਅਤੇ ਇਹ ਸ਼ਿਫਟ ਤਾਂ ਕੀਤਾ ਸੀ ਕਿਉਂਕਿ ਕਹਿੰਦੇ ਸੀ ਵੀ ਸਾਡੇ ਕੋਲ ਫਾਲ ਦੇ ਵਿੱਚ ਸਮਾਂ ਨਹੀਂ ਸੀ ਇਲੈਕਸ਼ਨ ਆ ਗਿਆ
ਉਸ ਤੋਂ ਬਾਅਦ
ਸੋਰੀ ਸਪਰਿੰਗ ਦੇ ਵਿੱਚ ਤਾਂ ਨਹੀਂ ਸੀ ਪੇਸ਼ ਕੀਤਾ ਵੀ ਸਾਡੇ ਉਦੋਂ ਇਲੈਕਸ਼ਨ ਸੀਗਾ ਫਿਰ ਡੋਨਲਡ ਟਰੰਪ ਦੀਆਂ ਟੈਰਿਫਸ ਦਾ ਕੀ ਪ੍ਰਭਾਵ ਪਏਗਾ ਪਤਾ ਨਹੀਂ ਸੀ ਫਿਰ ਕਹਿੰਦੇ ਫਾਲ ਦੇ ਵਿੱਚ ਇਕਨੋਮਿਕ ਸਟੇਟਮੈਂਟ ਪੇਸ਼ ਕਰਾਂਗੇ ਫਿਰ ਆਪੋਜੀਸ਼ਨ ਨੇ ਦਬਾਅ ਪਾਇਆ ਕਹਿੰਦੇ ਜੀ ਨਹੀਂ ਹੁਣ ਆਪਾਂ ਬਜਟ ਹੀ ਬਣਾਵਾਂਗੇ ਹੁਣ ਉਹ ਬਜਟ ਬਣਾਇਆ ਹੋਣਾ ਚੰਗਾ ਲੱਗਿਆ ਹੁਣ ਉਹਨਾਂ ਨੂੰ ਸੋਚ ਕੇ ਤੇ ਕਹਿੰਦੇ ਵੀ ਹੁਣ ਇਹ ਤਰੀਕਾ ਠੀਕ ਆ ਹਰ ਸਾਲ ਹੀ ਆਪਾਂ ਫਾਲ ਦੇ ਵਿੱਚ ਪੇਸ਼ ਕਰਦੇ
ਨਹੀਂ ਤਾਂ ਨਵਾਂ ਸਾਲ ਸ਼ੁਰੂ ਹੋਇਆ ਹੁੰਦਾ ਤੁਸੀਂ ਸੈਸ਼ਨ 'ਚ ਪਹਿਲਾਂ ਹੀ ਆਉਂਦੇ ਹੋ ਜਿਹੜਾ ਕਿ ਵਿੰਟਰ ਸੈਸ਼ਨ ਤੋਂ ਬਾਅਦ ਜਦੋਂ ਵਿੰਟਰ ਸੈਸ਼ਨ ਖਤਮ ਹੁੰਦਾ ਵਾ ਜੀ ਉਸ ਤੋਂ ਬਾਅਦ ਅਗਲਾ ਸੈਸ਼ਨ ਸਪਰਿੰਗ ਸੈਸ਼ਨ ਹੀ ਹੋਇਆ ਕਰਦਾ ਵੀ ਸਪਰਿੰਗ 'ਚ ਆਉਂਦੇ ਸਾਰ ਹੀ ਬਜਟ ਪ੍ਰਜੈਂਟ ਕਰ ਦਿਉ ਸਿਰਦਰਦੀ ਵੱਧ ਜਾਂਦੀ ਆ ਸਹਿੰਦੇ ਸਹਿੰਦੇ ਕੰਮ ਕਰੋ ਅਕਤੂਬਰ ਨਵੰਬਰ ਦੇ ਵਿੱਚ ਆ ਕੇ ਬਜਟ ਪ੍ਰਜੈਂਟ ਪਰ ਇਹਨਾਂ ਨੇ ਤਰਕ ਕੀ ਦਿੱਤਾ ਇੱਦੀ ਇਹੀ ਜਿਹੀ ਗੱਲ ਨਹੀਂ ਹੈ ਇਹਨਾਂ ਨੇ ਰੀਜ਼ਨ ਆ ਨਹੀਂ ਦਿੱਤਾ ਜੋ ਤੁਸੀਂ ਕਹਿ ਰਹੇ ਹੋ ਵੀ ਸਾਡੀ ਤਿਆਰੀ ਨਹੀਂ ਸੀ ਹੋਈ ਅਸੀਂ ਤਾਂ ਹੁਣ ਕਹਿੰਦੇ ਕਹਿੰਦੇ ਦੇਖੋ ਜੇ ਅਸੀਂ ਪਾਰਲੀਮੈਂਟ ਦੇ ਵਿੱਚ ਜਿਹੜਾ ਬਜਟ ਆ ਜਿਹੜਾ ਐਨੂਅਲ ਬਜਟ ਆ ਸਰਕਾਰ ਦਾ ਫੈਡਰਲ ਦਾ ਜੇ ਅਸੀਂ ਉਹ ਸਪਰਿੰਗ ਦੀ ਥਾਂ 'ਤੇ ਫਾਲ ਦੇ ਵਿੱਚ ਜੇ ਪ੍ਰਜੈਂਟ ਕਰਦੇ ਹਾਂ ਉਹਦੇ ਨਾਲ ਕਹਿੰਦੇ ਮਿਊਨਿਸਪੈਲਿਟੀਜ਼ ਨੂੰ ਆਪਣਾ ਕੰਸਟਰਕਸ਼ਨ ਸੀਜ਼ਨ ਪਲਾਨ ਕਰਨ ਦੇ ਵਿੱਚ ਬੜੀ ਵਧੀਆ ਇੱਕ ਮਦਦ ਮਿਲ ਜਾਏਗੀ ਇਹ ਗੱਲ ਨਹੀਂ ਮੈਨੂੰ ਸਮਝ ਲੱਗੀ ਉਹਨਾਂ ਨੇ ਕਿਹੜਾ ਬਜਟ ਵਾਲੇ ਕਾਗਜ਼ ਵਰਤ ਕੇ ਸੜਕਾਂ ਬਣਾਉਣੀਆਂ
ਜਾਂ ਮਿਊਨਿਸਪੈਲਿਟੀਜ਼ ਦਾ ਕਹਿਣਾ ਹੋਣਾ ਵੀ ਹੋਰ ਬੜੀਆਂ ਚੀਜ਼ਾਂ ਨੇ ਜਿਨ੍ਹਾਂ ਵਿੱਚ ਫੈਡਰਲ ਸਰਕਾਰ ਸਾਡਾ ਧਿਆਨ ਰੱਖ ਸਕਦੀ ਆ ਉੱਥੇ ਤਾਂ ਰੱਖਦੇ ਨਹੀਂ ਉੱਥੇ ਪੁੱਛਦੇ ਨਹੀਂ
ਸੋ ਜਿਹੜੀ ਇਕਨੋਮਿਕ ਸਟੇਟਮੈਂਟ ਹੈ ਵਾਸੂ ਜੀ
ਹਾਂਜੀ
ਆਮ ਤੌਰ 'ਤੇ ਕੀ ਹੋਇਆ ਕਰਦਾ ਸੀ ਜੇ ਅਪ੍ਰੈਲ ਦੇ ਵਿੱਚ ਬਜਟ ਆ ਗਿਆ ਅਕਤੂਬਰ ਨਵੰਬਰ ਦੇ ਵਿੱਚ ਇੱਕ ਇਕਨੋਮਿਕ ਸਟੇਟਮੈਂਟ ਅਪਡੇਟ ਸਾਂਝੀ ਕੀਤੀ ਜਾਂਦੀ ਸੀ 6 ਮਹੀਨੇ ਬਾਅਦ
ਜਿਹਨੂੰ ਕਹਿੰਦੇ ਫਾਲ ਇਕਨੋਮਿਕ ਅਪਡੇਟ
ਫਾਲ ਇਕਨੋਮਿਕ ਅਪਡੇਟ ਸੀ ਸੋ ਬੇਸਿਕਲੀ ਹੁਣ ਬਜਟ ਫਾਲ ਬਜਟ ਹੋ ਜਾਇਆ ਕਰੇਗਾ ਅਤੇ ਜਿਹੜੀ ਅਪਡੇਟ ਹੈਗੀ ਆ ਉਹ ਸਪਰਿੰਗ ਦੇ ਵਿੱਚ ਪ੍ਰਜੈਂਟ ਕੀਤੀ ਜਾਇਆ ਕਰੇ
ਹੁਣ ਹੋ ਜਾਏਗਾ ਬੈਲੈਂਸ
ਹੁਣ ਬੈਲੈਂਸ ਹੋ ਜਾਣਾ
ਹੁਣ ਸਹੀ ਹੈ ਬੈਲੈਂਸ ਹੋ ਗਿਆ
ਸੋ ਤੁਹਾਨੂੰ ਹੁਣ ਮੌਸਮ ਬਹਾਰ ਦੇ ਵਿੱਚ ਇਹ ਪਤਾ ਲੱਗੇਗਾ ਕਿ ਬਜਟ ਦੇ ਵਿੱਚ ਕਿਹੋ ਜਿਹੇ ਫੁੱਲ ਖਿੜੇ ਨੇ
ਸਹੀ ਗੱਲ
ਜੇ ਕਿਹਾ ਕਿਹੋ ਜਿਹੇ ਕੰਢੇ ਉੱਗੇ ਨੇ ਕਿਉਂਕਿ ਜਿਸ ਤਰ੍ਹਾਂ ਦਾ ਡੈਫੀਸਿਟਸ ਵਾਲਾ ਬਜਟ ਆ ਉਹਨੂੰ ਲੈ ਕੇ ਹਿਸਾਬ ਤਾ ਤੇ ਵਾਸੂ ਜੀ ਬਹੁਤ ਇਸ ਵੇਲੇ ਹਿੱਲਿਆ ਪਿਆ
ਅਜੇ ਤਾਂ ਹਿੱਲੇਗਾ ਤੁਸੀਂ ਦੇਖਿਓ ਜਦੋਂ ਇਹਨਾਂ ਨੇ ਬਜਟ ਪੇਸ਼ ਕਰਨਾ ਨਾ ਉਹੀ ਗੱਲ ਆਪਰੇਸ਼ਨਲ ਤੇ ਕੈਪੀਟਲ ਜਿਹੜੇ ਦੋ ਅੱਡ ਅੱਡ ਇਹਨਾਂ ਨੇ ਬਜਟ ਇਹ ਪ੍ਰੈਜੈਂਟ ਕਰਨ ਦਾ ਤਰੀਕਾ ਇਸ ਵਾਰ ਬਦਲ ਜਾਣਾ ਤੇ ਉਸ ਤੋਂ ਬਾਅਦ ਤੁਸੀਂ ਦੇਖਿਓ ਕਿੰਨਾ ਖਲਾਰਾ ਪੈਣਾ
ਜੀ ਜੀ
ਨੰਬਰਸ ਦਾ ਕਹਿ ਲਓ ਕਿ ਹੜ ਆ ਜਾਣਾ
ਇਹ ਉਹੀ ਗੱਲ ਆ ਆਪਾਂ ਜਿਹੜੀ ਗੱਲ ਨਹੀਂ ਕਰਦੇ ਸੀ ਕਿ ਕਈ ਵਾਰੀ ਕੀ ਹੁੰਦਾ ਹੀ ਸੀ ਇੱਦਾਂ ਸਾਇੰਸ ਦਾ ਪੇਪਰ ਹੁੰਦਾ ਸੀ 100 ਨੰਬਰ ਦਾ 20 ਨੰਬਰ ਹੁੰਦੇ ਸੀ ਪ੍ਰੈਕਟੀਕਲ ਦੇ
ਹਾਂਜੀ
ਪ੍ਰੈਕਟੀਕਲ ਫਾਈਲ ਤੁਸੀਂ ਘਰ ਬਹਿ ਕੇ ਮੈਂ ਤਾਂ ਆਪ ਵੀ ਨਹੀਂ ਸੀ ਬਣਾਉਂਦਾ ਮੈਂ ਤਾਂ ਆਪਣੀ ਸਿਸਟਰ ਤੋਂ ਬਣਵਾ ਲੈਂਦਾ ਸੀ
ਸਾਰੇ ਆਪਣੀ
ਉਹਦੀ ਲਿਖਾਈ ਚੰਗੀ ਆ ਹੈ ਨਾ ਉਹਦਾ ਜ਼ਿਆਦਾ ਆਰਗਨਾਈਜ਼ਡ ਹੈ ਨਾ ਮੈਂ ਤਾਂ ਉਹ ਤੋਂ ਬਣਵਾ ਲੈਂਦਾ ਸੀ ਉਹ 'ਚੋਂ 20 ਆ ਗਏ ਸੋ ਉਹੀ ਹੋ ਗਿਆ ਵੀ ਇਹ ਹੈਗਾ ਓਪਰੇਟਿੰਗ ਬਜਟ ਵੀ ਦੇਖਿਆ ਇਸ ਤਰ੍ਹਾਂ ਹੁਸ਼ਿਆਰ ਹੀ ਬਹੁਤ ਆ ਦੇਖਿਆ ਪ੍ਰੈਕਟੀਕਲ ਫਾਈਲ 20 ਨੰਬਰ ਆਇਆ ਜਿਹੜੇ ਬਾਕੀ ਦੇ 80 ਸੀ ਕਹਾਣੀ ਤਾਂ ਉਹਦੀ ਆ ਮੇਨ ਤਾਂ ਖੇਡ ਉਹਨੇ ਡਿਸਾਈਡ ਕਰਨੀ ਆ ਜੇ ਤੁਸੀਂ 80 ਚੋਂ ਰਹਿ ਗਏ 40 ਤੇ ਤਾਂ ਉਹ ਬਾਕੀ 20 ਜੋੜ ਕੇ ਵੀ 60 ਹੀ ਬਣੇ
ਬਸ ਬਸ
100 ਚੋਂ ਸੋ ਇਹ ਜਿਹਾ ਹਿਸਾਬ ਤਾਂ ਹੋਣਾ ਐਤਕੀ ਓਪਰੇਸ਼ਨਲ ਤੇ ਜਿਹੜੀ ਕੈਪੀਟਲ ਸਪੈਂਡਿੰਗ ਵਾਲੇ ਬਜਟ ਦਾ ਬਜਟ ਡੇਟ 4 ਨਵੰਬਰ ਹੈ ਅਤੇ ਲਿਬਰਲਸ ਵੱਲੋਂ ਕਿਹਾ ਗਿਆ ਹੈ ਕਿ ਜਿਹੜੀ ਫੈਡਰਲ ਬਜਟਿੰਗ ਹੈ ਉਹਦਾ ਹੁਣ ਉਹਦੀ ਰੁੱਤ ਬਦਲੀ ਜਾ ਰਹੀ ਹੈ ਹੁਣ ਉਹ ਹਰ ਸਾਲ ਤੁਹਾਨੂੰ ਫਾਲ ਸੈਸ਼ਨ ਦੌਰਾਨ ਹੀ ਨਵਾਂ ਬਜਟ ਪ੍ਰੈਜੈਂਟ ਕੀਤਾ ਜਾਏਗਾ ਸੋ ਸਪਰਿੰਗ ਦੇ ਵਿੱਚ ਅਪਡੇਟ ਸਾਂਝੀ ਕੀਤੀ
ਬਜਟ ਦਾ ਮੌਸਮ ਬਦਲ ਰਿਹਾ ਕਿ ਆਰਥਿਕਤਾ ਦਾ ਮੌਸਮ ਬਦਲੇਗਾ
ਇਹ ਪਤਾ ਨਹੀਂ ਇਹ ਸਮਾਂ ਹੀ ਦੱਸੇਗਾ ਵਾਸੂ ਜੀ ਸ਼ਨੀਵਾਰ ਸ਼ਾਮੀ 6 ਵਜੇ ਤੋਂ ਕੱਲ੍ਹ ਲੰਘੀ ਸਵੇਰ 6:30 ਵਜੇ ਤੱਕ 12.5 ਘੰਟੇ ਵਾਸਤੇ ਡੈਲਟਾ ਹੌਸਪੀਟਲ ਦਾ ਐਮਰਜੈਂਸੀ ਰੂਮ ਇੱਕ ਵਾਰੀ ਫੇਰ ਬੰਦ ਕਰ ਦਿੱਤਾ ਗਿਆ ਇਸ ਸਾਲ ਅਜਿਹਾ 4th ਵਾਰੀ ਹੋਇਆ ਅਤੇ ਡਾਕਟਰਸ ਦੀ ਸ਼ੋਰਟੇਜ ਕਰਕੇ ਰੀਜ਼ਨ ਇਹ ਦਿੱਤਾ ਗਿਆ ਫਰੇਜ਼ਰ ਹੈਲਥ ਵੱਲੋਂ ਕਿ ਡਾਕਟਰਸ ਦੀ ਸ਼ੋਰਟੇਜ ਕਰਕੇ ਸਕੈਜੂਲਿੰਗ ਸ਼ਾਰਟਫਾਲ ਕਰਕੇ 12.5 ਘੰਟੇ ਲਈ ਇਸ ਡੈਲਟਾ ER ਨੂੰ ਡੈਲਟਾ ਹੌਸਪੀਟਲ ER ਨੂੰ ਸੈਟਰਡੇ ਓਵਰਨਾਈਟ ਬੰਦ ਕਰਨਾ ਪੈ ਗਿਆ
ਬੰਦ ਨਹੀਂ ਟੈਂਪਰਰੀ ਸਰਵਿਸ ਇੰਟਰਪਸ਼ਨ
ਸੌਰੀ ਵਾਸੂ ਜੀ
ਕਿਉਂਕਿ ਉੱਥੇ ਜਿਹੜੇ ਐਮਰਜੈਂਸੀ ਰੂਮ ਜਿਹੜੇ ਟ੍ਰੇਨ ਨਰਸਿਸ ਨੇ ਦੇ ਵਰ ਅਵੇਲੇਬਲ ਵੀ ਜੇ ਤੁਹਾਨੂੰ ਕੋਈ ਬਹੁਤ ਬੇਸਿਕ ਕੋਈ ਕੇਅਰ ਚਾਹੀਦੀ ਆ ਪੱਟੀ ਪੁੱਟੀ ਕਰਾਉਣੀ ਉਹ ਤਾਂ ਹੋ ਜਾਏਗੀ ਪਰ ਜੇ ਕੋਈ ਮੇਜਰ ਤੁਹਾਨੂੰ ਕੋਈ ਟ੍ਰੀਟਮੈਂਟ ਚਾਹੀਦਾ ਜਾਂ ਕੇਅਰ ਦੀ ਲੋੜ ਹੈ ਤਾਂ ਤੁਹਾਨੂੰ ਉੱਥੋਂ ਡਾਇਵਰਟ ਕੀਤਾ ਜਾ ਸਕਦਾ ਕਿਸੇ ਨੇੜਲੇ ਹਸਪਤਾਲ ਦੇ ਵਿੱਚ ਇਹ ਹੋਇਆ ਤਾਂ ਕਿਉਂਕਿ ਡਾਕਟਰ ਇੱਕ ਵਾਰ ਫਿਰ ਕੋਈ ਉਪਲਬਧ ਨਹੀਂ ਸੀ
ਵਾਸੂ ਜੀ ਡੈਲਟਾ ਸਿਟੀ ਦੇ ਜਿਹੜੇ ਕਾਉਂਸਲਰ ਨੇ ਡਿਲਨ ਕਰੂਗਰ ਉਹਨਾਂ ਨੇ ਇਹ ਕਿਹਾ ਵੀ ਜਿਹੜਾ ਐਮਰਜੈਂਸੀ ਰੂਮਸ ਨੂੰ ਵਾਰ ਵਾਰ ਬੰਦ ਕਰਨਾ ਪੈ ਰਿਹਾ ਵੀ ਇੱਕ ਪਬਲਿਕ ਹੈਲਥ ਐਮਰਜੈਂਸੀ ਆ ਅੱਜ ਰਾਤ ਹੋਣ ਵਾਲੀ ਡੈਲਟਾ ਕਾਉਂਸਲ ਦੀ ਮੀਟਿੰਗ ਦੇ ਵਿੱਚ ਉਹ ਇੱਕ ਮਤਾ ਵੀ ਪੇਸ਼ ਕਰਨ ਵਾਲੇ ਨੇ ਜਿਹਦੇ ਵਿੱਚ ਉਹਨਾਂ ਵੱਲੋਂ ਇਹ ਕਾਉਂਸਲ ਮੂਹਰੇ ਇਹ ਮਤਾ ਰੱਖਿਆ ਜਾਣਾ ਕਿ ਅਸੀਂ ਡੈਲਟਾ ਦੇ ਵਿੱਚ ਇੱਕ ਪਬਲਿਕ ਹੈਲਥ ਐਮਰਜੈਂਸੀ ਡਿਕਲੇਅਰ ਕਰੀਏ ER ਕਲੋਜ਼ਰਸ ਦੇ ਸੰਬੰਧ ਵਿੱਚ ਜਿਹਦੇ ਨਾਲ ਕਿ ਫਿਰ ਫਰੇਜ਼ਰ ਹੈਲਥ ਨੂੰ ਸਿਟੀ ਕਾਉਂਸਲ ਵੱਲੋਂ ਬੇਸਿਕਲੀ ਇਹ ਇੱਕ ਬੇਨਤੀ ਇੱਕ ਗੁਹਾਰ ਲਗਾਈ ਜਾਣੀ ਹੈ ਕਿ ਭਾਈ ਇੱਥੇ ਜ਼ਿਆਦਾ ਧਿਆਨ ਦਿਓ ਡਿਲਨ ਕਰੂਗਰ ਨੇ ਇਹ ਗੱਲ ਵੀ ਆਖੀ ਕਿ ਜਿਹੜੀ ਇਹ UBCM ਦੀ ਮੀਟਿੰਗ ਹੋ ਕੇ ਹਟੀ ਆ ਅਤੇ ਅਸੀਂ ਉੱਥੇ ਬੇਨਤੀ ਕੀਤੀ ਸੀ ਪ੍ਰੋਵਿੰਸ਼ੀਅਲ ਹੈਲਥ ਮਿਨਿਸਟਰ ਜੋਜ਼ੀ ਔਸਬੋਰਨ ਨਾਲ ਮੀਟਿੰਗ ਕਰਨ ਦੀ ਕਹਿੰਦੇ ਸਾਨੂੰ ਮੀਟਿੰਗ ਲਈ ਸਮਾਂ ਨਹੀਂ ਮਿਲਿਆ
ਜਾਂ ਇਹ ਜੋਜ਼ੀ ਔਸਬੋਰਨ ਹੈਲਥ ਮਿਨਿਸਟਰ ਦਾ ਇਹ ਕਹਿਣਾ ਕਹਿੰਦੇ ਵੀ ਸਾਡੀ ਡੈਲਟਾ ਦੇ ਆਫੀਸ਼ਲਸ ਨਾਲ ਮੇਅਰ ਨਾਲ ਕਹਿੰਦੇ ਗੱਲਬਾਤ ਹੁੰਦੀ ਰਹਿੰਦੀ ਇਸ ਸੰਬੰਧ ਵਿੱਚ ਮੇਅਰ ਜਾਰਜ ਹਾਰਵੀ ਦਾ ਇਹ ਕਹਿਣਾ ਕਹਿੰਦੇ ਵੀ ਉਹਨਾਂ ਨੇ ਐਗਜ਼ਾਮਪਲ ਦਿੱਤੀ ਫਾਇਰ ਡਿਪਾਰਟਮੈਂਟ ਕਹਿੰਦੇ ਵੀ ਹੁਣ ਫਾਇਰ ਹਾਲ ਦੇ ਵਿੱਚ ਵੀ ਕਈ ਵਾਰੀ ਕੀ ਹੋ ਜਾਂਦਾ ਵੀ ਕੋਈ ਫਾਇਰ ਫਾਈਟਰ ਜੇ ਉਪਲਬਧ ਨਹੀਂ ਹੈ ਤੇ ਕਹਿੰਦੇ ਇਹਦਾ ਮਤਲਬ ਥੋੜੀ ਅਸੀਂ ਫਾਇਰ ਹਾਲ ਬੰਦ ਕਰ ਦਈਦਾ ਕਹਿੰਦੇ ਉਹ ਫਾਇਰ ਹਾਲ ਫਾਇਰ ਡਿਪਾਰਟਮੈਂਟ ਦੇ ਵਿੱਚ ਵੀ ਕਹਿੰਦੇ ਅਸੀਂ 24/7 ਸਕੈਡਿਊਲਿੰਗ ਕਰਦੇ ਹਾਂ ਤੇ ਜੇ ਕੋਈ ਇੱਕ ਅੱਧਾ ਫਾਇਰ ਫਾਈਟਰ ਉਪਲਬਧ ਨਾ ਹੋਵੇ ਤੇ ਫਾਇਰ ਹਾਲ ਬੰਦ ਨਹੀਂ ਹੋ ਜਾਇਆ ਕਰਦਾ ਸੋ ਕਹਿੰਦੇ ਉਸੇ ਤਰ੍ਹਾਂ ਉਹਨਾਂ ਨੇ ਐਗਜ਼ਾਮਪਲ ਦਿੱਤੀ ਆ ਕਹਿੰਦੇ ਵੀ ਇਸੇ ਤਰ੍ਹਾਂ ਹੈਲਥ ਕੇਅਰ ਦੇ ਵਿੱਚ ਵੀ ਵੀ ਨੀਡ ਬੈਟਰ ਸਕੈਡਿਊਲਿੰਗ
ਵਾਸੂ ਜੀ ਸਭ ਤੋਂ ਵੱਡੀ ਸਮੱਸਿਆ ਨਾ ਆਪਣੇ ਹੈਲਥ ਕੇਅਰ ਸਿਸਟਮ ਦੀ ਇਹ ਬਣੀ ਹੋਈ ਆ ਕਿ ਫਰੇਜ਼ਰ ਹੈਲਥ ਦੇਖੋ ਵੱਖੋ ਵੱਖਰੀਆਂ ਹੈਲਥ ਅਥਾਰਟੀਜ਼ ਨੇ ਐਂਡ ਅ ਡਾਕਟਰ ਵਾਜ਼ ਮੈਂਸ਼ਨਿੰਗ ਪਿਛਲੇ ਦਿਨੀ ਉਹਨਾਂ ਨੇ ਦੱਸਿਆ ਕਹਿੰਦੇ ਜਿਹੜਾ ਕੋਈ ਡਾਕਟਰ ਮੰਨ ਲਓ ਜੇ ਵੈਨਕੂਵਰ ਕੋਸਟਲ ਹੈਲਥ ਦਾ ਹੈ ਉਹ ਅਵੇਲੇਬਲ ਵੀ ਹੋਵੇ ਕੰਮ ਕਰਨ ਨੂੰ ਉਹ ਫਰੇਜ਼ਰ ਹੈਲਥ 'ਚ ਆਏ ਕੰਮ ਨਹੀਂ ਕਰ ਸਕਦੇ
ਵਿਜੇ ਜੀ ਮੈਂ ਤੁਹਾਨੂੰ ਫਿਰ ਇੱਕ ਐਗਜ਼ਾਮਪਲ ਦਿੰਦਾ ਮੈਂ ਤੁਹਾਨੂੰ ਇੱਕ ਆਪਣੀ ਹੱਡ ਬੀਤੀ ਸੁਣਾ ਦਿੰਦਾ
ਓਕੇ ਦੱਸੋ
ਐਕਸਕਿਊਜ਼ ਮੀ ਗਲਾ ਸਾਫ਼ ਕਰਕੇ
ਹਾਂ ਸੁਰ ਲਾ ਲਓ
ਨਹੀਂ ਸੱਚੀ ਇਹ ਰੀਸੈਂਟਲੀ ਇਹ ਹੋਇਆ ਸੋ ਮਾਈ ਫਾਦਰ ਉਹਨਾਂ ਦੇ ਲਾਸਟ ਈਅਰ ਅਕਟੂਬਰ ਦੇ ਵਿੱਚ ਡਾਕਟਰ ਨੇ MRI ਉਹਨਾਂ ਨੇ ਕਿਹਾ ਵੀ MRI ਹੋਣੀ ਹੈ ਸੋ MRI ਸਕੈਨ ਹੋਣੀ ਸੀ ਉਹਨਾਂ ਨੇ ਕਿਹਾ ਲਾਸਟ ਈਅਰ ਅਕਟੂਬਰ ਦੇ ਵਿੱਚ ਅਰਜੈਂਟ ਰਿਕੁਐਸਟ ਪਾਈ ਡਾਕਟਰ ਨੇ ਫਰੇਜ਼ਰ ਹੈਲਥ ਦੇ ਸਰੀ ਦੇ ਸਪੈਸ਼ਲਿਸਟ ਡਾਕਟਰ ਨੇ MRI ਦੀ ਰਿਕੁਐਸਟ ਪਾਈ ਅਰਜੈਂਟ ਅਤੇ ਉਹਨਾਂ ਨੇ ਕਿਹਾ ਵੀ ਤੁਹਾਡੀ ਵਾਰੀ ਜਿਹੜੀ ਆ ਇਸ ਸਾਲ 2025 ਦੀ ਮਾਰਚ ਅਪ੍ਰੈਲ ਦੇ ਵਿੱਚ ਆ ਜਾਣੀ ਚਾਹੀਦੀ ਹੈ ਉਸ ਸਮੇਂ ਵੇਟ ਟਾਈਮ ਇਸ ਤਰ੍ਹਾਂ ਦਾ ਸੀ ਉਹਨਾਂ ਸਿਸਟਮ 'ਚ ਦੇਖ ਕੇ ਸਾਨੂੰ ਕਿਹਾ ਕਹਿੰਦੇ ਜੋ ਅਸੀਂ ਅੱਜ ਕੱਲ੍ਹ ਰਿਕੁਐਸਟ ਪਾ ਰਹੇ ਉਹਨਾਂ ਦੀ ਵਾਰੀ ਮਾਰਚ ਅਪ੍ਰੈਲ 'ਚ ਆਉਣੀ ਚਾਹੀਦੀ
5-6 ਮਹੀਨੇ ਦੀ ਵੇਟ ਦੱਸੀ
ਹਾਂਜੀ ਸੋ ਸਾਨੂੰ ਅਪ੍ਰੈਲ ਤੱਕ ਤਾਂ ਕੋਈ ਫੋਨ ਆਇਆ ਨਹੀਂ ਅਤੇ ਫਰੇਜ਼ਰ ਹੈਲਥ ਤੋਂ ਫੋਨ ਆਉਣਾ ਸੀ ਕੋਈ ਫੋਨ ਨਹੀਂ ਆਇਆ ਅਤੇ ਪਿਛਲੇ ਮਹੀਨੇ ਸਾਨੂੰ ਯਾਦ ਆਇਆ ਕਿ ਯਾਰ ਉਹ MRI ਵੀ ਡਾਕਟਰ ਨੇ ਕਹੀ ਸੀ ਅਸੀਂ ਵੀ ਭੁੱਲ ਗਏ ਕਿ ਯਾਰ ਉਹ MRI ਡਾਕਟਰ ਨੇ ਕਹੀ ਸੀ ਵੀ ਮੈਂ ਪਾਪਾ ਨੂੰ ਪੁੱਛਿਆ ਮੈਂ ਕਿਹਾ ਵੀ ਤੁਹਾਨੂੰ ਕੋਈ ਆਇਆ ਫੋਨ ਕਹਿੰਦੇ ਨਹੀਂ ਬੇਟਾ ਕਹਿੰਦੇ ਹੋਈ ਨਹੀਂ ਗੱਲ ਅਤੇ ਸੋ ਦੈਨ ਵੀ ਕੰਟੈਕਟਡ ਦ ਸਪੈਸ਼ਲਿਸਟ ਆਫਿਸ ਉਹ ਕਹਿੰਦੇ ਅੱਛਾ ਅੱਛਾ ਅਸੀਂ ਦੇਖਦੇ ਹਾਂ ਪਹਿਲਾਂ ਅਸੀਂ ਆਪਣੇ ਫੈਮਿਲੀ ਡਾਕਟਰ ਨੂੰ ਕੀਤਾ ਉਹਨਾਂ ਨੇ ਫਿਰ ਸਪੈਸ਼ਲਿਸਟ ਨੂੰ ਕੀਤਾ ਉਹ ਕਹਿੰਦੇ ਜੀ ਉਹ ਪਤਾ ਨਹੀਂ ਵਿੱਚ ਕਿਤੇ ਮਿਸ ਹੋ ਗਈ ਜੀ ਤੁਹਾਡੀ ਰਿਕੁਐਸਟ ਲੱਗਦਾ ਸਿਸਟਮ ਦੇ ਵਿੱਚ ਅਸੀਂ ਉਹਨਾਂ ਨੂੰ ਦੁਬਾਰਾ ਰੀਚ ਆਊਟ ਕੀਤਾ ਫਰੇਜ਼ਰ ਹੈਲਥ ਨੂੰ ਹੁਣ ਉਹ ਕਹਿ ਰਹੇ ਨੇ ਜੀ 2 ਸਾਲ ਦੀ ਵੇਟ ਆ
ਅੱਛਾ
MRI ਵਾਸਤੇ
ਸੋ ਇਹ ਗੱਲ ਕਦੋਂ ਹੋਈ 2 ਸਾਲ ਦੀ
ਪਿਛਲੇ ਮਹੀਨੇ
ਦੀ ਗੱਲ
ਸੋ ਹੁਣ ਕਹਿੰਦੇ ਵੀ ਉਹ 2 ਸਾਲ ਤੁਹਾਨੂੰ ਹੋਰ ਵੇਟ ਕਰਨੀ ਪਏਗੀ MRI ਵਾਸਤੇ ਸੋ ਮੈਂ ਕਿਹਾ ਯਾਰ ਦਿਸ ਇਜ਼ ਵੈਰੀ ਵੀ ਇੱਦਾਂ ਕਿੱਦਾਂ ਯਾਰ ਵੀ ਇਹ ਸਿਸਟਮ ਠੀਕ ਨਹੀਂ ਸੋ ਦੈਨ ਆਈ ਗੈਟ ਅ ਕਾਲ ਫਰੋਮ ਦਾ ਸਪੈਸ਼ਲਿਸਟ ਸੋ ਸਰੀ ਦੇ ਵਿੱਚ ਉਹ ਸਪੈਸ਼ਲਿਸਟ ਡਾਕਟਰ ਨੇ ਉਹਨਾਂ ਦਾ ਫੋਨ ਆਉਂਦਾ ਅਤੇ ਉਹ ਕਹਿੰਦੇ ਤੁਸੀਂ ਮੈਂ ਕਹਿੰਦੇ ਉਹ ਆਪ ਉਹਨਾਂ ਨੇ ਰਿਡੀਕੁਲਸ ਵਰਡ ਹੀ ਯੂਜ਼ ਕੀਤਾ ਕਹਿੰਦੇ ਦਿਸ ਇਜ਼ ਰਿਡੀਕੁਲਸ ਵੀ ਬਹੁਤ ਗਲਤ ਗੱਲ ਆ ਸਾਡੇ ਬਹੁਤ ਸਾਰੇ ਪੇਸ਼ੈਂਟਸ ਨਾਲ ਇੱਦਾਂ ਹੋ ਰਿਹਾ ਕਹਿੰਦੇ ਮੈਂ ਤੁਹਾਨੂੰ ਇੱਕ ਰਿਕੁਐਸਟ ਕਰਨੀ ਆ ਤੁਸੀਂ ਪਲੀਜ਼ ਉਹਨੂੰ ਫੋਲੋ ਥਰੂ ਕਰਿਓ ਮੈਂ ਕਿਹਾ ਦੱਸੋ ਕਹਿੰਦੇ ਮੈਂ ਤੁਹਾਨੂੰ ਇੱਕ ਲਿੰਕ ਭੇਜਦਾ ਫਰੇਜ਼ਰ ਹੈਲਥ ਦੀ ਵੈਬਸਾਈਟ ਦਾ ਲਿੰਕ ਆ ਉਹ 'ਤੇ ਸ਼ਿਕਾਇਤ ਪਾਓ ਤੁਸੀਂ ਪਹਿਲਾਂ ਮੈਂ ਸੋਚਿਆ ਮੈਂ ਕਿਹਾ ਸਾਡਾ ਕੰਮ ਨਹੀਂ ਹੈ ਤੁਹਾਡਾ ਹੋਣਾ ਚਾਹੀਦਾ ਵੀ ਡਾਕਟਰ ਸ਼ਿਕਾਇਤ ਕਰਨ ਵੀ ਜਿਹਨਾਂ ਨੇ ਰਿਕੁਐਸਟ ਪਾਈ ਸੀ ਚਲੋ ਐਨੀਵੇ ਸੋ ਮੈਂ ਕਿਹਾ ਠੀਕ ਹੈ ਡਾਕਟਰ ਸਾਹਿਬ ਅਸੀਂ ਕਰ ਦੇਵਾਂਗੇ ਜੀ ਮੈਂ ਉਹਦੇ 'ਚ ਰਿਕੁਐਸਟ ਉਹ ਜੋ ਵੀ ਸੀ ਫਾਰਮ ਜਿਹਾ ਖੁੱਲਿਆ ਉਹਦੇ ਵਿੱਚ ਫਰੇਜ਼ਰ ਹੈਲਥ ਦਾ ਸੀਗਾ ਉਹਦੇ 'ਚ ਮੈਂ ਪਾਤਾ ਕਿ ਇੱਦਾਂ ਦਾ ਹੋਇਆ ਜੀ ਵੀ ਹੁਣ ਸਾਨੂੰ ਇਹ ਕਿਹਾ ਜਾ ਰਿਹਾ ਵੀ ਡਾਕਟਰ ਸੋ ਤੁਸੀਂ ਫੋਲੋ ਕਰੋ ਵੀ ਦੇਖੋ ਕੀ ਹੈ ਇਹ 1.5 ਘੰਟੇ ਦੇ ਅੰਦਰ ਅੰਦਰ ਵਿਜੇ ਜੀ ਈਮੇਲ ਆ ਗਈ ਮੈਂ ਵਾਸ ਵੈਰੀ ਪਲੈਜ਼ੈਂਟਲੀ ਸਰਪ੍ਰਾਈਜ਼ ਮੈਂ ਕਿਹਾ ਦੇਖੋ ਵੀ ਸਾਡਾ ਹੈਲਥ ਕੇਅਰ ਸਿਸਟਮ ਕਿੰਨਾ ਸਟਰਕ ਹੈ ਨਾ ਅਤੇ ਉਹ ਕਹਿੰਦੇ ਕਿ ਸਾਰਾ ਉਹਨਾਂ ਨੇ ਦੇਖਿਆ ਉਹਦੇ 'ਚ ਮੈਨੂੰ ਉਹਨਾਂ ਨੇ ਹੋਰ ਸਵਾਲ ਪੁੱਛੇ ਮੈਂ ਸਵਾਲ ਹੋਰ ਜਵਾਬ ਦੇ ਤੇ ਬੇਸਿਕ ਜੇ ਸਵਾਲ ਨਾਮ ਕੀ ਆ ਹੈਲਥ ਨੰਬਰ ਕੀ ਹੈ ਮੈਂ ਦੇਤਾ ਫਿਰ ਉਹਨਾਂ ਨੇ ਮੈਨੂੰ ਹੋਰ ਸਵਾਲ ਪੁੱਛਿਆ ਕਹਿੰਦੇ ਕਿ ਜੀ ਮੈਨੂੰ ਸਾਨੂੰ ਇਹ ਵੀ ਦੱਸੋ ਵੀ ਤੁਹਾਡੇ ਡਾਕਟਰ ਨੇ ਕਿਹੜੇ ਸੈਂਟਰ ਦੇ ਵਿੱਚ ਪਾਈ ਰਿਕੁਐਸਟ MRI
ਤੁਹਾਨੂੰ ਥੋੜ੍ਹੇ ਪਤਾ ਹੋਣਾ
ਮੈਂ ਕਿਹਾ ਮੈਨੂੰ ਥੋੜ੍ਹੀ ਪਤਾ ਦੈਨ ਆਈ ਥੋਟ ਮੈਂ ਕਿਹਾ ਮੈਂ ਉਹਨਾਂ ਨੂੰ ਈਮੇਲ ਲਿਖਾਂਗਾ ਫਿਰ ਸੋ ਮੈਂ ਉਹੀ ਸਵਾਲ ਕਾਪੀ ਪੇਸਟ ਕਰਕੇ ਆਪਣੇ
ਡਾਕਟਰ ਨੂੰ ਭੇਜਦਾ
ਸਪੈਸ਼ਲਿਸਟ ਦੇ ਆਫਿਸ ਨੂੰ ਭੇਜਦਾ ਕਿ ਜੀ ਆਹ ਸਵਾਲ ਉਹਨਾਂ ਵੱਲੋਂ ਤੇ ਕਹਿੰਦੇ ਵੀ ਡੋਂਟ ਨੋ। ਉਹ ਮੈਂ ਕਿਹਾ ਜੀ ਤੁਹਾਡੇ ਸਪੈਸ਼ਲਿਸਟ ਡਾਕਟਰ ਨੇ ਤਾਂ ਮੈਨੂੰ ਕਿਹਾ ਇਹ ਤੁਹਾਡੇ ਕਰਕੇ ਮੈਂ ਇਹ ਕੰਪਲੇਂਟ ਫਾਈਲ ਕਰ ਰਿਹਾ,
ਇਟਸ
ਯੋਰ ਜੋਬ, ਤੁਹਾਨੂੰ ਕਰਨੀ ਚਾਹੀਦੀ ਹੈ, ਬਟ ਸਟਿਲ ਆਮ ਡੂਇੰਗ ਇਟ ਨਾਓ, ਯੂ ਸੇਇੰਗ ਆਈ ਡੋਂਟ ਨੋ ਵੀ ਕਿਹਨੂੰ ਰਿਕੁਐਸਟ ਪਾਈ ਹੈ। ਮੈਂ ਕਿਹਾ ਡਾਕਟਰ ਸਾਹਿਬ ਨੂੰ ਪੁੱਛ ਕੇ ਦੱਸ ਦਿਓ। ਕਹਿੰਦੇ ਡਾਕਟਰ ਸਾਹਿਬ ਨੂੰ ਵੀ ਨਹੀਂ ਪਤਾ ਹੋਏਗਾ ਕਿਉਂਕਿ ਉਹ ਇੱਕ ਸੈਂਟਰਲਾਈਜ਼ ਸਿਸਟਮ ਹੁੰਦਾ ਜਿਹਦੇ 'ਚ ਰਿਕੁਐਸਟ ਪੈਂਦੀ ਆ ਤੇ ਉਹ ਅੱਗੋਂ ਫਿਰ ਅੱਗੋਂ ਐਲੋਕੇਟ ਕਰਦੇ ਨੇ
ਜਿਹੜੇ ਕੰਪਲੇਂਟ ਰਿਸੀਵ ਕਰ ਰਹੇ ਨੇ ਉਹਨਾਂ ਨੂੰ ਨਹੀਂ ਪਤਾ ਇਹ
ਪੂਰੀ ਗੱਲ
ਸੈਂਟਰਲਾਈਜ਼ਡ ਸਿਸਟਮ
ਆ। ਉਹੀ ਪੂਰੀ ਗੱਲ ਸੁਣੋ ਜੇ, ਸੋ ਉਹੀ ਮੈਂ ਉਹਦਾ ਜਵਾਬ ਕਾਪੀ ਪੇਸਟ ਕਰਕੇ ਫਰੇਜ਼ਰ ਹੈਲਥ ਵਾਲੇ ਜਿਹੜੀ ਈਮੇਲ ਸੀ ਉਹ
ਪਾਤਾ
ਕਿ ਜੀ ਸਪੈਸ਼ਲਿਸਟ ਦੇ ਆਫਿਸ ਤੋਂ ਮੈਨੂੰ ਇਹ ਜਵਾਬ ਮਿਲਿਆ ਕਿ ਉਹਨਾਂ ਨੂੰ ਨਹੀਂ ਪਤਾ ਹੁੰਦਾ ਕੋਈ ਸੈਂਟਰਲਾਈਜ਼ ਸਿਸਟਮ ਹੈ ਜਿਹਦੇ ਵਿੱਚ ਉਹਨਾਂ ਰਿਕੁਐਸਟ ਪਾਈ ਆ। ਕਹਿੰਦੇ ਅੱਛਾ, ਕਹਿੰਦੇ ਫਿਰ ਜਿਹੜਾ ਉਹ ਸੈਂਟਰਲਾਈਜ਼ ਸਿਸਟਮ ਆ ਉਹ ਤਾਂ ਜੀ ਵੈਂਕੂਵਰ ਕੋਸਟਲ ਹੈਲਥ ਦੀ ਪਰਵਿਊ ਹੇਠ ਆਉਂਦਾ। ਤੁਹਾਡੀ ਜਿਹੜੀ ਈਮੇਲ ਆ ਜੇ ਤੁਸੀਂ ਕਹੋ ਜੇ ਪਰਮਿਸ਼ਨ ਦਵੋ ਤੇ ਅਸੀਂ ਤੁਹਾਡੀ ਇਹ ਰਿਕੁਐਸਟ ਜਿਹੜੀ ਆ ਤੁਹਾਡੀ ਜਿਹੜੀ ਕੰਪਲੇਂਟ ਆ ਅਸੀਂ ਵੈਂਕੂਵਰ ਕੋਸਟਲ ਹੈਲਥ ਦੇ ਜਿਹੜਾ ਕੋਈ ਆਫਿਸ ਆ ਉਹਨੂੰ ਫਾਰਵਰਡ ਕਰ ਦਿੰਦੇ ਆ। ਤੇ ਮੈਂ ਕਿਹਾ ਜੀ ਫਿਰ ਕਰ ਦਿਓ,
ਇਹਦੇ ਲਈ ਪਰਮਿਸ਼ਨ
ਕੋਲ ਆਪਸ਼ਨ ਕੀ ਆ ਰਾਈਟ। ਮੈਂ ਕਿਹਾ ਕਰ ਦਿਓ ਜੀ। ਸੋ ਇੱਕ ਅੱਧੇ ਦਿਨ ਦੇ ਵਿੱਚ ਆਈ ਡੋਂਟ ਰਿਮੈਂਬਰ, ਪਤਾ ਨਹੀਂ ਸੇਮ ਦਿਨ ਹੀ ਅਗਲੇ ਦਿਨ ਵੈਂਕੂਵਰ ਕੋਸਟਲ ਹੈਲਥ ਤੋਂ ਈਮੇਲ ਆ ਜਾਂਦੀ ਆ ਕਿ ਜੀ ਅੱਛਾ ਜੀ ਤੁਹਾਡਾ ਈਮੇਲ ਆ ਗਈ, ਤੁਹਾਡੀ ਰਿਕੁਐਸਟ ਆ ਗਈ ਤੇ ਅਸੀਂ ਦੇਖਦੇ ਹਾਂ ਜੀ, ਵਿਲ ਵਿਲ ਫੋਲੋ ਅਪ। ਫਿਰ ਮੈਨੂੰ ਬਾਅਦ 'ਚ ਮੈਸੇਜ ਆਉਂਦਾ ਕਿ ਜੀ ਅਸੀਂ ਸਾਰੀ ਜਾਂਚ ਕੀਤੀ ਕੁਝ ਦਿਨਾਂ ਬਾਅਦ, ਦੋ ਤਿੰਨ ਚਾਰ ਦਿਨਾਂ ਬਾਅਦ। ਕਹਿੰਦੇ ਕਿ ਅਸੀਂ ਪੂਰੀ ਜਾਂਚ ਕੀਤੀ ਤੇ ਇਹ ਤਾਂ ਜੀ ਜਿਹੜੀ ਤੁਹਾਡੀ ਰਿਕੁਐਸਟ ਆ ਇਹ ਤਾਂ ਫਰੇਜ਼ਰ ਹੈਲਥ ਦੇ ਪਰਵਿਊ ਹੇਠ ਹੀ ਆਉਂਦੀ ਆ।
ਵਾਟ?
ਹਾਂ ਹਾਂ, ਤੇ ਅਸੀਂ ਉਹਨਾਂ ਨੂੰ ਵਾਪਸ ਭੇਜ ਰਹੇ ਹਾਂ। ਉਹ ਮੈਂ ਕਿਹਾ ਜੀ ਯਾਰ ਫਰੇਜ਼ਰ ਹੈਲਥ ਨੇ ਮੈਨੂੰ ਕਿਹਾ ਸੀ ਵੀ ਤੁਹਾਨੂੰ ਮੈਂ ਰੀਚ ਆਊਟ ਕਰਾਂ ਤੇ ਤੁਸੀਂ ਕਹਿ ਰਹੇ ਹੋ ਕਿ ਇਹ ਫਰੇਜ਼ਰ ਹੈਲਥ ਦੇ ਪਰਵਿਊ ਹੇਠ ਹੀ ਆਉਂਦੀ ਆ, ਦੈਨ ਯੂ ਆਸਕਿੰਗ ਮੀ ਟੂ। ਮੈਂ ਉਹਨਾਂ ਨੂੰ ਕਾਪੀ ਕਰਤਾ ਦੋਨਾਂ ਨੂੰ, ਮੈਂ ਕਿਹਾ ਆਪਸ ਦੀ ਗੱਲ ਕਰ,
ਆਪਸ ਦੀ ਗੱਲ ਕਰ ਲਓ,
ਆਪਸ ਦੀ ਗੱਲ ਕਰ ਲਓ ਵੀ ਤੁਸੀਂ ਇਹ ਤਾਂ ਵੀ ਮੇਰੇ ਕੋਲ ਇੰਨਾ ਟਾਈਮ ਤਾਂ ਹੈ ਵੀ ਨਹੀਂ ਕਿ ਯੂ ਨੋ ਟੂ ਫੋਲੋ ਅਪ ਔਨ ਐਨ ਐਮ ਆਰ ਆਈ ਰਿਕੁਐਸਟ। ਤੇ ਉਸ ਤੋਂ ਬਾਅਦ ਫਿਰ ਕੀ ਹੁੰਦਾ ਵੀ ਜਿਹੜੀ ਫਿਰ ਮੈਨੂੰ ਫੋਨ ਆਉਂਦਾ ਕਿਉਂਕਿ ਮੈਂ ਜਦੋਂ ਈਮੇਲ ਪਾਈ ਉਹਦੇ ਵਿੱਚ ਮੈਂ ਥੋੜੀ ਜਿਹੀ ਸ਼ਬਦਾਵਲੀ
ਥੋੜ੍ਹਾ
ਜਿਹਾ ਗੁੱਸਾ ਮੈਂ ਕੀਤਾ ਵੀ ਯਾਰ ਠੀਕ ਨਹੀਂ ਵੀ ਤੁਸੀਂ ਕੀ ਇਹ ਪਾਸਿੰਗ ਦਾ ਬਾਕ ਖੇਡ ਰਹੇ ਹੋ ਨਾ। ਦੈਨ ਆਈ ਗੈਟ ਅ ਕਾਲ ਫਰੋਮ ਵੈਂਕੂਵਰ ਕੋਸਟਲ ਹੈਲਥ ਤੇ ਉਹ ਬੜੇ ਪਿਆਰ ਨਾਲ ਉਹਨਾਂ ਨੇ ਗੱਲ ਕੀਤੀ, ਮੈਨੂੰ ਬੜਾ ਚੰਗਾ ਵੀ ਲੱਗਿਆ। ਕਹਿੰਦੇ ਕਿ ਉਹ ਬਹੁਤ ਮਾੜਾ ਹੋਇਆ ਇੱਦਾਂ ਇਹ ਉਹ ਸਾਰਾ ਉਹਨਾਂ ਨੇ ਕੰਸਰਨ ਵਿਅਕਤ ਕਰਕੇ। ਬਾਅਦ ਕਹਿੰਦੇ ਆਈ ਵਿਲ ਹੈਲਪ ਯੂ, ਆਈ ਵਿਲ ਹੈਲਪ ਯੂ। ਕਹਿੰਦੇ ਅੱਛਾ ਨਾਮ ਇਹ ਹੈ, ਮੈਂ ਹਾਂਜੀ। ਕਹਿੰਦੇ ਡੇਟ ਆਫ ਬਰਥ ਇਹ, ਮੈਂ ਹਾਂਜੀ। ਓਕੇ ਤੁਹਾਡੇ ਕੋਲ ਸਾਰਾ ਉਹਨਾਂ ਨੇ ਮੇਰੇ ਕੋਲ ਪੂਰੀ ਡਿਟੇਲ, ਮੈਂ ਕਿਹਾ ਲੈ ਵੀ ਹੁਣ ਗੱਲ ਬਣਨ ਲੱਗੀ ਆ ਵੀ ਇਹ ਦੱਸਣਗੇ ਵੀ ਸਾਡੀ ਰਿਕੁਐਸਟ ਕਿੱਥੇ ਪਈ ਹੈ, ਕਦੋਂ ਵਾਰੀ ਆਏਗੀ, ਜਾਂ ਉਹਨੂੰ ਕੋਈ ਐਕਸਪੀਡਾਈਟ ਕਰਨਗੇ, ਕੋਈ ਹੈਲਪ ਕਰਨਗੇ। ਕਹਿੰਦੇ ਮੈਂ ਤੁਹਾਡੀ ਮਦਦ ਕਰਾਂਗੀ, ਤੁਸੀਂ ਮੈਨੂੰ ਦੱਸੋ। ਫੀਮੇਲ ਸੀ ਤੇ ਬੜੇ ਵਧੀਆ ਤਰੀਕੇ ਨਾਲ ਸਾਰੀ ਗੱਲ ਕੀਤੀ ਤੇ ਸਾਰੀ ਇਨਫੋਰਮੇਸ਼ਨ ਲੈ ਲਈ। ਮੈਂ ਕਿਹਾ ਅੱਛਾ ਜੀ ਹੁਣ ਕਰੋ ਮਦਦ। ਕਹਿੰਦੇ ਮੈਂ ਤੁਹਾਨੂੰ ਈਮੇਲ ਕਰਾਂਗੀ।
ਅੱਛਾ,
ਮੈਂ ਕਿਹਾ ਜੀ ਕਦੋਂ ਕਰੋਗੇ? ਕਹਿੰਦੇ ਇਹ ਤਾਂ ਮੈਂ ਦੱਸ ਨਹੀਂ ਸਕਦੀ। ਕਹਿੰਦੇ ਮੈਂ ਫੋਨ ਵੀ ਕਰ ਸਕਦੀ ਹਾਂ, ਮੈਂ ਜੀ ਕਦੋਂ ਕਰੋਗੇ ਇਹ ਤਾਂ ਕਹਿੰਦੇ ਮੈਂ ਦੱਸ ਨਹੀਂ ਸਕਦ੾, ਬਟ ਮੈਂ ਤੁਹਾਡੀ ਮਦਦ ਕਰਾਂਗੀ।
ਹੋਈ ਮਦਦ?
ਮੈਂ ਕਿਹਾ ਜੀ ਤੁਹਾਡੇ ਕੋਲ ਅਬ ਦੋ ਪਿਛਲੇ ਹਫਤੇ ਦੀ ਗੱਲ ਹੈ ਸਾਰੀ ਕੁਝ
ਜੋ ਕੁਝ। ਸੋ ਪਿਛਲੇ ਉਹ ਵਾਹ,
ਸੋ ਇਹ ਜਿਹੜਾ ਫੋਨ ਆਇਆ ਸੀ ਮੈਨੂੰ ਇਹ ਲਾਸਟ ਵੀਕ ਆਇਆ ਕਿ ਤੁਹਾਡੀ ਮੈਂ ਮਦਦ ਕਰਾਂਗੀ। ਹੈ ਕੀ ਕਿ ਇੱਕ ਐਮ ਆਰ ਆਈ ਦੀ ਰਿਕੁਐਸਟ ਪਾਈ ਇੱਕ ਸਪੈਸ਼ਲਿਸਟ ਨੇ ਸਿਸਟਮ ਦੇ ਵਿੱਚ ਵੇਖ ਕੇ, ਕੋਈ ਦੱਸ ਨਹੀਂ ਸਕਦਾ ਕਿ ਉਹ ਰਿਕੁਐਸਟ ਕਿੱਥੇ ਪਈ ਹੈ,
ਉਹ
ਬਣਿਆ ਕੀ, ਵਾਰੀ ਅਜੇ ਤੱਕ ਆਈ ਕਿਉਂ ਨਹੀਂ ਤੇ ਉਹ ਕਦੋਂ ਵਾਰੀ ਆਏਗੀ। ਨੋਬਡੀ ਹੈਜ਼ ਦਾ ਐਕਸੈਸ। ਪਰ ਮੈਂ ਸੋਚਦਾ ਸੀ ਕਿ ਤੁਸੀਂ ਦੇਖੋ ਵੀ ਇੱਕ ਤਾਂ ਸਪੈਸ਼ਲਿਸਟ ਜਿਹੜੇ ਨੇ, ਉਸ ਤੋਂ ਬਾਅਦ ਉਹਨਾਂ ਦੇ ਫਰੰਟ ਡੈਸਕ ਵਾਲੇ ਉਹ ਇਹਦੇ ਵਿੱਚ ਈਮੇਲ ਮੈਨੂੰ ਭੇਜ ਰਹੇ ਨੇ, ਉਹ ਆਪਣੀ ਤਨਖਾਹ ਲੈ ਰਹੇ ਹੋਣਗੇ। ਉਸ ਤੋਂ ਬਾਅਦ ਫਰੇਜ਼ਰ ਹੈਲਥ ਦੇ ਵਿੱਚ ਜਿਹੜੇ ਕੋਈ ਕੰਸਰਨ ਪਰਸਨ ਜਿਹੜੇ ਈਮੇਲ ਕਰਦੇ ਸੀ, ਫਿਰ ਉਸ ਤੋਂ ਬਾਅਦ ਵੈਂਕੂਵਰ ਕੋਸਟਲ ਹੈਲਥ ਵਾਲੇ ਜਿਹੜੇ ਈਮੇਲ ਕਰ ਰਹੇ ਸੀ, ਉਸ ਤੋਂ ਬਾਅਦ ਵੈਂਕੂਵਰ ਕੋਸਟਲ ਹੈਲਥ ਵਾਲੇ ਜਿਹਨਾਂ ਨੇ ਮੈਨੂੰ ਫੋਨ ਕੀਤਾ, ਦੇ ਵਰ ਟੂ ਡਿਫਰੈਂਟ ਪੀਪਲ।
ਤਿੰਨ ਚਾਰ ਬੰਦਿਆਂ ਨੇ ਵੀ ਦੇਖਿਆ ਹੋਣਾ ਵੀ ਕਿੱਥੇ ਗਈ, ਕਿੱਥੇ ਗਈ ਜੀ, ਉਹ ਜ਼ਬੋ ਰਿਕੁਐਸਟ ਕਿੱਥੇ।
ਇੱਕ ਐਮ ਆਰ ਆਈ ਦੀ ਰਿਕੁਐਸਟ ਦੀ ਤੁਸੀਂ ਜੇ ਕੰਪਲੇਂਟ ਪਾਉਂਦੇ ਹੋ, ਮੈਨੂੰ ਤਾਂ ਗਿਲਟ ਫੀਲ ਹੋਣ ਲੱਗ ਪਿਆ ਕਿ ਮੈਂ ਤਾਂ ਸਿਸਟਮ ਦੇ ਇੰਨੇ ਪੈਸੇ ਖਰਚ ਕਰਾ ਦਿੱਤੇ ਕਿ ਇੰਨੇ ਸਾਰੇ ਇੰਪਲੋਈਜ਼ ਦੇ ਇੰਨੇ ਆਵਰਸ ਮੇਰੀ ਇੱਕ ਰਿਕੁਐਸਟ ਲੱਭਣ ਤੇ ਲੱਗੇ, ਲੱਭੀ ਅਜੇ ਤੱਕ ਨਹੀਂ।
ਪਰ ਕਮਾਲ ਆ ਵਸੂਰੀ, ਦੇਖੋ ਜਿਹੜੀ ਇਫ ਯੂ ਬ੍ਰਿੰਗ ਦਿਸ ਬੈਕ ਟੂ ਦਿਸ ਡੈਲਟਾ ਹਸਪੀਟਲ ਈਆਰ ਸਿਚੁਏਸ਼ਨ, ਇੱਦਾਂ ਦੀਆਂ ਕਹਾਣੀਆਂ ਪਤਾ ਨਹੀਂ ਕਿੱਥੇ ਕਿੱਥੇ ਕਿੰਨੀਆਂ ਰੈਪਲੀਕੇਟ ਹੋ ਰਹੀਆਂ ਹੋਣੀਆਂ।
ਅੱਜ MRI ਰਿਕੁਐਸਟ,
ਵਨ MRI ਰਿਕੁਐਸਟ ਹੈ ਜਿਹੜੀਆਂ ਇੰਨੀਆਂ ਬੋਟਲਨੈਕਸ ਬਣਾਈਆਂ ਹੋਈਆਂ ਨੇ ਸਿਸਟਮ ਦੇ ਵਿੱਚ। ਇਟ ਇਜ਼ ਡਿਸਗਸਟਿੰਗ, ਦੈਟ ਇਜ਼ ਦ ਵਰਡ, ਇਟ ਇਜ਼ ਡਿਸਗਸਟਿੰਗ।
ਉਹਨਾਂ ਨੇ ਫੋਨ ਤੇ ਪੁੱਛਿਆ ਨਾ ਵੀ ਨਾਮ ਕੀ ਹੈ, ਮੈਂ ਤਾਂ ਕਹਿਣਗੇ ਮੁਸੱਦੀ ਲਾਲ ਹੀ ਲਿਖ ਲਓ।
ਹਾਂ, ਇਹ ਲਿਖ ਲਓ,
ਆਫਿਸ ਆਫਿਸ
ਆਫਿਸ ਖੇਡ ਰਹੇ ਹੋ, ਦੈਟਸ ਵਾਟਸ ਗੋਇੰਗ ਔਨ। ਕਿਉਂਕਿ ਵਾਸੂ ਜੀ ਜਿਹੜਾ ਜਿੰਨਾ ਵੱਡਾ ਓਵਰਹਾਲ ਚਾਹੀਦਾ ਨਾ ਇਸ ਸਿਸਟਮ ਨੂੰ, ਉਹ ਪੋਲੀਟੀਕਲ ਵਿਲ ਕਿਸੇ ਸਰਕਾਰ ਦੇ ਵਿੱਚ ਹੈ ਨਹੀਂ। ਜਿਹੋ ਜਿਹੇ ਓਵਰਹਾਲ ਇਹਨਾਂ ਨੇ ਡਰੱਗ ਵਾਲੀ ਪਾਲਿਸੀ 'ਚ ਕਰਤੇ ਸੀ ਨਾ ਕਿ ਜੀ ਅਸੀਂ ਜੀ ਲਿਆ ਰਹੇ ਹਾਂ, ਦੇਖੋ ਆਹ ਬੜਾ ਸਾਡਾ ਦਿਆਨਤਦਾਰੀ ਵਾਲਾ ਫਾਰਮੂਲਾ। ਪ੍ਰੀਮੀਅਰ ਆਪ ਮੰਨ ਗਏ ਸ਼ੁੱਕਰਵਾਰ ਨੂੰ ਇੱਕ ਫੋਰਮ ਦੇ ਵਿੱਚ, ਕਹਿੰਦੇ ਜਿਹੜੀ ਅਸੀਂ ਡਰੱਗ ਡੀਕ੍ਰਿਮੀਨਲਾਈਜੇਸ਼ਨ ਦੀ ਪਾਲਿਸੀ ਲਿਆਈ ਸੀ ਉਹ ਗਲਤ ਸੀ, ਅਸੀਂ ਜਿਹੜੀ ਜਿਹੜੀ ਉਹ ਸਾਰੇ ਅਸੀਂ ਸੇਫ ਡਰੱਗ ਸਪਲਾਈ ਵਾਲਾ ਜਿਹੜਾ ਕੰਮ ਸੀ ਉਹ ਗਲਤ ਸੀ, ਉਹ ਗਲਤ ਫੈਸਲਾ ਸੀ। ਇਹ ਚੀਜ਼ਾਂ ਕਦੋਂ ਰੀਅਲਾਈਜ਼ ਹੋਣਗੀਆਂ? ਇਹਦੇ ਵਿੱਚ ਜਦੋਂ ਇੰਨਾ ਜ਼ਿਆਦਾ
ਮਤਲਬ ਡਿਪਾਰਟਮੈਂਟ ਪੂਰਾ ਹੈਗਾ ਉੱਥੇ, ਇਹਦੇ ਬਾਰੇ ਹੁਣ ਜਿਹੜੇ ਆ ਐਮਰਜੈਂਸੀ ਰੂਮ ਬੰਦ ਹੋ ਰਹੇ ਨੇ ਬਾਰ ਬਾਰ, ਰੀਡਾਇਰੈਕਸ਼ਨ ਹੋ ਰਹੀ ਆ ਉੱਥੇ, ਡਾਇਵਰਜਨ ਹੋ ਰਹੀ ਆ, ਸੋ ਇਹਦੇ ਬਾਰੇ ਹੈਲਥ ਮਿਨਿਸਟਰ ਜੋਜ਼ੀ ਔਸਬੋਰਨ ਦਾ ਕਹਿਣਾ ਵੀ ਕਹਿੰਦੇ ਕੋਈ ਗੱਲ ਨਹੀਂ, ਅਸੀਂ ਅਮਰੀਕਾ ਤੋਂ ਹੋਰ ਡਾਕਟਰ ਲੈ ਕੇ ਆ ਰਹੇ ਹਾਂ। ਕਹਿੰਦੇ ਪਿਛਲੇ ਸਾਲ ਜਨਵਰੀ ਤੋਂ ਅਗਸਤ ਦਾ ਜੇ ਤੁਸੀਂ ਕੰਪੇਅਰ ਕਰੋ, ਇਸ ਸਾਲ ਜਨਵਰੀ ਤੋਂ ਅਗਸਤ ਤੱਕ ER ਕਲੋਜ਼ਰ ਦੇ ਜਿਹੜੇ ਘੰਟੇ ਨੇ ਉਹ 25% ਘੱਟ ਗਏ ਨੇ। ਮਤਲਬ ਪਿਛਲੇ ਸਾਲ ਜੇ 100 ਘੰਟੇ ER ਬੰਦ ਰਹੇ ਤੇ ਇਸ ਵਾਰ 75 ਘੰਟੇ ਹੀ ਬੰਦ ਰਹੇ ਨੇ। ਸੋ ਕਹਿੰਦੇ ਵੀ ਆਪ ਵੀ ਆ ਪ੍ਰੋਗਰੈਸਿੰਗ ਆਪਣਾ ਵਧੀਆ
ਯਾਰ। ਇਹਨਾਂ ਨੇ ਜਿਹੜਾ ਪਿਛਲੇ ਅਮਰੀਕਾ ਤੋਂ ਆ ਰਹੇ ਨੇ ਜੀ ਹੈਲਥ ਪ੍ਰੋਫੈਸ਼ਨਲਸ, ਹੈ ਨਾ, 2 ਹਫ਼ਤੇ ਪਹਿਲਾਂ ਜੋਜ਼ੀ ਔਸਬੋਰਨ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ UBCM ਦੇ ਵਿੱਚ, ਵੀ ਇਹਨਾਂ ਨੇ ਗੱਲ ਦੁਹਰਾਈ, ਕਹਿੰਦੇ ਜੀ 1400 ਅਰਜ਼ੀਆਂ ਆ ਗਈਆਂ ਸਾਨੂੰ ਅਮਰੀਕਾ ਤੋਂ ਹੈਲਥ ਕੇਅਰ ਪ੍ਰੋਫੈਸ਼ਨਲਸ ਦੀਆਂ, ਕਿਉਂਕਿ ਅਸੀਂ ਮਾਰਚ ਤੋਂ $5 million ਦੀ ਐਡਵਰਟਾਈਜ਼ਿੰਗ ਕੈਂਪੇਨ ਅਮਰੀਕਾ ਚਲਾਈ ਹੋਈ ਆ। ਅੱਛਾ, ਪਰ ਉਹਦੇ ਵਿੱਚੋਂ ਬੰਦੇ ਨੂੰ ਸੁਣਾਉਣ ਲੱਗਦਾ ਵੀ 1400 ਅਰਜ਼ੀਆਂ ਆ ਗਈਆਂ, ਉਹਨਾਂ ਦੇ ਵਿੱਚੋਂ 140 ਜਣਿਆਂ ਨੇ ਵੱਖੋ ਵੱਖਰੀਆਂ ਹੈਲਥ ਅਥਾਰਟੀਜ਼ ਦੇ ਵਿੱਚ ਪੋਜੀਸ਼ਨਸ ਐਕਸੈਪਟ ਕਰ ਲਈਆਂ ਨੇ। ਉਹਨਾਂ ਦੇ ਵਿੱਚ 80 ਨਰਸਿਸ ਨੇ, 38 ਡਾਕਟਰ ਨੇ ਜਿਨ੍ਹਾਂ ਨੇ ਕਿ ਪੋਜੀਸ਼ਨਸ ਐਕਸੈਪਟ ਕਰ ਲਈਆਂ। ਉਹਨਾਂ ਦੇ ਵਿੱਚੋਂ ਪਿਛਲਾ ਜਿਹੜਾ ਲੇਟੈਸਟ ਅੰਕੜਾ ਸੀ ਆਈ ਬਿਲੀਵ 29 ਦਾ ਸੀ, ਜਿਨ੍ਹਾਂ ਨੂੰ ਕਿ ਡਾਕਟਰੀ ਦਾ ਲਾਇਸੈਂਸ ਵੀ ਇੱਥੇ ਮਿਲ ਗਿਆ ਸੀ। ਵੈਸੇ ਪ੍ਰੀਮੀਅਰ ਦਾ ਪਿਛਲੇ ਸਾਲ ਵਾਅਦਾ ਇਹ ਸੀ ਵੀ ਆਉਂਦੇ 4 ਸਾਲਾਂ 'ਚ ਅਸੀਂ 45,000 ਨਵੇਂ ਹੈਲਥ ਕੇਅਰ ਪ੍ਰੋਫੈਸ਼ਨਲ ਹਾਇਰ ਕਰਨੇ ਨੇ, ਕਿਉਂਕਿ ਸਾਡੇ ਸਿਸਟਮ ਦੇ ਵਿੱਚ ਖਾਮੀਆਂ ਅਤੇ ਕਮੀਆਂ ਬਹੁਤ ਨੇ। ਭਾਈ, ਹੈਲਥ ਕੇਅਰ ਪ੍ਰੋਫੈਸ਼ਨਲਸ ਹੀ ਹਾਇਰ ਕਰਿਓ, ਜਿਹੜੀ ਆਹ ਈਮੇਲ ਖੇਡਣ ਵਾਲਾ ਸਿਸਟਮ ਆ, ਆਹ ਜਿਹੜੀਆਂ ਬੋਟਲਨੈਕਸ ਬਣੀਆਂ ਨੇ ਨਾ ਯਾਰ, ਕਿ ਆਹ ਹੈਲਥ ਅਥਾਰਟੀ ਨੇ ਦੂਜੀ ਨਾਲ ਨਹੀਂ ਗੱਲ ਕਰਨੀ। ਜੇ ਇੱਥੇ ਸ਼ੋਰਟੇਜ ਹੋ ਗਈ, ਫਰਜ਼ ਕਰੋ ਜੇ ਫਰੇਜ਼ਰ ਹੈਲਥ ਅਥਾਰਟੀ ਦੇ ਵਿੱਚ ਡਾਕਟਰ ਦੀ ਸ਼ੋਰਟੇਜ ਸੀ, ਜੇ ਵੈਨਕੂਵਰ ਕੋਸਟਲ ਹੈਲਥ ਦੇ ਵਿੱਚ ਕੋਈ ਡਾਕਟਰ ਅਵੇਲੇਬਲ ਹੁੰਦਾ ਤਾਂ ਉਹ ਕਿਉਂ ਨਹੀਂ ਗੱਡੀ ਚਲਾ ਕੇ ਅਗਲਾ ਡੈਲਟਾ ਨਹੀਂ ਆ ਸਕਦਾ? ਪਰ ਉਹ ਪ੍ਰੋਟੋਕਾਲ ਹੀ ਐਗਜਿਸਟ ਨਹੀਂ ਕਰਦਾ ਫਰੋਮ ਵਟ ਆਈ ਹੈਵ ਬੀਨ ਟੋਲਡ, ਕਿ ਇੱਕ ਹੈਲਥ ਅਥਾਰਟੀ ਦਾ ਡਾਕਟਰ ਦੂਜੀ ਹੈਲਥ ਅਥਾਰਟੀ ਦੇ ਵਿੱਚ ਜਾ ਕੇ ਕੰਮ ਕਰ ਸਕੇ।
ਵੀਰੇ ਜੀ, ਕਈ ਇਹ ਵੀ ਖ਼ਬਰਾਂ ਨੇ ਵੀ ਜਿਹੜੇ ਐਮਰਜੈਂਸੀ ਜਿਹੜੇ ਰੂਮ ਕਲੋਜ਼ਰਸ ਹੁੰਦੇ ਨੇ ਜਾਂ ਜਦੋਂ ਡਾਕਟਰ ਦੀ ਅਵੇਲੇਬਿਲਿਟੀ ਨਹੀਂ ਹੁੰਦੀ, ਡਾਕਟਰਾਂ ਨੂੰ $4,000 ਦਾ ਸ਼ਿਫਟ ਪ੍ਰੀਮੀਅਮ ਆਫਰ ਕੀਤਾ ਜਾਂਦਾ।
ਯੈਸ,
ਅਤੇ ਤਾਂ ਵੀ ਇਹਨਾਂ ਦੇ ਕੋਲੋਂ ਜਿਹੜੀ ਸਕੈਜੂਲਿੰਗ ਆ ਉਹ ਕੀਤੀ ਨਹੀਂ ਜਾ ਪਾ ਰਹੀ।
ਜੀ,
ਡੈਲਟਾ ਦੇ ਮੇਅਰ ਜਾਰਜ ਹਾਰਵੀ ਨੇ ਕਿਹਾ ਵੀ ਅੱਜ ਦੀ ਕਾਉਂਸਲ ਮੀਟਿੰਗ ਦੇ ਵਿੱਚ ਉਹ ਵੀ ਇੱਕ ਮਤਾ ਪੇਸ਼ ਕਰਨਗੇ ਕਿ ਸਿਟੀ ਦਾ ਹੀ ਕੋਈ ਆਪਣਾ ਕਲੀਨਿਕ, ਜਿਵੇਂ ਉਹ ਕੋਲਵੁੱਡ ਵਾਲੇ ਨੇ ਕੀਤਾ ਸੀ
ਵੈਨਕੂਵਰ ਆਈਲੈਂਡ ਤੇ,
ਸੋ ਉਸ ਤਰ੍ਹਾਂ ਦਾ ਕਹਿੰਦੇ ਵੀ ਕੋਈ ਵਿਚਾਰ ਸਿਟੀ ਵੱਲੋਂ, ਡੈਲਟਾ ਵੱਲੋਂ ਵੀ ਕੀਤਾ ਜਾਵੇ ਵੀ ਜੇ ਸੂਬਾ ਸਰਕਾਰ ਸਾਡੇ ਵਾਸਤੇ ਹਸਪਤਾਲ ਦਾ ਪ੍ਰਬੰਧ ਨਹੀਂ ਕਰ ਸਕਦੀ। ਕਹਿੰਦੇ ਸਾਡੇ ਇੱਥੇ ਕੋਈ ਅਰਜੈਂਟ ਪ੍ਰਾਇਮਰੀ ਕੇਅਰ ਕਲੀਨਿਕ ਹੈ ਹੀ ਨਹੀਂ ਡੈਲਟਾ ਦੇ ਵਿੱਚ, ਕਹਿੰਦੇ ਫਰੇਜ਼ਰ ਹੈਲਥ ਇਕਲੌਤਾ ਇਲਾਕਾ ਹੈ, ਤੇ ਕਹਿੰਦੇ ਅਸੀਂ ਕੋਈ ਸਿਟੀ ਰਨ ਕਲੀਨਿਕ ਬਾਰੇ ਵੀ ਕਹਿੰਦੇ ਵਿਚਾਰ ਕਰਾਂਗੇ।
1,10,000 ਦੀ ਆਬਾਦੀ ਵਾਲਾ ਡੈਲਟਾ।
ਹਾਂਜੀ
ਜੀ, ਵਾਸੂ ਜੀ ਜਿਹੜੀ ਖ਼ਬਰਾਂ ਦੇ ਬੁਲੇਟਿਨ ਤੋਂ ਪਹਿਲਾਂ ਅਸੀਂ ਗੱਲ ਕਰ ਰਹੇ ਸੀ, ਤੁਸੀਂ ਸਾਰੀ ਕਹਾਣੀ ਦੱਸੀ ਵੀ ਕਿਵੇਂ ਤੁਸੀਂ ਅੰਕਲ ਦਾ ਜਿਹੜਾ ਸੀਟੀ MRI ਬੁੱਕ ਕਰਾਉਣੀ ਸੀ ਉਹ ਕਿਵੇਂ ਤੁਹਾਨੂੰ ਰਨ ਅਰਾਊਂਡ ਮਿਲਿਆ, MRI ਤੱਕ ਬੁੱਕ ਨਹੀਂ ਹੋਈ
ਨਾ।
ਵਟਸਐਪ 'ਤੇ ਅਸੀਂ ਬਹੁਤ ਰਿਐਕਸ਼ਨ ਆਉਂਦਾ ਪਿਆ ਸੁਣਨ ਵਾਲਿਆਂ ਦਾ, ਇੱਕ ਹੋਰ ਸਾਡੇ ਲਿਸਨਰ ਨੇ, ਮੈਂ ਨਾਂ ਨਹੀਂ ਦੱਸਣਾ ਹੁੰਦਾ ਜਸਟ ਟੂ ਮੇਨਟੇਨ ਦੇਅਰ ਪ੍ਰਾਈਵੇਸੀ, ਉਹ ਦੱਸ ਰਹੇ ਨੇ ਕਿ ਸੀਟੀ ਸਕੈਨ ਦੀ 1.5 ਸਾਲ ਤੋਂ ਕਹਿੰਦੇ ਉਹਨਾਂ ਦੀ ਪੈਂਡਿੰਗ ਹੈਗੀ ਆ ਟੈਸਟਿੰਗ, ਅਤੇ ਲਾਸਟ ਈਅਰ ਜਨਵਰੀ 'ਚ ਕਿਹਾ ਗਿਆ ਸੀ 6-8 ਹਫ਼ਤੇ ਦੇ ਵਿੱਚ ਆਇਓ ਫੋਲੋ ਅਪ ਲਈ, ਕਹਿੰਦੇ ਹੁਣ 1.5 ਸਾਲ ਨਿਕਲ ਚੁੱਕਿਆ, ਕਹਿੰਦੇ ਸੋ ਉਹ ਆਪਣੇ ਕੁਝ ਹੋਰ ਖਦਸ਼ੇ ਸਾਂਝੇ ਕਰ ਰਹੇ ਨੇ ਇਹਦੇ ਨਾਲ ਸੰਬੰਧਿਤ। ਇੱਕ ਮੈਸੇਜ ਵਾਸੂ ਜੀ ਹੋਰ ਆਇਆ, ਉਹ ਵੀ ਇਹ ਕਹਿ ਰਹੇ ਨੇ, ਕਹਿੰਦੇ ਪ੍ਰੋਬਲਮ ਕਈ ਵਾਰੀ ਸਿਰਫ ਮੈਨੇਜਮੈਂਟ ਦੀ ਵੀ ਨਹੀਂ ਹੈਗੀ, ਪ੍ਰੋਬਲਮ ਇਹ ਹੈ ਵੀ ਹੁਣ ਕੋਈ ਵੀ ਸਰਕਾਰ ਇਹੋ ਜਿਹੀ ਨਹੀਂ ਆਉਂਦੀ ਜਿਹੜੀ ਕਿ ਯੂਨੀਅਨਸ ਨੂੰ ਟੇਕ ਔਨ ਕਰਨਾ ਚਾਹੁੰਦੀ ਹੋਵੇ। ਇਹ ਵੀ ਇੱਕ ਅਨਪੋਪੂਲਰ ਸੈਂਟੀਮੈਂਟ ਹੋਣਾ, ਕਿਉਂਕਿ ਜਦੋਂ ਕਦੇ ਵੀ ਗੱਲ ਕਰੀਏ ਨਾ ਇੱਦਾਂ ਦੀ ਵੀ ਯੂਨੀਅਨਸ ਨੂੰ ਟੇਕ ਔਨ ਕਰਨ ਵਾਸਤੇ ਕਿਸੇ ਸਰਕਾਰ ਕੋਈ ਸਰਕਾਰ ਜ਼ਰੂਰਤ ਨਹੀਂ ਦਿਖਾਉਂਦੀ, ਮੈਨੂੰ ਪਤਾ ਕਈ ਸੁਣਨ ਵਾਲੇ ਇਸ ਗੱਲ ਨੂੰ ਸੁਣ ਕੇ ਨਾਰਾਜ਼ ਹੋ ਜਾਂਦੇ ਨੇ ਜਾਂ ਉਹਨਾਂ ਨੂੰ ਚੰਗੀ ਨਹੀਂ ਲੱਗਦੀ ਗੱਲ ਇਹ। ਆਫਕੋਰਸ ਨੋਬਡੀ ਇਜ਼ ਡਾਊਟਿੰਗ ਕਿ ਯੂਨੀਅਨਸ ਦੀ ਦੇਣ ਬਹੁਤ ਜ਼ਿਆਦਾ ਰਹੀ ਹੈ ਕੈਨੇਡਾ ਨੂੰ, ਪਰ ਇਸ ਵੇਲੇ ਅਸੀਂ ਉਸ ਮੁਕਾਮ 'ਤੇ ਆ ਕੇ ਖੜ੍ਹ ਚੁੱਕੇ ਹਾਂ ਕਿ ਸਾਨੂੰ ਇਹ ਵੀ ਦੇਖਣਾ ਪੈਣਾ ਕਿ ਕੀ ਅਸੀਂ ਆਰ ਵੀ ਗੋਇੰਗ ਟੂ ਵੇਟ ਫੋਰ ਦੈਟ ਲੌਂਗ ਜੋ ਕੈਨੇਡਾ ਪੋਸਟ ਦਾ ਹਾਲ ਹੋਇਆ। ਮਤਲਬ ਇਟਸ ਅ ਪ੍ਰਾਈਮ ਸਿੱਧਾ ਐਗਜ਼ਾਮਪਲ ਆ ਆਪਣੇ ਮੂਹਰੇ ਕਿ ਜਿਹੜੀ ਗੱਲ ਕੈਨੇਡਾ ਪੋਸਟ ਦੇ ਵਿੱਚ ਤਬਦੀਲੀਆਂ ਦੀ ਜੋ ਗੱਲ 1913 ਦੇ ਵਿੱਚ ਕਰ ਦਿੱਤੀ ਗਈ ਸੀ, ਫਿਰ ਉਹ ਪੋਲੀਟੀਕਲ ਰੀਜ਼ਨਸ ਕਰਕੇ ਉਹ ਚੀਜ਼ਾਂ ਇੰਪਲੀਮੈਂਟ ਨਹੀਂ ਕੀਤੀਆਂ ਗਈਆਂ। ਹੁਣ ਵੀ ਜਿਹੜੀ ਕੈਨੇਡਾ ਪੋਸਟ ਦੀਆਂ ਤਬਦੀਲੀਆਂ ਪ੍ਰਪੋਜ਼ਡ ਨੇ, ਹੁਣ ਤਾਂ ਦੋਹਾਂ ਧਿਰਾਂ ਦੇ ਵਿੱਚ ਡਿਸਟੈਂਸ ਹੀ ਇੰਨਾ ਬਣ ਗਿਆ ਨਾ, ਪਤਾ ਨਹੀਂ ਉਹਦਾ ਬਣਨਾ ਕੀ ਆ, ਜੇ ਰੈਜ਼ੋਲਿਊਸ਼ਨ ਕੀ ਨਿਕਲੇਗਾ। ਜਿਹੜੀ ਹੁਣ ਆਹ ਸਰਕਾਰ ਨੇ ਹੁਕਮ ਵੀ ਦਿੱਤਾ ਕਿ ਆਹ ਫੇਜ਼ ਇਨ ਕਰੋ ਜਾਂ ਫੇਜ਼ ਆਊਟ ਕਰੋ ਡੋਰ ਟੂ ਡੋਰ ਡਿਲੀਵਰੀ, ਉਹਨੂੰ 9 ਸਾਲ ਲੱਗਣੇ ਆ ਲਾਗੂ ਹੁੰਦਿਆਂ, 9 ਸਾਲ ਲੱਗਣਾ ਪੂਰਾ ਫੁੱਲੀ ਇੰਪਲੀਮੈਂਟ ਹੁੰਦਿਆਂ। ਜੇ ਵਾਸੂ ਜੀ 2013 ਦੇ ਵਿੱਚ ਉਹ ਜਦੋਂ ਦੱਸਿਆ ਗਿਆ ਸੀ, ਇਹਦਾ ਮਤਲਬ ਇਹ ਹੈ ਕਿ ਜੇ ਉਹ ਉਦੋਂ ਵੀ ਲਾਗੂ ਹੁੰਦਾ 9 ਸਾਲਾਂ 'ਚ ਹੁੰਦਾ, ਤਾਂ 2022-23 ਤੱਕ ਜਦੋਂ ਕੈਨੇਡਾ ਪੋਸਟ ਦੀਆਂ ਪ੍ਰੋਬਲਮਸ ਕਿਤੇ ਜ਼ਿਆਦਾ ਹੋਰ ਵੱਧ ਗਈਆਂ ਸੀ, ਉਦੋਂ ਤੱਕ ਉਹ ਸਥਿਤੀ ਕਾਬੂ ਅਧੀਨ ਹੋਣੀ ਸੀ। ਆਫਕੋਰਸ ਦੇਰ ਆਰ ਮੈਨੀ ਅਦਰ ਫੈਕਟਰਸ, 2013 'ਚ ਕਿਸੇ ਨੂੰ ਇਹ ਨਹੀਂ ਸੀ ਪਤਾ ਵੀ ਕੋਵਿਡ ਪੈਂਡੈਮਿਕ ਆਏਗਾ, 2013 'ਚ ਕਿਸੇ ਨੂੰ ਇਹ ਨਹੀਂ ਸੀ ਪਤਾ ਕਿ ਲੈਟਰਸ ਦੇ ਉੱਪਰ ਡਿਪੈਂਡੈਂਸ ਇੰਨੀ ਜ਼ਿਆਦਾ ਘਟੇਗੀ, ਪਰ ਜੋ ਮਰਜ਼ੀ ਕਹਿ ਲਓ ਉਹ ਇੱਕ ਪੋਲਿਸੀ ਨੂੰ ਲਾਗੂ ਇਸ ਕਰਕੇ ਨਹੀਂ ਕੀਤਾ ਗਿਆ ਕਿਉਂਕਿ ਉਹਦਾ ਪੋਲੀਟੀਕਲ ਫਾਇਦਾ ਹੁੰਦਾ ਸੀ, ਕਿ ਹੁਣ ਵੀ ਅਸੀਂ ਉਸੇ ਸਥਿਤੀ ਦੇ ਵਿੱਚ ਆ ਕਿ ਪੋਲੀਟੀਕਲ ਫਾਇਦਾ ਦੇਖ ਕੇ ਸਿਰਫ ਅੱਖਾਂ ਮੀਟ ਕੇ ਮੂੰਹ ਪਰਾਂ ਨੂੰ ਕੀਤਾ ਜਾ ਰਿਹਾ ਵੀ ਯਾਰ ਜੇ ਆਹ ਕੰਮ ਕਰ ਲਿਆ ਫਿਰ ਤਾਂ ਕਿਤੇ ਵੋਟਾਂ ਨਾ ਜਾਂਦੀਆਂ ਲੱਗਣ। ਵੋਟਾਂ ਬਚਾਉਣ ਦੇ ਚੱਕਰ ਦੇ ਵਿੱਚ ਲੋਕਾਂ ਦੀਆਂ ਜਾਨਾਂ ਨਾਲ ਤਾਂ ਨਹੀਂ ਖਿਲਵਾੜ ਹੋ ਰਿਹਾ?
ਤੇ ਦੇਖੋ ਕੈਨੇਡਾ ਪੋਸਟ ਦਾ ਸੰਬੰਧ ਇਕਾਨਮੀ ਦੇ ਨਾਲ ਵੀ ਹੈ ਕਿ ਲੈਟਰ ਮੇਲ ਵੋਲਿਊਮ ਘੱਟ ਗਿਆ, ਜਿਹੜਾ ਪੂਰਾ ਮਾਡਲ ਚੇਂਜ ਹੋ ਗਿਆ। ਉਹਦੇ ਵਿੱਚ ਤਾਂ ਪ੍ਰੋਫਿਟ ਮੇਕਿੰਗ ਦਾ ਇੱਕ ਕਹਿ ਲਓ ਕਿ ਇੱਕ ਟੀਚਾ ਵੀ ਹੁੰਦਾ, ਉਹਨਾਂ ਦਾ ਗੋਲ ਆ ਜਿਹੜਾ ਉਹ ਪੂਰਾ ਨਹੀਂ ਸੀ ਕਰ ਪਾ ਰਹੇ। ਹੈਲਥ ਕੇਅਰ ਤਾਂ ਵਿਜੇ ਜੀ ਇਹ ਤਾਂ ਸੋਸ਼ਲ ਸਰਵਿਸ ਆ, ਤੇ ਇਹਦੇ ਵਿੱਚ ਅਸੀਂ ਆਪਣੇ ਬਜਟ ਦਾ 40% ਬੀਸੀ ਦੇ ਵਿੱਚ ਅਸੀਂ ਖਰਚ ਕਰ ਰਹੇ ਹਾਂ,
ਉਹਦੇ ਬਾਵਜੂਦ ਹਾਲੇ
95 ਬਿਲੀਅਨ ਡਾਲਰ ਦਾ ਸਾਡਾ ਐਕਸਪੈਂਡੀਚਰ ਆ, ਉਹਦੇ ਵਿੱਚੋਂ 40% ਜੋ ਕਿ ਤਕਰੀਬਨ 38 ਬਿਲੀਅਨ ਡਾਲਰ ਬਣ ਜਾਂਦਾ, ਉਹ ਅਸੀਂ ਖਰਚ ਕਰ ਰਹੇ ਹਾਂ ਇਹਦੇ ਉੱਤੇ, ਹੈਲਥ ਕੇਅਰ ਦੇ ਉੱਤੇ। ਉਹਦੇ ਬਾਵਜੂਦ 1 ਬਿਲੀਅਨ ਦੇ ਵਿੱਚ 1,000 ਮਿਲੀਅਨ ਹੁੰਦੇ, ਭੁੱਲ ਜਾਂਦੇ ਹਾਂ।
ਸਹੀ ਗੱਲ ਆ, ਸਹੀ ਗੱਲ ਆ।
ਤੇ ਤਕਰੀਬਨ 40 ਬਿਲੀਅਨ ਡਾਲਰ ਖਰਚ ਕਰਨ ਤੋਂ ਬਾਅਦ ਵੀ ਜੇਕਰ ਅਸੀਂ ਬੇਸਿਕ ਸਰਵਿਸਿਜ਼ ਵੀ ਪ੍ਰਦਾਨ ਨਹੀਂ ਕਰ ਪਾ ਰਹੇ,
ਦੈਨ ਦੈਟਸ ਅ ਪ੍ਰੋਬਲਮ। ਤੇ ਉਹਨੂੰ ਅੱਛਾ ਇਹ ਕੋਈ ਇੱਦਾਂ ਨਹੀਂ ਹੈਗਾ ਵੀ ਇੱਥੇ ਆਬਾਦੀ ਇੰਨੀ ਜ਼ਿਆਦਾ ਕਿ ਇੱਕ ਤੁਸੀਂ ਕਹੋ ਨਾ ਕਿ ਆਬਾਦੀ ਸਾਡੀ ਇੰਨੀ ਹੈ ਜੀ ਕੀ ਕਰੀਏ। ਆਬਾਦੀ ਦੇ ਬਨਿਸਬਤ ਜੇ ਦੇਖਿਆ ਜਾਵੇ, ਜੇ ਪਰ ਕੈਪੀਟਾ ਸਪੈਂਡਿੰਗ ਦੇਖੀਏ ਕੈਨੇਡਾ ਦੇ ਵਿੱਚ ਓਵਰਆਲ, ਕਿੰਨੀਆਂ ਰਿਪੋਰਟਾਂ ਆ ਗਈਆਂ ਵਾ ਸੋਰੀ, ਪਰ ਕੈਪੀਟਾ ਖਰਚੇ ਦੇ ਹਿਸਾਬ ਨਾਲ ਅਸੀਂ ਜਿਹੜੇ ਦੁਨੀਆਂ ਦੇ ਹੋਰ ਸੋ ਕਾਲਡ ਐਡਵਾਂਸਡ ਮੁਲਕ ਨੇ ਉਹਨਾਂ ਤੋਂ ਕਿਤੇ ਅੱਗੇ ਹਾਂ, ਪਰ ਸੇਵਾਵਾਂ ਦੇ ਵਿੱਚ ਅਸੀਂ ਬਹੁਤ ਪਿੱਛੇ ਹਾਂ।
ਬਿਲਕੁਲ, ਐੱਮ ਆਰ ਆਈ ਕਰਨ ਵਾਸਤੇ, ਮਤਲਬ ਸਾਡੇ ਕੋਲ ਇੱਕ ਐੱਮ ਆਰ ਆਈ ਡਿਲੀਵਰ ਕਰਨ ਵਾਸਤੇ ਸਾਡੇ ਕੋਲ ਟੈਕਨੀਸ਼ੀਅਨ ਸ਼ਾਇਦ ਨਹੀਂ ਹੈ ਜਾਂ ਮਸ਼ੀਨ ਨਹੀਂ ਹੈ ਜਾਂ ਕੁਝ ਵੀ ਹੈ ਜੋ ਸਪੋਟ ਨਹੀਂ ਹੈ, ਪਰ ਈਮੇਲ ਕਰਨ ਵਾਸਤੇ, ਫੋਨ ਕਰਨ ਵਾਸਤੇ 3 ਵੱਖੋ-ਵੱਖਰੇ ਬੰਦੇ ਨੇ
ਉਹਦੇ ਲਈ,
ਜਿਹਨਾਂ ਮੈਨੂੰ ਸੰਪਰਕ ਕੀਤਾ ਇੱਕ ਕੰਪਲੇਂਟ ਦੇ ਉੱਤੇ, ਇੱਕ ਫਰੇਜ਼ਰ ਹੈਲਥ ਦੀ ਈਮੇਲ ਕਰਨ ਵਾਲੀ, ਇੱਕ ਫਰੇਜ਼ਰ, ਇੱਕ ਵੈਂਕੂਵਰ ਕੋਸਟਲ ਹੈਲਥ ਦੀ ਲੜਕੀ ਜਿਹਨੇ ਈਮੇਲ ਕੀਤੀ, ਇੱਕ ਲੜਕੀ ਜਿਹਨੇ ਫੋਨ ਕੀਤਾ ਵੈਂਕੂਵਰ ਕੋਸਟਲ ਹੈਲਥ ਤੋਂ। ਸੋ 3 ਅੱਡ ਵਿਅਕਤੀ ਨੇ, ਫਿਰ ਸਪੈਸ਼ਲਿਸਟ ਦੇ ਜਿਹੜੇ ਫਰੰਟ ਡੈਸਕ ਤੇ ਬੈਠੇ ਨੇ ਉਹ ਵੀ ਉਹਦੇ ਵਿੱਚ ਸ਼ਾਮਲ ਨੇ। ਸੋ 4 ਜਣੇ ਹੋ ਗਏ ਜਿਹੜੇ ਇੱਕ ਰਿਕੁਐਸਟ ਦੇ ਵਿੱਚ, ਕੰਪਲੇਂਟ ਨੂੰ ਐਡਰੈਸ ਕਰਨ ਦੇ ਵਿੱਚ ਇਨਵੋਲਵ ਨੇ, ਕੰਪਲੇਂਟ ਐਡਰੈਸ ਉਹਨਾਂ ਕੋਲੋਂ ਵੀ ਨਹੀਂ ਹੋਈ ਅਜੇ।
ਹਾਂ, ਐਂਡ ਵਟ ਅਬਾਊਟ ਜਿਹੜਾ ਟਾਈਮ ਵਸੂਲੀ ਤੁਸੀਂ ਲਾਇਆ, ਵੈਲਿਊ ਉਹਦੀ ਵੀ ਤੇ ਹੈਗੀ ਆ। ਮਤਲਬ ਯੂ ਨੋ, ਯੂ ਆਰ ਦਾ 5th ਪਰਸਨ ਜਿਹੜਾ ਕਿ ਈਮੇਲ ਦੇ ਇਸ ਪੂਰੇ ਚੇਨ ਦੇ ਵਿੱਚ ਰੁੱਝਿਆ ਹੋਇਆ।
ਹਾਂਜੀ,
ਐਂਡ ਵਟ ਅਬਾਊਟ ਦੀ ਵੈਲਿਊ ਆਫ ਯੋਰ ਟਾਈਮ ਜਿਹੜਾ ਕੰਮ ਤੁਸੀਂ ਉਸ ਸਮੇਂ ਦੇ ਵਿੱਚ ਕਰ ਸਕਦੇ ਸੀ।
ਐਂਡ ਵਿਜੇ ਜੀ ਇੱਕ ਹੋਰ ਬੜੀ ਸਭ ਤੋਂ ਇੰਪੋਰਟੈਂਟ ਚੀਜ਼, ਸਭ ਤੋਂ ਜ਼ਿਆਦਾ ਇਹਦੇ ਵਿੱਚ ਵੈਲਿਊਬਲ ਟਾਈਮ ਜੇ ਕਿਸੇ ਵਿਅਕਤੀ ਦਾ ਹੈਗਾ, ਉਹ ਹੈਗਾ ਉਹ ਸਪੈਸ਼ਲਿਸਟ ਦਾ, ਜਿਨ੍ਹਾਂ ਨੇ ਉਹ ਜਿਹੜੀ ਐੱਮ ਆਰ ਆਈ ਰਿਕੁਐਸਟ ਕੀਤੀ ਸੀ, ਉਹਨਾਂ ਨੇ ਰਿਕੁਐਸਟ ਪਾਈ ਪਿਛਲੇ ਸਾਲ ਅਕਤੂਬਰ ਦੇ ਵਿੱਚ, ਸਪੈਸ਼ਲਿਸਟ ਮਤਲਬ ਡਾਕਟਰ ਨੇ, ਅਤੇ ਉਹਨਾਂ ਦਾ ਸਮਾਂ ਕਿੰਨਾ ਕੀਮਤੀ, ਉਹ ਕਿੰਨਾ ਵੈਲਿਊਬਲ ਰਿਸੋਰਸ ਆ ਪੂਰੀ ਕਮਿਊਨਿਟੀ ਵਾਸਤੇ।
ਯੈਸ,
ਉਹਨਾਂ ਨੇ ਮੇਰੇ ਨਾਲ ਹੁਣ ਵਿਜੇ ਜੀ ਪਿਛਲੇ ਹਫ਼ਤੇ ਜਦੋਂ ਮੈਨੂੰ ਉਹਨਾਂ ਨੇ ਫੋਨ ਕੀਤਾ, ਉਹਨਾਂ ਨੇ ਪਿਛਲੇ ਤੋਂ ਪਿਛਲੇ ਹਫ਼ਤੇ ਦੀ ਗੱਲ ਹੋਣੀ ਆ, ਜਦੋਂ ਉਹਨਾਂ ਨੇ ਮੈਨੂੰ ਲਿੰਕ ਦਿੱਤਾ ਸੀ ਕਿ ਤੁਸੀਂ ਆਹ ਰਿਕੁਐਸਟ ਪਾਓ, ਉਹਦੇ ਵਾਸਤੇ ਉਹਨਾਂ ਨੇ ਅਪੁਆਇੰਟਮੈਂਟ ਮੇਰੀ ਬੁੱਕ ਕੀਤੀ, ਪਾਪਾ ਦੀ ਉਹਨਾਂ ਨੇ ਅਪੁਆਇੰਟਮੈਂਟ ਬੁੱਕ ਕੀਤੀ। ਅਤੇ ਉਸ ਅਪੁਆਇੰਟਮੈਂਟ ਦੇ ਵਿੱਚ ਉਹਨਾਂ ਸਿਰਫ ਇਹੀ ਕਿਹਾ, ਕਹਿੰਦੇ ਵੀ ਬਹੁਤ ਮਾੜਾ ਹੋਇਆ ਜੀ, ਅਤੇ ਵੀ ਇਹ ਵਾਰੀ ਆ ਜਾਣੀ ਚਾਹੀਦੀ ਸੀ, ਅਤੇ ਤੁਸੀਂ ਹੁਣ ਮੈਂ ਤੁਹਾਨੂੰ ਲਿੰਕ ਭੇਜਦਾ, ਤੁਸੀਂ ਰਿਕੁਐਸਟ ਪਾਓ। ਉਹਨਾਂ ਦੀ ਇੱਕ ਪੂਰੀ ਪ੍ਰੋਪਰ ਇੱਕ ਅਪੁਆਇੰਟਮੈਂਟ ਸੀ, ਸੋ ਉਹਨਾਂ ਦੇ ਸਕੈਜੂਲ ਦੇ ਵਿੱਚੋਂ 1/2 ਘੰਟਾ ਉਹ ਮਨਫੀ ਹੋਇਆ
ਜੀ,
ਜਸਟ ਟੂ ਐਡਰੈਸ ਦਿਸ। ਉਸ ਤੋਂ ਬਾਅਦ ਹੁਣ ਜਦੋਂ ਆ ਸਾਰਾ ਈਮੇਲ ਖੇਡਿਆ ਗਿਆ, ਸ਼ਾਇਦ ਉਹਨਾਂ ਤੱਕ ਜਾਣਕਾਰੀ ਪਹੁੰਚੀ ਹੋਏਗੀ, ਆਈ ਡੋਂਟ ਨੋ ਹਾਓ ਔਰ ਵਾਏ, ਉਹਨਾਂ ਨੇ ਹੁਣ ਇਸ ਹਫ਼ਤੇ ਦੀ ਬੁੱਧਵਾਰ ਜਾਂ ਵੀਰਵਾਰ ਦੀ ਇੱਕ ਹੋਰ ਅਪੁਆਇੰਟਮੈਂਟ ਬੁੱਕ ਕੀਤੀ ਹੋਈ ਹੈ
ਜੀ। ਸੋ ਜੇ
ਸਪੈਸ਼ਲਿਸਟ ਜਿਹੜਾ ਇੱਕ ਐਡਾ ਡਾਕਟਰ ਜਿਹੜਾ ਇੰਨਾ ਇੰਪੋਰਟੈਂਟ ਅਤੇ ਇੰਨਾ ਸਕੇਅਰਸ ਰਿਸੋਰਸ ਹੈ ਇਸ ਵੇਲੇ, ਉਹਨਾਂ ਦਾ ਕੰਮ ਵੀ ਇਸ ਖਾਨਾ ਪੂਰਤੀ ਜੀ ਦੇ ਵਿੱਚ ਜਾ ਰਿਹਾ ਹੈ।
ਸੋ ਬੇਸਿਕਲੀ ਵਿਦਆਊਟ ਐਨੀ ਟੈਸਟ ਸੋ ਫਾਰ, ਸਪੈਸ਼ਲਿਸਟ ਦੀ ਅੰਕਲ ਨਾਲ, ਤੁਹਾਡੇ ਫਾਦਰ ਸਾਹਿਬ ਨਾਲ 3 ਅਪੁਆਇੰਟਮੈਂਟਸ ਹੋਣੀਆਂ।
ਹਾਂਜੀ,
ਕਿਉਂਕਿ ਇੱਕ ਤਰ੍ਹਾਂ ਜਿਹੜੀ ਫੋਨ ਤੇ ਅਪੁਆਇੰਟਮੈਂਟ ਹੋਈ, ਉਹ ਜਿਹੜੀ ਅਗਲੇ ਹਫ਼ਤੇ ਦੀ ਅਪੁਆਇੰਟਮੈਂਟ, ਇੱਕੋ ਵਾਲੀ ਅਪੁਆਇੰਟਮੈਂਟ ਜਦੋਂ ਉਹਨਾਂ ਨੇ ਆਰਡਰ ਕੀਤੀ ਲਾਸਟ ਈਅਰ ਕਿ ਜੀ ਤੁਸੀਂ ਸਕੈਨ ਕਰਾਓ,
ਉਦੋਂ ਚਲੋ ਉਹਨਾਂ ਨੇ ਫਿਰ ਵੀ ਟੈਸਟ ਵਗੈਰਾ ਕੀਤਾ, ਉਹਨਾਂ ਦਾ ਉਹ ਪ੍ਰੋਪਰ ਇੱਕ ਅਪੁਆਇੰਟਮੈਂਟ ਸੀ ਜਿਹਦੇ ਵਿੱਚ ਉਹਨਾਂ ਨੇ ਪੂਰਾ ਜੋ ਵੀ ਸੀ ਟ੍ਰੀਟਮੈਂਟ ਉਹਨਾਂ ਨੇ ਪਲਾਨ ਕੀਤਾ
ਜੀ।
ਪਰ ਇਹ ਜਿਹੜੀਆਂ ਰੀਸੈਂਟ ਜਿਹੜੀਆਂ 2 ਅਪੁਆਇੰਟਮੈਂਟਸ ਨੇ, ਇੱਕ ਜਿਹੜੀ ਇਸ ਹਫ਼ਤੇ ਹੋਣੀ ਹੈ, ਇੱਕ ਜਿਹੜੀ ਪਿਛਲੇ ਤੋਂ ਪਿਛਲੇ ਹਫ਼ਤੇ ਹੋਈ, ਉਹ ਤਾਂ ਮਤਲਬ ਬਿਲਕੁਲ ਵੇਸਟ ਆਫ ਰਿਸੋਰਸ,
ਵੇਸਟ ਆਫ ਰਿਸੋਰਸ, ਇਟਸ ਟੋਟਲੀ ਵੇਸਟ ਆਫ ਰਿਸੋਰਸ। ਸੋ ਇਹ ਹਾਲਾਤ, ਵਟਸਐਪ ਤੇ ਬਹੁਤ ਸਾਰੇ ਮੈਸੇਜ ਆ ਰਹੇ ਨੇ ਜੀ, ਵਸੂ ਜੀ ਸਾਰੇ
ਇੱਕ ਮੈਸੇਜ ਆਇਆ ਕਹਿੰਦੇ ਵੀ ਸਾਨੂੰ ਵੱਖੋ ਵੱਖਰੀਆਂ ਹੈਲਥ ਅਥਾਰਟੀਜ਼ ਦੀ ਲੋੜ ਨਹੀਂ ਹੈ, ਦੇਅਰ ਨੀਡਸ ਟੂ ਬੀ ਜਸਟ 1 ਹੈਲਥ ਅਥਾਰਟੀ ਇਨ ਆਲ ਆਫ ਬ੍ਰਿਟਿਸ਼ ਕੋਲੰਬੀਆ।
ਇੱਕ ਵਸੂ ਜੀ ਸਾਡੇ ਰੈਗੂਲਰ ਲਿਸਨਰ ਨੇ, ਉਹਨਾਂ ਨੇ ਮੈਸੇਜ ਭੇਜਿਆ,
ਹਾਂਜੀ
ਟੋਰੋਂਟੋ ਦੇ ਵਿੱਚ ਪਿਛਲੇ ਮਹੀਨੇ ਉਹਨਾਂ ਨੂੰ ਸਟ੍ਰੋਕ ਹੋ ਗਿਆ ਸੀ, ਕਹਿੰਦੇ ਆ ਦਾ ਡਾਕਟਰ ਐਟ ਟੋਰੋਂਟੋ ਵਾਜ਼ ਵੰਡਰਿੰਗ ਵਾਈ ਆਈ ਹੈਵ ਬੀਨ ਵੇਟਿੰਗ, ਕਹਿੰਦੇ 6 ਸਾਲ ਹੋ ਗਏ, ਓ ਹੀ ਇਜ਼ ਬੀਨ ਵੇਟਿੰਗ ਫੋਰ ਅ ਹਾਰਟ ਸਪੈਸ਼ਲਿਸਟ ਫੋਰ 6 ਈਅਰਸ,
ਨੋ ਵੇ,
ਅਤੇ ਟੋਰੋਂਟੋ ਗਏ ਹੋਏ ਸੀ, ਉੱਥੇ ਸਟ੍ਰੋਕ ਹੋ ਗਿਆ, ਟੋਰੋਂਟੋ ਵਾਲਾ ਡਾਕਟਰ ਇਹ ਦੇਖ ਕੇ ਹੈਰਾਨ ਹੋ ਗਿਆ ਵੀ ਤੁਸੀਂ ਅੱਜ ਤੱਕ ਆਪਣੀ ਜਾਂਚ ਵਗੈਰਾ ਕਰਾਈ ਕਿਉਂ ਨਹੀਂ, ਅਨਬਿਲੀਵੇਬਲ।
ਜੋ ਆਪਾਂ ਹਾਰਟ ਸਪੈਸ਼ਲਿਸਟ, ਇਟਸ ਅ ਕਾਰਡੀਓਲੋਜਿਸਟ,
ਯੈਸ, ਤੇ
ਕਾਰਡੀਓਲੋਜਿਸਟ ਜੇ ਅਸੀਂ ਕੈਨੇਡਾ ਦੇ ਵਿੱਚ ਨਹੀਂ ਮੁਹੱਈਆ ਕਰਾ ਸਕਦੇ,
Do we have the right to call ourselves the first world country?
Then why are we spending $40 billion on healthcare?
Yeah.
Jekar ek patient nu
6 saal
wait karni pendi hai just to get in touch with a cardiologist, that is just ridiculous.
ਬਹੁਤ ਬੁਰਾ ਹਾਲ ਹੈ ਜੀ ਮੈਡੀਕਲ ਸਰਵਿਸ ਦਾ। ਦੋ ਹਫ਼ਤੇ ਪਹਿਲਾਂ ਆਪਣੀ ਡਾਟਰ ਨੂੰ ਲੈ ਕੇ ਗਏ ਸੀ, ਬੜਾ ਬੈਡ ਐਕਸਪੀਰੀਅੰਸ ਹੋਇਆ ਐਜ਼ ਯੂਜੁਅਲ ਹੈ। ਵਟਸਐਪ 'ਤੇ ਹੋਰ ਸੁਨੇਹਾ, ਵਟਸਐਪ 'ਤੇ ਹੋਰ ਵੀ ਬਹੁਤ ਸਾਰੇ ਮੈਸੇਜਿਸ ਨੇ ਜੀ। ਜਾਂ ਇੱਕ ਗੱਲ ਹੋਰ ਸਾਡੇ ਸੁਣਨ ਵਾਲੇ ਕਹਿ ਰਹੇ ਨੇ, ਕਹਿੰਦੇ ਬਿਕੋਜ਼ ਵੀ ਗੋਟ ਟੂ ਮੈਨੀ ਸਟੂਡੈਂਟਸ ਇਨ ਬਿਜ਼ਨਸ ਐਡਮਿਨ ਕੋਰਸਿਸ। ਫਸਟ ਜੀ ਇਸ ਪਲੈਟਫਾਰਮ ਤੋਂ ਕਿੰਨੀ ਵਾਰ ਆਪਾਂ ਇਹ ਗੱਲ ਕਰ ਚੁੱਕੇ ਹਾਂ ਕਿ ਜਿਹੜੀਆਂ ਚੀਜ਼ਾਂ ਦੀ ਘਾਟ ਸੀ ਤੁਸੀਂ ਯਾਰ ਇੰਡੀਆ ਤੋਂ ਹੈ ਵਾਸੂ ਜੀ, ਸਟੂਡੈਂਟਸ ਨਾ ਮੈਡੀਕਲ ਦੀ ਪੜ੍ਹਾਈ ਕਰਨ ਰਸ਼ੀਆ ਜਾਂਦੇ ਨੇ, ਯੂਰਪ ਜਾਂਦੇ ਨੇ, ਹੁਣ ਚਾਈਨਾ ਵੀ ਜਾਂਦੇ ਨੇ,
ਯੂਕਰੇਨ ਗਏ ਹੋਏ ਸੀ
ਰਾਈਟ। ਸੋ ਈਸਟਰਨ ਯੂਰਪ ਦੇ ਕਈ ਹੋਰ ਮੁਲਕਾਂ ਦੇ ਵੀ, ਰੋਮੇਨੀਆ ਵਗੈਰਾ ਵੀ ਜਾਂਦੇ ਨੇ, ਬਲਗੇਰੀਆ ਜਾਂਦੇ ਨੇ, ਪੋਲੈਂਡ ਜਾਂਦੇ ਨੇ ਮੈਡੀਕਲ ਦੀ ਪੜ੍ਹਾਈ ਕਰਨ। ਉਹੀ ਬੱਚਿਆਂ ਨੂੰ ਜੇ ਪਤਾ ਹੋਵੇ ਕਿ ਯਾਰ ਮੈਡੀਕਲ ਦੀ ਪੜ੍ਹਾਈ ਅਸੀਂ ਕੈਨੇਡਾ ਜਾ ਕੇ ਕਰ ਸਕਦੇ ਹਾਂ ਅਤੇ ਕੈਨੇਡਾ ਦੇ ਵਿੱਚ ਕੀਤੀ ਮੈਡੀਕਲ ਦੀ ਪੜ੍ਹਾਈ ਦੇ ਸਿਰ 'ਤੇ ਸਾਨੂੰ ਅੱਗੇ ਸਿੱਧਾ ਲਾਇਸੈਂਸ ਮਿਲੇਗਾ। ਹਰ ਕੋਈ ਵਿਅਕਤੀ ਚਲੋ ਜੇ ਡਾਕਟਰ ਨਹੀਂ ਵੀ ਬਣਨਾ ਚਾਹੁੰਦਾ, ਸਾਡੇ ਕੋਲ ਇਹ ਤਾਂ ਹੈ ਨਹੀਂ ਇਕੱਲੀ ਡਾਕਟਰਾਂ ਦੀ ਕਮੀ ਆ ਯਾਰ, ਤੁਸੀਂ ਇੰਟਰਨੈਸ਼ਨਲ ਸਟੂਡੈਂਟਸ ਇੱਥੇ ਬੁਲਾ ਕੇ ਬਣਾਓ ਉਹਨਾਂ ਨੂੰ ਲੈਬ ਟੈਕਨੀਸ਼ੀਅਨਸ, ਤੁਸੀਂ ਇੰਟਰਨੈਸ਼ਨਲ ਸਟੂਡੈਂਟਸ ਨੂੰ ਇੱਥੇ ਬੁਲਾ ਕੇ ਉਹਨਾਂ ਨੂੰ ਕਰਾਓ ਨਰਸਿੰਗ ਦੀ ਪੜ੍ਹਾਈ, ਇੱਥੇ ਕਰਾ ਦਿਓ, 12ਵੀਂ ਕਰਾ ਕੇ ਸਿੱਧੇ ਜਿਹੜੇ ਸਟੂਡੈਂਟਸ ਲੈ ਕੇ ਆਉਣੇ ਸੀ ਉਹ ਉਸ ਲੇਬਰ ਮਾਰਕੀਟ ਦੇ ਨਾਲ ਮੈਚ ਕਰੋ ਨਾ ਆਪਣੀ ਇੰਟਰਨੈਸ਼ਨਲ ਸਟੂਡੈਂਟ ਦੀ ਫੋਰਸ ਨੂੰ।
ਟ੍ਰੈਜਡੀ ਤਾਂ ਇਹੀ ਹੈ ਨਾ ਵਿਜੇ ਜੀ ਕਿ ਜਿਹੜੇ ਸਾਡੇ ਮੈਡੀਕਲ ਸਕੂਲਸ ਨੇ ਉਹਨਾਂ ਵਾਸਤੇ, ਉਹਨਾਂ ਦੇ ਵਿੱਚ ਤਾਂ ਇੰਨੀਆਂ ਵੀ ਸੀਟਾਂ ਨਹੀਂ ਕਿ ਜਿਹੜੇ ਸਾਡੇ ਡੋਮੈਸਟਿਕ ਜਿਹੜੇ ਸਟੂਡੈਂਟਸ ਨੇ ਉਹਨਾਂ ਨੂੰ ਹੀ ਅਬਜ਼ੋਰਬ ਕਰ ਸਕੇ। ਜਿਹੜੇ ਇੱਥੇ ਦੇ ਬੋਰਨ ਐਂਡ ਬਰੋਟ ਅਪ ਜਿਹੜੇ ਕੈਨੇਡੀਅਨ ਸਟੂਡੈਂਟਸ ਨੇ ਉਹਨਾਂ ਨੂੰ ਅਮਰੀਕਾ ਜਾ ਕੇ, ਕਰੀਬੀਅਨ ਜਾ ਕੇ, ਪਤਾ ਨਹੀਂ ਕਿੱਥੇ ਕਿੱਥੇ ਜਾ ਕੇ ਡਿਗਰੀਆਂ ਲੈਣੀਆਂ ਪੈ ਰਹੀਆਂ ਨੇ ਕਿਉਂਕਿ ਸਾਡੇ ਇੱਥੇ ਸੀਟਾਂ ਦੀ ਘਾਟ ਹੈ।
ਉੱਥੋਂ ਕਰਕੇ ਆ ਜਾਓ ਫਿਰ ਇੱਥੇ ਕੰਮ ਨਹੀਂ ਕਰ ਸਕਦੇ।
ਸਰਕਾਰ ਨੂੰ ਪੁੱਛ ਲਿਆ ਜਾਵੇ, ਕਹਿੰਦੇ ਜੀ ਅਸੀਂ ਸਾਈਮਨ ਫਰੇਜ਼ਰ ਦੇ ਵਿੱਚ ਅਸੀਂ ਨਵੇਂ ਐਡ ਕਰ ਰਹੇ ਹਾਂ ਸੀਟਾਂ, ਸੋ ਉਹ ਤਾਂ ਨੰਬਰ ਇੱਕ ਦੇ ਦੇਣਗੇ ਬਸ ਕਿ ਜੀ ਇੰਨੇ 2030 ਤੱਕ, 2031 ਤੱਕ ਉੱਥੋਂ ਪਹਿਲਾਂ ਬੈਚ ਗ੍ਰੈਜੂਏਟ ਹੋ ਜਾਏਗਾ।
ਆਈ ਥਿੰਕ ਵਾਸੂ ਜੀ ਜਿਹੜੇ ਸਾਡੇ ਇੱਕ ਲਿਸਨਰ ਦਾ ਮੈਸੇਜ ਆਇਆ ਨਾ, ਉਹ ਜਿਹੜੀ ਗੱਲ ਹੈ ਕਿ ਜਿਹੜਾ ਡਿਸਾਈਸਿਵ ਪੋਲੀਟੀਕਲ ਐਕਸ਼ਨ ਆ ਉਹ ਲੈਣ ਨੂੰ ਕੋਈ ਵੀ ਪੋਲੀਟੀਕਲ ਪਾਰਟੀ ਤਿਆਰ ਨਹੀਂ ਆ, ਕਿਉਂਕਿ ਵੋਟਾਂ ਜਾਂਦੀਆਂ ਦਿਸਦੀਆਂ ਨੇ। ਇੱਕ ਵਾਰ ਫਿਰ ਤੋਂ ਜਿਹੜਾ ਪੋਲੀਟੀਕਲ ਪ੍ਰਾਇਓਰਿਟੀ ਆ ਉਹ ਲੱਗਦਾ ਵੀ ਰਸਤੇ 'ਚ ਆਉਂਦੀ ਪਈ ਆ ਟੂ ਡੂ ਵਟ ਨੀਡਸ ਟੂ ਬੀ ਡਨ, ਜਦਕਿ ਅਸੀਂ ਸਰਕਾਰਾਂ ਅਤੇ ਪੋਲੀਟੀਸ਼ੀਅਨਸ ਕਿਉਂ ਚੁਣਦੇ ਹਾਂ ਕਿ ਤੁਸੀਂ ਟੈਕਸ ਲੈ ਰਹੇ ਹੋ, ਲਓ ਟੈਕਸ, ਸਾਨੂੰ ਆ ਵਧੀਆ ਸਿਸਟਮ ਬਣਾ ਕੇ ਦੇ ਦਿਉ। ਜਿਹੜਾ ਕੰਮ ਹਰ ਕੋਈ ਵਿਅਕਤੀ ਜਿਹੜੀ ਜੋਬ ਕਰਦਾ ਪਿਆ, ਜਿਹੜੇ ਵੀ ਵਿਅਕਤੀ ਨੂੰ ਜਿਹੜੀ ਵੀ ਨੌਕਰੀ 'ਤੇ ਕਿਸੇ ਵੀ ਕੰਪਨੀ ਨੇ ਰੱਖਿਆ, ਕਿਸ ਵਾਸਤੇ ਰੱਖਿਆ ਹੋਇਆ ਕਿ ਜੀ ਤੁਸੀਂ ਆਹ ਕੰਮ ਕਰੋ, ਤੁਹਾਨੂੰ ਇਸ ਵਾਸਤੇ ਪੈਸੇ ਮਿਲਣਗੇ, ਤੁਸੀਂ ਆਪਣਾ ਕੰਮ ਵਧੀਆ ਤਰੀਕੇ ਕਰੋ। ਤੁਸੀਂ ਕੋਈ ਕੰਟਰੈਕਟਰ ਹਾਇਰ ਕਰਦੇ ਹੋ ਘਰ 'ਚ ਰੈਨੋਵੇਸ਼ਨ ਕਰਨ ਲਈ, ਤੁਸੀਂ ਕਹਿੰਦੇ ਹੋ ਭਾਈ ਇੰਨੇ ਪੈਸੇ ਲੈ ਲਾ, ਆਹ ਕੰਮ ਵਧੀਆ ਕਰਕੇ ਦੇ ਦੇ ਜਿਹੜਾ ਕਿ ਟਿਕਾਊ ਹੋਵੇ। ਇਸੇ ਕਰਕੇ ਅਸਾਂ ਆਪਾਂ ਸਰਕਾਰ ਚੁਣਦੇ ਹਾਂ ਨਾ, ਫੋਰ ਐਨੀ ਲੈਵਲ ਦਾ, ਡੂ ਯੋਰ ਜੋਬ, ਗਿਵ ਅਸ ਅ ਗੁੱਡ ਸਿਸਟਮ ਜਾਂ ਟੇਕ ਦਾ ਟੈਕਸ ਮਨੀ। ਪਰ ਉਹਦੇ ਏਵਜ਼ ਦੇ ਵਿੱਚ ਜੇ ਲੋਕਾਂ ਨੂੰ 6-6 ਸਾਲ ਇੰਤਜ਼ਾਰ ਕਰਨਾ ਪੈ ਰਿਹਾ ਅਤੇ 6 ਸਾਲ ਇੰਤਜ਼ਾਰ ਕਰਨ ਤੋਂ ਬਾਅਦ ਸਿਹਤ ਹੋਰ ਵਿਗੜ ਜਾਂਦੀ ਆ, ਉਹ ਫਿਰ ਉਹਨਾਂ ਦਾ ਵਾਲੀ ਵਾਰਸ ਕੌਣ ਆ ਫਿਰ?
ਯਾ 8 ਸਾਲਾਂ ਬਾਅਦ ਵੀ ਸਰਕਾਰਾਂ ਇਹ ਕਹਿੰਦੀਆਂ ਨੇ ਕਿ ਜੀ ਜੋ ਪਿਛਲੀ ਸਰਕਾਰ ਸੀ ਉਹਨਾਂ ਨੇ ਕੁਝ ਨਹੀਂ ਕੀਤਾ
ਜੀ,
ਇਸ ਕਰਕੇ ਵੀ ਸਾਨੂੰ ਦਿੱਕਤਾਂ ਦਾ ਜੇ ਵੀ ਸਾਹਮਣਾ ਕਰਨਾ ਪੈ ਰਿਹਾ ਵੀ ਅਸੀਂ ਤਾਂ ਬਹੁਤ ਪੈਸੇ ਖਰਚ ਕਰਤੇ, ਅਸੀਂ ਤਾਂ ਕਿੰਨੀ ਇਨਵੈਸਟਮੈਂਟ ਕਰਤੀ, ਕਿੰਨੇ ਹਸਪਤਾਲ ਬਣਾਤੇ, ਸੋ ਪਰ ਪ੍ਰੋਬਲਮ ਤਾਂ ਸੋਲਵ ਨਹੀਂ ਹੋਈ
ਜੀ। ਬਿਲਕੁਲ
ਜਿਹੜੇ ਸਵਾਲਾਂ ਦੇ ਜਵਾਬ ਬਣਾ ਕੇ ਦੇ ਦਿੰਦੇ ਆ ਪਰ ਸਵਾਲਾਂ ਨੂੰ ਸੋਲਵ ਨਹੀਂ ਕਰਦੇ ਕਿ ਉਹਨਾਂ ਨੇ ਬਣਾ ਬਣਾ ਸਾਰੇ ਜਿਹੜੇ ਪੋਲੀਟੀਸ਼ੀਅਨਸ ਨੇ ਉਹਨਾਂ ਦੀ ਟ੍ਰੇਨਿੰਗ ਕੀਤੀ ਹੋਈ ਆ ਕਿ ਤੁਹਾਨੂੰ ਜੇ ਕੋਈ ਪੁੱਛੇ ਵੀ ਸਾਡੇ ਇੱਥੇ ਮੈਡੀਕਲ ਸੀਟਾਂ ਨਹੀਂ ਹੈਗੀਆਂ ਵੀ ਸਕੂਲਾਂ ਦੇ ਵਿੱਚ ਅਤੇ ਉਹਦੇ ਬਾਰੇ ਕੀ ਕਰ ਰਹੇ ਹੋ, ਤੁਸੀਂ ਜਵਾਬ ਦੇਣਾ ਕਿ ਸਾਈਮਨ ਫਰੇਜ਼ਰ ਯੂਨੀਵਰਸਿਟੀ ਦੇ ਵਿੱਚ ਅਸੀਂ ਇੰਨੀਆਂ ਸੀਟਾਂ ਐਡ ਕਰ ਰਹੇ ਹਾਂ, 2030 ਦੇ ਵਿੱਚ ਪਹਿਲਾ ਬੈਚ ਉੱਥੋਂ ਨਿਕਲੇਗਾ, ਠੀਕ ਹੈ। ਜੇ ਤੁਹਾਨੂੰ ਪੁੱਛਿਆ ਜਾਏ ਕਿ ਸਾਡੇ ਇੱਥੇ ਡਾਕਟਰ ਨਹੀਂ ਹੈਗੇ, ਤੁਸੀਂ ਜਵਾਬ ਦੇਣਾ ਜੀ ਕਿ ਅਸੀਂ ਅਮਰੀਕਾ ਤੋਂ ਭਰਤੀ ਕਰ ਰਹੇ ਹਾਂ, ਇਹਦੇ ਉੱਤੇ ਅਸੀਂ ਇੰਨਾ 5 ਮਿਲੀਅਨ ਲਾ ਕੇ ਅਸੀਂ ਉੱਥੇ ਕੈਂਪੇਨ ਚਲਾਤੀ ਆ, ਹਰ ਚੀਜ਼ ਦਾ ਜਵਾਬ ਬਣਾ ਕੇ ਦਿੱਤਾ ਹੋਇਆ। ਪੋਲੀਟੀਸ਼ੀਅਨਸ ਇੱਦਾਂ ਹੈ, ਤੁਹਾਨੂੰ ਠਾ ਕਰਕੇ ਨਾਲ ਦੇ ਨਾਲ ਜਵਾਬ ਦਿੰਦੇ ਨੇ ਪਰ ਜ਼ਮੀਨੀ ਹਕੀਕਤ ਜਿਹੜੀ ਹੈ
ਉਹ ਬਦਲ ਨਹੀਂ ਰਹੀ,
ਉਹ ਨਹੀਂ ਬਦਲ ਰਹੀ,
ਦੈਟ ਇਜ਼ ਨੋਟ ਚੇਂਜਿੰਗ। ਇਹ ਜਿਹੜੇ ਤੁਹਾਡੇ ਮੈਸੇਜਿਸ ਨੇ, ਤੁਹਾਡਾ ਆਪਣਾ ਜਿਹੜਾ ਪਰਸਨਲ ਐਕਸਪੀਰੀਅੰਸ ਹੈ, ਇਸ ਗੱਲ ਦੀ ਹਾਮੀ ਭਰਦਾ। ਬਸ ਵੀ ਦੇਖੋ ਜੇ ਇੱਕ ਹੋਣਾ ਵੀ ਲੋਕਾਂ ਦੀ ਤਾਂ ਆਦਤ ਹੈ ਕੰਪਲੇਂਟ ਕਰਨਾ, ਲੋਕੀ ਇਹ ਕਿਉਂ ਨਹੀਂ ਕੰਪਲੇਂਟ ਕਰਦੇ ਕਿ ਜੀ ਇੱਥੇ ਤਾਂ ਸਾਹ ਲੈਣਾ ਮੁਸ਼ਕਲ ਹੋਇਆ, ਹਵਾ ਬੜੀ ਖਰਾਬ ਆ? ਹਵਾ ਖਰਾਬ ਨਹੀਂ ਆ
ਜੀ,
ਜੇ ਪ੍ਰਦੂਸ਼ਣ ਨਹੀਂ ਹੈ ਤਾਂ ਲੋਕੀ ਉਸ ਗੱਲ ਦੀ ਕੰਪਲੇਂਟ ਵੀ ਨਹੀਂ ਕਰਦੇ
ਜੀ,
ਕੰਪਲੇਂਟ ਉਸੇ ਚੀਜ਼ ਦੀ ਕੀਤੀ ਜਾਂਦੀ ਹੈ ਜਿਹੜੀ ਲੋਕਾਂ ਨੂੰ ਤੰਗ ਕਰਦੀ ਆ। ਜੇ ਕੋਈ ਹੋਵੇ ਨਾ ਇੱਕਾ ਦੁੱਕਾ ਬੰਦਾ ਕੰਪਲੇਂਟ ਕਰ ਰਿਹਾ ਹੋਵੇ, ਤੁਸੀਂ ਕਹੋ ਯਾਰ ਕਿਸੇ ਦਾ ਮਾੜਾ ਤਜਰਬਾ ਹੋ ਗਿਆ
ਜੀ,
ਯਾਰ ਇਹ ਤਾਂ ਤੁਸੀਂ ਇੱਥੇ ਭਾਵੇਂ ਤੁਸੀਂ ਇੱਕ ਲਹਿਦਾ ਰੇਡੀਓ ਸਟੇਸ਼ਨ ਹੀ ਭਾਵੇਂ ਇੱਥੇ ਖੋਲ ਦੋ, ਹੈਲਥ ਕੇਅਰ ਐਫ ਐਮ ਬਣਾ ਦੋ ਨਾ ਉਹਦਾ, ਉਹ ਤੇ 24 ਘੰਟੇ ਕਾਲਾਂ ਨੇ ਰੁਕਣੀਆਂ।
ਇੱਕ ਮੈਸੇਜ ਆਇਆ ਤੇ ਮੈਂ ਨਾਮ ਨਹੀਂ ਉਹਨਾਂ ਦਾ ਦੱਸਾਂਗਾ, ਉਹ ਆਪ ਫੈਮਿਲੀ ਡਾਕਟਰ ਨੇ
ਜੀ,
ਕਹਿੰਦੇ ਇਸ ਵੇਲੇ ਮੈਂ ਸਾਰੀ ਗੱਲਬਾਤ ਸੁਣ ਰਹੀ ਹਾਂ ਜਾਂ ਸੁਣ ਰਿਹਾ, ਤੇ ਉਹਨਾਂ ਨੇ ਕਿਹਾ ਕਹਿੰਦੇ ਕਿ ਵੀ ਜਿਹੜੀ ਆਹ ਗੱਲ ਹੈ ਵੀ ਕਾਰਡੀਓਲੋਜਿਸਟ ਵਾਸਤੇ 6 ਸਾਲ ਵੇਟ ਕਰਨੀ ਪੈਂਦੀ ਹੈ, ਕਹਿੰਦੇ ਵੀ ਉਹਨਾਂ ਦੀ ਜਾਣਕਾਰੀ ਮੁਤਾਬਕ ਵੀ ਇਹ ਠੀਕ ਨਹੀਂ, ਕਹਿੰਦੇ ਗੱਲ ਵੀ ਕਾਰਡੀਓਲੋਜਿਸਟ ਨਾਲ ਸੰਪਰਕ ਕਰਨ ਲਈ 6 ਸਾਲ ਦਾ ਵੇਟ ਟਾਈਮ ਨਹੀਂ ਹੈ, ਇਹ ਆਪ ਫੈਮਿਲੀ ਡਾਕਟਰ ਨੇ ਇਹਨਾਂ ਦਾ ਕਿਹਾ ਕਿ ਜਲਦੀ ਵਾਰੀ ਆ ਜਾਂਦੀ ਹੈ।
ਪਰ ਜੋ ਵੀ ਵਾਸੂ ਜੀ ਮੇ ਬੀ ਜਿਹੜਾ ਇੱਕ ਸਪੈਸੀਫਿਕ ਕੇਸ ਆ ਜਿਹੜੇ ਸਾਡੇ ਸੁਣਨ ਵਾਲਿਆਂ ਦਾ,
ਉਹਨਾਂ ਦੇ ਨਾਲ ਵੀ ਐਮ ਆਰ ਆਈ ਵਾਲੀ ਹੋਈ ਹੋਵੇ,
ਕਿਤੇ ਇੱਦਾਂ ਨਾ ਹੋਈ ਹੋਵੇ, ਜਾਂ ਫਿਰ ਪਤਾ ਨਹੀਂ, ਚਲੋ ਹੈ ਨਾ, ਵੀ ਕੈਂਟ ਕਮੈਂਟ ਔਨ ਦੈਟ। ਪਰ ਪ੍ਰੋਬਲਮ ਫਿਰ ਉੱਥੇ ਦੀ ਉੱਥੇ ਹੀ ਆ ਕਿ ਜਿਹੜੀਆਂ ਸਾਡੀਆਂ ਸਮੱਸਿਆਵਾਂ ਇਸ ਵੇਲੇ ਜੋ ਸਾਨੂੰ ਦਰਪੇਸ਼ ਨੇ, ਉਹਨਾਂ ਸਮੱਸਿਆਵਾਂ ਨੂੰ ਪੋਲੀਟੀਕਲ ਲੈਵਲ 'ਤੇ ਸੋਲਵ ਕਰਨ ਦੀ ਜਿਹੜੀ ਸਥਿਤੀ ਆ ਉਹ ਬਣਦੀ ਨਜ਼ਰ ਨਹੀਂ ਆ ਰਹੀ। ਅਤੇ ਕੀ ਸਵਾਲ ਇਹੀ ਹੈ ਜਿਹੜਾ ਸਾਡੇ ਸੁਣਨ ਵਾਲੇ ਨੇ ਮੈਸੇਜ ਭੇਜਿਆ, ਕੀ ਗੱਲ ਫਿਰ ਉੱਥੇ ਹੀ ਜੁੜਦੀ ਆ ਕਿ ਕੋਈ ਵੀ ਸਰਕਾਰ ਇਹ ਜ਼ਰੂਰਤ ਨਹੀਂ ਰੱਖਦੀ ਕਿ ਜਿਹੜੇ ਇੱਕ ਐਸਟੈਬਲਿਸ਼ਡ ਫਰੇਮਵਰਕ ਆ ਵੀ ਉਹਨੂੰ ਨਾ ਛੇੜੋ ਯਾਰ, ਇਹਦੇ ਵਿੱਚ ਸਾਡੇ ਪੋਲੀਟੀਕਲ ਹਮਾਇਤੀ ਬਹੁਤ ਬੈਠੇ ਨੇ, ਜੇ ਉਹ ਨਾਰਾਜ਼ ਹੋ ਗਏ ਸਾਡਾ ਕਿਤੇ ਪੋਲੀਟੀਕਲ ਨੁਕਸਾਨ ਨਾ ਹੋ ਜਾਵੇ।
ਅਤੇ ਸਵਾਲ ਇੱਕ ਹੋਰ ਇਹ ਵੀ ਆ ਵਿਜੇ ਜੀ ਕਿ ਜਿਹੜਾ ਕੰਜ਼ਿਊਮਰ ਐਂਡ ਸਾਈਡ ਵਾਲਾ ਜਿਹੜਾ ਇੱਕ ਕੁਐਸਚਨ ਹੈ ਕਿ ਵੀ ਜਿਹੜਾ ਸਾਡਾ ਮੁਫ਼ਤ ਦਾ ਸਿਸਟਮ ਹੈ ਇਹ, ਕਿ ਕੀ ਇਹਦੇ ਵਿੱਚ ਕੋਈ ਕੋਪੇ ਹੋ ਜਾਣੀ ਚਾਹੀਦੀ ਹੈ, ਕੋਈ ਜੇ ਤੁਸੀਂ ਵੀ ਡਾਕਟਰ ਨੂੰ ਜਾ ਕੇ ਜੇ ਫੈਮਿਲੀ ਡਾਕਟਰ ਨੂੰ ਦਿਖਾਉਣਾ ਤੁਹਾਨੂੰ $20 ਦੇਣੇ ਪੈਣਗੇ।
ਕਈਆਂ ਦਾ ਫਿਰ ਉਹਦੇ ਵਾਸਤੇ ਤਰਕ ਪਤਾ ਕੀਤਾ ਜਾਂਦਾ ਕਿ ਨਹੀਂ ਨਹੀਂ, ਫਿਰ ਬਹੁਤ ਸਾਰੇ ਲੋਕ ਜਿਹਨਾਂ ਨੂੰ ਸਿਹਤ ਸੇਵਾਵਾਂ ਦੀ ਲੋੜ ਹੈ ਉਹ ਆਉਣਗੇ ਨਹੀਂ, ਡਰਦੇ ਵੀ ਪੈਸੇ ਖਰਚਣ ਤੋਂ, ਉਹ ਜਿਹਨਾਂ ਨੂੰ ਲੋੜ ਹੁਣ ਵੇਲੇ ਹੁਣ ਹੈਗੀ ਆ ਉਹਨੂੰ ਵੀ ਤਾਂ ਤੁਸੀਂ ਦੋ ਸਾਲ ਵੇਟ ਕਰਾ ਰਹੇ ਹੋ।
ਹਾਂ, ਅਤੇ ਉਹਦਾ ਜਿਹੜਾ ਨੁਕਸਾਨ ਹੋ ਰਿਹਾ, ਕਈਆਂ ਨੂੰ ਜਾ ਕੇ ਅਮਰੀਕਾ ਤੋਂ ਜਾ ਕੇ ਆਪਣਾ ਇਲਾਜ ਕਰਾਉਣਾ ਪੈ ਰਿਹਾ, ਕਈ ਇੰਡੀਆ ਜਾ ਕੇ ਇਲਾਜ ਕਰਾ ਰਹੇ ਨੇ। ਤੇ ਆਈ ਐਮ ਸ਼ੋਰ ਕਿ ਵਿਜੇ ਜੀ $10-20 ਤਾਂ ਆਪਣੀ ਸਿਹਤ ਵਾਸਤੇ ਬਹੁਤ ਜ਼ਰੂਰਤ ਹੈ, ਉਹ ਕਰ ਹੀ ਲਏਗਾ। ਅਤੇ ਇਹਦੇ ਵਾਸਤੇ ਬਹੁਤ ਸਾਰੀਆਂ ਜਿਹੜੀਆਂ ਕੋਈ ਕਹਿ ਲਓ ਕਿ ਐਨ ਜੀ ਓਜ਼ ਵਗੈਰਾ ਨੇ ਉਹ ਖੁੱਲ੼ ਸਕਦੀਆਂ ਨੇ,
ਵੀ
ਜਿਹੜੇ ਕੋਈ ਬਹੁਤ ਲੋੜਵੰਦ ਲੋਕ ਨੇ, ਉਹਨਾਂ ਨੇ ਆਪਣਾ ਇਲਾਜ ਕਰਾਉਣਾ ਵੀ, ਉਹਨਾਂ ਕੋਲ $10 ਨਹੀਂ ਹੈਗੇ ਜੇ ਕੋਪੇ ਵਾਸਤੇ, ਅਤੇ ਉਹ ਦੇ ਦੇਣਗੇ। ਸੋ ਇਹ ਤਾਂ ਕੋਈ ਗੱਲ ਨਹੀਂ, ਮੈਨੂੰ ਲੱਗਦਾ ਕਿ ਇਹਦੇ ਬਾਰੇ ਵਿਚਾਰ ਕਰਨਾ ਚਾਹੀਦਾ ਕਿ ਉਹ ਜਿਹੜੇ ਪੈਸੇ ਇਕੱਤਰ ਹੋਣ, ਉਹ ਹੋ ਸਕਦਾ ਵੀ ਜਿਵੇਂ ਅਸੀਂ ਕਹਿੰਦੇ ਨਾ ਵੀ ਹੁਣ ICBC ਦੇ ਜਿਹੜੇ ਮੁਨਾਫੇ ਨੇ ਵੀ ਉਹਨਾਂ ਨੂੰ ਆਪਣਾ ਬਜਟ ਬੈਲੈਂਸ ਕਰਨ ਵਾਸਤੇ ਤੁਸੀਂ ਨਹੀਂ ਇਸਤੇਮਾਲ ਕਰ ਸਕਦੇ, ਜਨਰਲ ਰੈਵਨਿਊ ਦੇ ਵਿੱਚ ਨਹੀਂ ਜੋੜ ਸਕਦੇ। ਜਿਹੜਾ ਇਹ $10-20 ਫੀਸ ਰੱਖ ਕੇ ਜਿਹੜਾ ਕੋਈ ਰੈਵਨਿਊ ਇਕੱਤਰ ਹੋਵੇ ਉਹਨੂੰ ਆਮ ਜਨਤਾ ਵਿੱਚ ਵਾਪਸ ਦੇ ਦਿੱਤਾ ਜਾਵੇ, ਜਾਂ ਉਹਦੇ ਨਾਲ ਕੋਈ ਦੱਸਿਆ ਜਾਵੇ ਵੀ ਜੀ ਆਹ ਦੇਖੋ ਜੀ ਇਹਦੇ ਨਾਲ ਸਾਨੂੰ ਫੋਰ ਐਗਜ਼ਾਮਪਲ 200 ਮਿਲੀਅਨ ਇਕੱਠਾ ਹੋਇਆ, ਆਹ 200 ਮਿਲੀਅਨ ਦੇ ਨਾਲ ਅਸੀਂ ਆਹ ਇੱਕ ਨਿੱਕੀ ਜਿਹੀ ਕਲੀਨਿਕ ਖੋਲਤੀ ਹੈ,
ਤੇ
ਉਹਦਾ ਡਾਇਰੈਕਟ ਕੋਈ ਤੁਸੀਂ ਇੱਕ ਕਰ ਸਕਦੇ ਹੋ, ਹੈਲਥ ਕੇਅਰ ਦੇ ਵਿੱਚ ਹੀ ਵਾਪਸ ਉਹ ਪੈਸੇ ਲਗਾ ਦਿਓ। ਪਰ ਉਹਦੇ ਨਾਲ ਕੀ ਆ ਕਿ ਇੱਕ ਜਿਹੜੇ ਇੱਕ ਗੇਟ ਕੀਪਿੰਗ ਹੈ ਨਾ
ਉਹ ਰੁਕੇਗੀ,
ਉਹ ਥੋੜ੍ਹਾ ਹੋ ਜਾਏਗੀ, ਸਗੋਂ ਸਥਾਪਿਤ ਹੋ ਜਾਏਗੀ। ਵੀ ਜਿਹੜਾ ਹਰ ਕੋਈ ਵਿਅਕਤੀ ਵੀ ਜਿਹਨੂੰ ਕੋਈ ਜਿਵੇਂ ਮੇਰੇ ਵਰਗਾ ਕੋਈ ਜਿਹਨੂੰ ਖੰਘ ਆ ਰਹੀ ਹੈ, ਜਿਹਨੂੰ ਕੋਈ ਛਿੱਕਾਂ ਆ ਗਈਆਂ, ਵੀ ਉਹ ਪਤਾ ਹੈ ਕਿ ਡਾਕਟਰ ਨੇ ਵੀ ਟਾਇਲਨੋਲ ਦੇਣੀ ਹੈ, ਹੁਣ ਮੈਂ ਵੀ ਜਾ ਕੇ ਐਵੇਂ ਫੈਮਿਲੀ ਡਾਕਟਰ ਦੇ ਕੋਲੋਂ ਅਪਾਇੰਟਮੈਂਟ ਲੈ ਕੇ ਉਹਨਾਂ ਦਾ ਸਮਾਂ ਜ਼ਾਇਆ ਕਰਾਂ, ਵੀ ਉਹ ਆਫਟਰ ਆਲ ਤਾਂ ਇੱਕ
ਰਿਸੋਰਸ ਆ।
ਸੋ ਸਾਨੂੰ ਲੱਗਦਾ ਕਿ ਉਧਰਲੇ ਪਾਸੇ ਵੀ ਸੋਚਣਾ ਚਾਹੀਦਾ, ਬਟ ਅਗੇਨ ਦਿਸ ਡਜ਼ ਨਾਟ ਡਿਸਕਾਊਂਟ ਕਿ ਜਿਹੜੀ ਮਿਸਮੈਨੇਜਮੈਂਟ ਹੋ ਰਹੀ ਹੈ
ਉਹ ਬਹੁਤ ਵੱਡੇ ਪੱਧਰ ਤੇ,
ਕਿ ਜੋ ਪ੍ਰੋਬਲਮ ਐਡਮਿਨਿਸਟ੍ਰੇਸ਼ਨ ਦੇ ਵਿੱਚ ਆ, ਇਦਾਂ ਨਹੀਂ ਹੋ ਸਕਦਾ ਕਿ $40 billion ਖਰਚ ਕਰਕੇ ਅਸੀਂ ਹੈਲਥ ਕੇਅਰ ਦਾ ਪ੍ਰਬੰਧ ਹੀ ਨਹੀਂ ਕਰ।
ਬਸ ਜੀ ਸਾਡੇ ਨਾਲ ਨਾ ਕਾਲਰ ਜਿਨ੍ਹਾਂ ਨੇ ਮੈਸੇਜ ਭੇਜਿਆ ਸੀ, ਮੈਂ ਉਹਨਾਂ ਦਾ ਨਾਮ ਜੋ ਆਪ ਦੱਸਣਾ ਚਾਹੁਣ ਉਹਨਾਂ ਦੀ ਮਰਜ਼ੀ ਆ, ਪਰ ਉਹ ਔਨ ਏਅਰ ਕਾਲ ਕਰਕੇ ਜਿਨ੍ਹਾਂ ਨੇ 6 ਸਾਲ ਦੀ ਵੇਟ ਵਾਲੀ ਗੱਲ ਕੀਤੀ ਸੀ,
ਹਾਂਜੀ
ਉਹ ਸਾਡੇ ਨਾਲ ਸ਼ਾਮਲ ਹੋ ਰਹੇ ਨੇ, ਉਹਨਾਂ ਨੂੰ ਔਨ ਏਅਰ ਲੈ ਲਈਏ। ਕਾਲਰ ਤੁਸੀਂ ਏਅਰ 'ਤੇ ਉਹ ਜੀ ਦੱਸਿਓ, ਬਹੁਤ ਜੇ ਬਰੀਫ 'ਚ ਦੱਸ ਸਕੋ ਤੁਹਾਡੀ ਕੀ ਕਹਾਣੀ ਆ, ਤੁਹਾਨੂੰ 6 ਸਾਲ ਕਿਉਂ ਇੰਤਜ਼ਾਰ ਕਰਨਾ ਪਿਆ?
6 ਸਾਲ ਇਸ ਤਰ੍ਹਾਂ ਸੀਗਾ ਜੀ, ਉਹ ਮਤਲਬ ਮੈਂ ਫੈਮਿਲੀ ਡਾਕਟਰ ਕੋਲ ਜਾਂਦਾ ਸੀ ਹਰ ਵਾਰੀ, ਉਹ ਮੈਨੂੰ ਇੰਟਰਨਲ ਮੈਡੀਸਨ ਵਾਲੇ ਕੋਲ ਭੇਜ ਦਿੰਦੇ ਸੀਗੇ, ਅਤੇ ਮੈਂ ਉਹਨਾਂ ਨੂੰ ਕਿਹਾ ਵੀ ਮੈਨੂੰ ਹਾਰਟ ਸਪੈਸ਼ਲਿਸਟ ਕੋਲ ਭੇਜੋ, ਅਤੇ ਮੈਂ ਇੰਟਰਨਲ ਮੈਡੀਸਨ ਕੋਲ ਮੈਂ ਦਵਾਈ ਲੈਂਦਾ ਰਿਹਾ, ਉਹ ਸਿਰਫ ਇੰਡੀਆ ਵਾਲੀ ਦਵਾਈ ਮੈਨੂੰ ਰਿਪੀਟ ਕਰਦੇ ਰਹੇ, ਅਤੇ ਮਤਲਬ ਉਹਨਾਂ ਨੇ ਫਿਰ ਦੁਬਾਰਾ ਭੇਜਿਆ, ਉਹ ਵੀ ਇੰਟਰਨਲ ਮੈਡੀਸਨ ਦਾ ਸੀਗਾ, ਅਤੇ ਇਨ ਦੀ ਮੀਨ ਟਾਈਮ ਮੈਂ ਲਾਸਟ ਵੀਕ ਗਿਆ ਸੀਗਾ ਉੱਥੇ ਮੰਥ ਟੋਰਾਂਟੋ, ਉੱਥੇ ਜਾ ਕੇ ਪ੍ਰੋਬਲਮ ਆਈ, ਅਤੇ ਉੱਥੇ ਡਾਕਟਰ ਬੜਾ ਹੈਰਾਨ ਹੋਇਆ ਵੀ ਤੁਹਾਨੂੰ ਇੰਨਾ ਟਾਈਮ ਲੱਗ ਗਿਆ, ਹੁਣ ਮੇਰੀ ਕੱਲ੍ਹ ਨੂੰ ਫਿਰ ਅਪਾਇੰਟਮੈਂਟ ਆ, ਉਹ ਡਾਕਟਰ ਨੇ ਫਿਰ ਰੈਫਰ ਕਰਨਾ।
ਹੁਣ ਤੁਸੀਂ ਟੋਰਾਂਟੋ ਕੇ ਇੱਥੇ ਹੋ ਜੀ?
ਮੈਂ ਵਾਪਸ ਆ ਗਿਆ ਲਾਸਟ ਹਫ਼ਤੇ।
ਸੋ ਤੁਹਾਡੀ ਕਾਰਡੀਓਲੋਜਿਸਟ ਦੇ ਨਾਲ ਅਪਾਇੰਟਮੈਂਟ ਬਣਾਈ ਹੀ ਨਹੀਂ?
ਨਹੀਂ ਬਣਾਈ ਨਹੀਂ, ਉਹਦੇ ਵਾਸਤੇ ਫੈਮਿਲੀ ਡਾਕਟਰ ਨੂੰ ਬਹੁਤ ਅਪਾਇੰਟਮੈਂਟਾਂ ਬਣੀਆਂ, ਉਹਨੇ ਬਹੁਤ ਵਾਰ ਰੈਫਰ ਕਰਤਾ।
ਤੁਹਾਨੂੰ ਇੰਟਰਨਲ ਮੈਡੀਸਨ ਵਾਲੇ ਕੋਲ ਭੇਜ ਰਹੇ,
ਉਹਨਾਂ ਨੂੰ ਫਿਰ ਰੈਫਰ ਕਰਨਾ?
ਨਹੀਂ, ਤੁਹਾਨੂੰ ਕਾਰਡੀਓਲੋਜਿਸਟ ਦੇ ਕੋਲ ਕੀ ਹੁਣ ਰੈਫਰ ਮਿਲ ਗਿਆ ਕਿ ਨਹੀਂ ਮਿਲਿਆ ਜੀ?
ਨਹੀਂ ਨਹੀਂ, ਮੈਂ ਕੱਲ ਨੂੰ ਫੈਮਿਲੀ ਡਾਕਟਰ ਨੂੰ ਫਿਰ ਜਾਣਾ, ਉਹਨੇ ਫਿਰ ਰੈਫਰ ਕਰਨਾ ਕਾਰਡੀਓਲੋਜਿਸਟ ਵਾਸਤੇ।
ਜੀ,
ਤੇ ਮੈਂ ਉਹਨਾਂ ਨੂੰ ਉੱਥੇ ਡਾਕਟਰ ਨੂੰ ਦੱਸਿਆ ਵੀ ਆਹ ਪ੍ਰੋਬਲਮ ਆ, ਫੈਮਿਲੀ ਡਾਕਟਰ ਨੂੰ ਮੇਰੀ ਪ੍ਰੋਬਲਮ ਦਾ ਪਤਾ, ਉਹ ਰੈਫਰ ਵੀ ਕਰਦਾ, ਪਤਾ ਕਿਉਂ ਕਾਰਡੀਓਲੋਜਿਸਟ ਕੋਈ ਮੇਰੀ ਅਪਾਇੰਟਮੈਂਟ ਚੱਕਦਾ ਨਹੀਂ ਹੈ, ਮਿਲਦੀ ਨਹੀਂ ਹੈ।
ਸੋ ਤੁਹਾਨੂੰ ਕੀ, ਅੱਛਾ
ਦੈਟਸ ਸਟ੍ਰੇਂਜ,
ਸੋ ਤੁਹਾਨੂੰ 6 ਸਾਲ ਕੀ ਤੁਹਾਨੂੰ ਕਾਰਡੀਓਲੋਜਿਸਟ ਦਾ ਪਹਿਲਾ ਰੈਫਰਲ ਤੁਹਾਡੇ ਫੈਮਿਲੀ ਡਾਕਟਰ ਨੇ ਕਦੋਂ ਦਿੱਤਾ ਸੀ ਜੀ?
ਇਹ ਮੈਂ 2019 ਚ ਆਇਆ ਸੀ, ਉਹ ਮਤਲਬ ਇਹ ਇਹਨਾਂ ਨੇ ਭੇਜੇ ਸੀਗੇ, ਇਹਨਾਂ ਨੇ ਭੇਜਿਆ ਸੀ ਇੰਟਰਨਲ ਮੈਡੀਸਨ ਕੋਲ, ਉਹ ਫਿਰ ਮੈਂ ਇਹਨਾਂ ਨੂੰ ਵਾਪਸ ਆ ਕੇ ਦੱਸਿਆ ਵੀ ਉਹ ਤਾਂ ਮੈਨੂੰ ਸਿਰਫ ਜੋ ਮੈਂ ਇੰਡੀਆ ਮੈਂ ਦਵਾਈਆਂ ਸ਼ੁਰੂ ਕੀਤੀਆਂ ਹੁੰਦੀਆਂ ਨੇ ਉਹੀ ਖਾਣਾ, ਉਹੀ ਰਿਪੀਟ ਕਰੀ ਜਾਂਦੇ ਆ ਵੀ ਮੈਨੂੰ ਜਿਹੜਾ ਕਾਰਡੀਓਲੋਜਿਸਟ ਕੋਲ ਭੇਜੋ, ਤਾਂ ਕਿ ਉਹ ਕੋਈ ਦਵਾਈ ਘਟਾਵੇ ਵਧਾਵੇ ਜਾਂ ਕੋਈ ਹੋਰ ਟੈਸਟ ਕਰਨਾ, ਮਤਲਬ ਇਹਨਾਂ ਨੇ ਆਪਣਾ ਡਾਇਗਨੋਸ ਕੋਈ ਨਹੀਂ ਕੀਤਾ, ਜੋ ਪੀਜੀਆਈ ਦਾ ਡਾਇਗਨੋਸ ਆ ਉਹੀ ਮਤਲਬ ਦਵਾਈ ਮੈਂ ਖਾ ਰਿਹਾ।
ਨਰਵਿੰਦਰ ਜੀ ਅਸੀਂ ਦੁਆ ਕਰਦੇ ਹਾਂ ਤੁਹਾਡੀ ਸਿਹਤ ਠੀਕ ਠਾਕ ਰਹੇ, ਤੁਸੀਂ ਤੁਹਾਨੂੰ ਜੋ ਬਣਦੀ ਕੇਅਰ ਉਹ ਮਿਲ ਸਕੇ, ਬਹੁਤ ਧੰਨਵਾਦ, ਥੈਂਕ ਯੂ। ਵਾਸੂ ਜੀ ਅੱਜ ਬੀਸੀ ਦੀ ਵਿਧਾਨ ਸਭਾ ਦਾ ਸੈਸ਼ਨ ਸ਼ੁਰੂ ਹੋ ਰਿਹਾ, ਉਹਦੇ ਵਿੱਚ ਆ ਹੈਲਥ ਕੇਅਰ ਨੂੰ ਲੈ ਕੇ ਵੀ ਗੱਲ ਜ਼ਰੂਰ ਚੱਲੇਗੀ, ਕਿਉਂਕਿ ਸਾਰੀ ਕਹਾਣੀ ਫਿਰ ਉਹੀ ਡੈਲਟਾ ਹੋਸਪਿਟਲ ਦੇ ਐਮਰਜੈਂਸੀ ਰੂਮ ਦੇ ਕਲੋਜ਼ਰ ਨਾਲ ਜੁੜਦੀ ਹੈ ਜਿਹੜਾ ਇਸ ਵੀਕਐਂਡ 'ਤੇ ਹੋਇਆ, ਜਿਹਦੇ ਬਾਰੇ ਆਪਾਂ ਗੱਲ ਕੀਤੀ ਆ। ਹੈਲਥ ਕੇਅਰ ਵਾਲਾ ਪਹਿਲੂ ਭਾਰੂ ਰਹੇਗਾ, ਬੀ ਸੀ ਜੀ ਈ ਯੂ ਦੀ ਸਟ੍ਰਾਈਕ ਚੱਲਦੀ ਪਈ ਆ, ਉਹ ਵਾਲਾ ਪਹਿਲੂ ਵੀ ਜ਼ਰੂਰ ਸਰਕਾਰ ਵਾਸਤੇ ਸਿਰਦਰਦੀ ਬਣਿਆ ਹੋਇਆ ਅਤੇ ਬਣਿਆ ਰਹੇਗਾ। ਅਜੇ
ਅੱਜ ਉਹਨਾਂ ਨੇ ਬਹੁਤ ਵੱਡੀ ਰੈਲੀ ਕੱਢਣੀ ਹੈ ਵਿਕਟੋਰੀਆ ਦੇ ਵਿੱਚ, 10,000 ਮੈਂਬਰ ਬੀ ਸੀ ਜੀ ਯੂ ਦੇ ਸਟ੍ਰਾਈਕ ਕਰਨਗੇ, ਉੱਥੇ ਰੈਲੀ ਕਰਨਗੇ
ਜੀ।
ਅਤੇ ਦੱਸਿਆ ਗਿਆ ਵੀ ਇਸ ਸੈਸ਼ਨ ਦੇ ਵਿੱਚ 18 ਬਿੱਲ ਪੇਸ਼ ਕੀਤੇ ਜਾਣੇ ਨੇ, 15 ਨਵੇਂ ਨੇ, 3 ਪਹਿਲਾਂ ਹੀ ਆਰਡਰ ਪੇਪਰ 'ਤੇ ਹੈਗੇ ਨੇ
ਜੀ।
ਅਤੇ ਬੀ ਸੀ ਕੰਸਰਵੇਟਿਵਸ ਦੀ ਕਾਰਗੁਜ਼ਾਰੀ ਨੂੰ ਲੈ ਕੇ ਵੀ ਵਿਜੇ ਜੀ ਕਾਫੀ
ਸਵਾਲ
ਨੇ, ਅਤੇ ਕਾਫੀ ਇਹਨਾਂ 'ਤੇ ਵੀ ਅਟੈਂਸ਼ਨ ਰਹੇਗੀ ਕਿ ਜੌਨ ਰਸਟੈਡ ਦੀ ਲੀਡਰਸ਼ਿਪ ਨੂੰ ਲੈ ਕੇ ਵਿਦਿਨ ਬੀ ਸੀ ਕੰਸਰਵੇਟਿਵ ਸਰਕਲਸ ਕਿਸ ਤਰ੍ਹਾਂ ਦੀ ਗੱਲਬਾਤ ਚੱਲਦੀ ਹੈ। ਸੁਣਨ 'ਚ ਆ ਰਿਹਾ ਕਿ ਅੱਜ ਦੀ ਕੌਕਸ ਮੀਟਿੰਗ ਦੇ ਵਿੱਚ ਤਕਰੀਬਨ 18 MLAs ਨੇ ਬੀ ਸੀ ਕੰਸਰਵੇਟਿਵਸ ਦੇ, ਵੀ ਜਿਹੜੇ ਚਾਹੁੰਦੇ ਨੇ ਕਿ ਜੌਨ ਰਸਟੈਡ ਦੀ ਲੀਡਰਸ਼ਿਪ ਦੇ ਉੱਤੇ ਇੱਕ ਸੀਕਰਟ ਬੈਲਟ ਵੋਟ ਹੋਵੇ। ਅਤੇ
ਇਹ ਵੀ ਮਿਲਦਾ ਪਿਆ ਕਿ ਕੋਈ ਹੋਰ ਬੀ ਸੀ ਕੰਸਰਵੇਟਿਵ ਦੇ ਮੈਂਬਰ
ਬੋਲਟ ਵੀ ਦਾ ਨਾਮ ਆ ਰਿਹਾ
ਟਿਕਟ ਨਾਲੇ,
ਹਾਂਜੀ, ਕਿਉਂਕਿ ਉਹਨਾਂ ਨੇ ਤਾਂ ਅੱਜ ਸਵੇਰੇ ਆਪਣੀ ਜਿਹੜੀ ਪ੍ਰੋਫਾਈਲ ਪਿਕਚਰ ਆ ਉਹ ਵੀ ਚੇਂਜ ਕਰਕੇ ਐਲਨੋ ਸਟਰਕੋ ਦੇ ਨਾਲ ਉਹ ਖੜੇ ਨੇ, ਸੈਲਫੀ ਲੈ ਰਹੇ ਨੇ ਐਲਨੋ ਸਟਰਕੋ ਦੇ ਨਾਲ, ਉਹਨਾਂ ਨੇ ਆਪਣੀ ਪਿਕਚਰ ਨਵੀਂ ਪ੍ਰੋਫਾਈਲ ਪਿਕਚਰ ਲਗਾ ਦਿੱਤੀ
ਐਲਨੋ ਸਟਰਕੋ ਜਿਹੜੇ ਹੁਣ ਇੰਡੀਪੈਂਡੈਂਟ ਨੇ,
ਉਹਨਾਂ ਦੀ ਤਾਂ ਗੱਲ ਚੱਲਦੀ ਵੀ ਉਹ ਅੱਜ ਪਾਰਟੀ ਸ਼ਾਇਦ ਛੱਡ ਹੀ ਦੇਣਗੇ। ਅਤੇ ਬਾਕੀ 18 MLAs ਹੋਰ ਨੇ ਜਿਹੜੇ ਚਾਹੁੰਦੇ ਨੇ ਕਿ ਵੋਟ ਕਰਾਈ ਜਾਵੇ ਕੌਕਸ ਮੀਟਿੰਗ ਦੇ ਵਿੱਚ ਸੀਕਰਟ ਬੈਲਟ ਨਾਲ ਕਿ ਜੌਨ ਰਸਟੈਡ ਨੂੰ ਹੀ ਲੀਡਰ ਬਣਾ ਕੇ ਰੱਖਣਾ ਜਾਂ ਚੇਂਜ ਕਰਨਾ। ਹਾਲਾਂਕਿ ਜਿਹੜੀ ਇਹ ਵੋਟ ਹੈ ਸਿਰਫ ਇੱਕ ਕਹਿ ਲਓ ਕਿ ਇੱਕ ਓਪੀਨੀਅਨ ਹੋਏਗਾ, ਇਟ ਵਿਲ ਨੋਟ
ਬਾਈਂਡਿੰਗ,
ਬਾਈਂਡਿੰਗ ਅਤੇ ਜੌਨ ਰਸਟੈਡ ਹੀ ਡਿਸਾਈਡ ਕਰਨਗੇ ਕਿ ਉਹਨਾਂ ਨੇ ਲੀਡਰਸ਼ਿਪ ਛੱਡਣੀ ਹੈ ਕਿ ਨਹੀਂ। ਪਰ ਜੇ ਇਹ ਸੁਣਨ 'ਚ ਆ ਰਿਹਾ ਵੀ ਜੌਨ ਰਸਟੈਡ ਲੀਡਰਸ਼ਿਪ, ਸੋ ਜੇ ਇੱਦਾਂ ਦੀ ਵੋਟ ਹੁੰਦੀ ਹੈ ਅਤੇ ਉਹਦੇ ਵਿੱਚ ਜੇਕਰ ਜ਼ਿਆਦਾ MLAs ਕਹਿੰਦੇ ਨੇ ਕਿ ਜੌਨ ਰਸਟੈਡ ਲੀਡਰਸ਼ਿਪ ਛੱਡਣ ਅਤੇ ਜੌਨ ਰਸਟੈਡ ਲੀਡਰਸ਼ਿਪ ਨਹੀਂ ਛੱਡਦੇ, ਦੈਨ ਮੰਨਿਆ ਜਾ ਰਿਹਾ ਕਿ ਕਈ ਸਾਰੇ MLAs ਪਾਰਟੀ ਛੱਡ ਸਕਦੇ
ਨੇ। ਸੋ ਹੋ ਸਕਦਾ ਕਿ ਬੀ ਸੀ ਕੰਜ਼ਰਵੇਟਿਵ ਦਾ ਜਿਹੜਾ ਕ੍ਰਾਈਸਿਸ ਆ ਉਹ ਹੋਰ ਜ਼ਿਆਦਾ ਗਹਿਰਾ ਹੋ ਜਾਵੇ ਇਸ ਸੈਸ਼ਨ ਦੇ ਵਿੱਚ। ਜਿੰਨਾ ਬੀ ਸੀ ਕੰਜ਼ਰਵੇਟਿਵ ਦਾ ਕ੍ਰਾਈਸਿਸ ਗਹਿਰਾ ਹੋਏਗਾ, ਉਹਨਾਂ NDP ਦੇ ਵਾਸਤੇ ਜਿਹੜਾ ਰਨਵੇ ਆ ਉਹ ਲੰਬਾ ਵੀ ਅਤੇ ਚੌੜਾ ਵੀ ਹੋ ਜਾਏਗਾ,
ਕਿਉਂਕਿ ਸੂਬੇ ਦਾ ਨੁਕਸਾਨ ਹੋਏਗਾ,
ਸੂਬੇ ਦਾ ਨੁਕਸਾਨ ਹੋਣਾ,
ਕਿਉਂਕਿ ਹਰ ਸਰਕਾਰ ਦੇ ਵਿੱਚ ਜਿਹੜੀ ਇੱਕ ਸਟਰੋਂਗ ਆਪੋਜੀਸ਼ਨ ਹਰ ਗਵਰਨਮੈਂਟ ਦੇ ਵਿੱਚ ਬੜੀ ਜ਼ਰੂਰੀ ਹੁੰਦੀ
ਹੈ। ਐਤਕੀ ਆਪੋਜੀਸ਼ਨ ਵੋਇਸ ਬਣੇਗਾ ਕੌਣ? ਕੀ ਬੀ ਸੀ ਕੰਜ਼ਰਵੇਟਿਵ? ਜੇ ਤਾਂ ਦੇਖੋ ਆਪਣੇ ਜਿਹੜੇ ਵੀ ਕੋਈ ਮਨਮੁਟਾਵ ਨੇ ਜਾਂ ਵੱਖਰੇ ਜੋ ਕੋਈ ਮਤਭੇਦ ਨੇ, ਜੇ ਤਾਂ ਉਹ ਕੰਸੋਲੀਡੇਟ ਕਰ ਲੈਂਦੇ ਨੇ ਫਿਰ ਤਾਂ ਉਹ ਇੱਕ ਸਟਰੋਂਗ ਆਪੋਜੀਸ਼ਨ ਬਣ ਸਕਣਗੇ। ਪਰ ਇਹ ਵੀ ਨਾ ਭੁੱਲੀਏ ਕਿ ਬਹੁਤ ਹੀ ਕਹਿ ਲਓ ਅਸਰਦਾਰ ਓਪੋਨੈਂਟ ਰਹੇ ਸਰਕਾਰ ਦੇ ਇੱਕ ਬੀ ਸੀ ਕੰਜ਼ਰਵੇਟਿਵ ਦੇ ਮੈਂਬਰ ਐਲਨੋਰ ਸਟਰਕੋ, ਜਿਹਨਾਂ ਦਾ ਤੁਸੀਂ ਜ਼ਿਕਰ ਕੀਤਾ, ਉਹ ਹੁਣ ਪਾਰਟੀ ਦੇ ਮੈਂਬਰ ਨਹੀਂ ਹੈਗੇ, ਉਹ ਇੰਡੀਪੈਂਡੈਂਟ ਨੇ, ਉਹਨਾਂ ਨੂੰ ਜੌਨ ਰਸਟੈਡ ਨੇ ਪਾਰਟੀ ਦੇ ਵਿੱਚੋਂ ਬਾਹਰ ਕੱਢ ਦਿੱਤਾ। ਐਤਕੀ ਹੁਣ ਵਿਧਾਨ ਸਭਾ ਦੇ ਵਿੱਚ ਵਸ ਵੀ 4 ਰੈਕਗਨਾਈਜ਼ਡ ਪਾਰਟੀਆਂ ਨੇ, ਆਫਕੋਰਸ ਬੀ ਸੀ NDP, ਬੀ ਸੀ ਕੰਜ਼ਰਵੇਟਿਵਸ, ਬੀ ਸੀ ਗ੍ਰੀਨਸ, 1 BC ਜਿਹੜੇ ਕਿ ਬੀ ਸੀ ਕੰਜ਼ਰਵੇਟਿਵ ਤੋਂ ਕੱਢੇ 2 ਮੈਂਬਰ ਉਹਨਾਂ ਨੇ ਰਲ ਕੇ ਹੁਣ ਇੱਕ ਪਾਰਟੀ ਬਣਾ ਲਈ ਆ, ਅਤੇ 2 ਜਣੇ ਇੰਡੀਪੈਂਡੈਂਟ ਨੇ ਐਜ਼ ਆਫ ਨਾਓ। ਹੋ ਸਕਦਾ ਇੰਡੀਪੈਂਡੈਂਟਸ ਦੀ ਗਿਣਤੀ ਵੱਧ ਜਾਵੇ, ਹੋ ਸਕਦਾ ਹੈ 1 BC ਦੇ ਮੈਂਬਰਾਂ ਦੀ ਗਿਣਤੀ ਵੱਧ ਜਾਵੇ, ਪਰ ਜਿਹੜਾ ਇਹ ਵਾਲਾ ਹਫ਼ਤਾ ਹੈ ਔਰ ਦ ਫਸਟ ਫਿਊ ਡੇਜ਼ ਆਫ ਦਿਸ ਸੈਸ਼ਨ ਇਹ ਬੜੇ ਕਰੂਸ਼ੀਅਲ ਹੋਣ ਵਾਲੇ ਨੇ ਇਸ ਪੁਆਇੰਟ ਆਫ ਵਿਊ ਤੋਂ ਕਿ ਜਿਹੜੀ ਕੰਪੋਜੀਸ਼ਨ ਆਫ ਦੀ ਲੈਜਿਸਲੇਚਰ ਆ ਉਹ ਕੀ ਹੋਣ ਵਾਲੀ ਆ।
ਤੁਸੀਂ ਦੇਖੋ ਅਸੀਂ ਇਸ ਵੇਲੇ ਲੱਗਦਾ ਸੂਬੇ ਦੀ ਹਾਲਤ ਜੇ ਦੇਖੀ ਜਾਵੇ ਲੱਗਦਾ ਕਿ ਪਬਲਿਕ ਸੇਫਟੀ, ਹੈਲਥ ਕੇਅਰ ਕਿੰਨੇ ਵੱਡੇ ਵੱਡੇ ਮਸਲੇ ਨੇ ਇਸ ਵੇਲੇ ਕਿ ਜਿਹਨਾਂ ਨੂੰ ਤਰਜੀਹੀ ਤੌਰ 'ਤੇ ਨਜਿੱਠਿਆ ਜਾਏਗਾ ਇਸ ਸੈਸ਼ਨ ਦੌਰਾਨ। ਪਰ ਇਸ ਸੈਸ਼ਨ ਦੇ ਵਿੱਚ ਜਿਹੜਾ ਪਹਿਲਾ ਹੀ ਕਹਿ ਲਓ ਵੀ ਜਿਹੜਾ ਬਿੱਲ ਪੇਸ਼ ਕੀਤਾ ਜਾਣਾ, ਦੈਟ ਇਜ਼ ਟੂ ਕੰਡੈਮ ਹੋਮੋਫੋਬੀਆ, ਅਤੇ ਉਹਦੇ ਪਿੱਛੇ ਵੀ ਇੱਕ ਸਿਆਸੀ ਰੀਜ਼ਨ ਆ ਕਿ ਚਿਲਾਬੈਕ ਦੇ MLA ਨੇ ਬੀ ਸੀ ਕੰਜ਼ਰਵੇਟਿਵ ਦੇ ਹੈਦਰ ਮਾਸ, ਇਹਨਾਂ ਨੇ ਪਿਛਲੇ ਦਿਨੀ ਇੱਕ ਕ੍ਰਿਸਚਨ ਰਿਲੀਜੀਅਸ ਗਰੁੱਪ ਨੂੰ ਇਨਵਾਈਟ ਕੀਤਾ ਸੀ ਲੈਜਿਸਲੇਚਰ ਦੇ ਵਿੱਚ। ਇਹ ਜਿਹੜਾ ਕ੍ਰਿਸਚਨ ਰਿਲੀਜੀਅਸ ਗਰੁੱਪ ਆ ਇਹ ਐਂਟੀ ਗੇ ਹੈ,
ਐਂਟੀ ਗੇ ਹੈ,
ਐਂਟੀ
ਹੋਮੋਸੈਕਸੁਅਲਿਟੀ
ਹੈ। ਸੋ ਬੀ ਸੀ NDP ਦੀ ਇੱਕ ਸਿਆਸਤ ਹੈ ਕਿ ਇਸ ਤਰ੍ਹਾਂ ਦਾ ਤੁਸੀਂ ਇੱਕ ਮੋਸ਼ਨ ਲੈ ਕੇ ਆਓ ਤੇ ਫਿਰ ਦੇਖੋ ਵੀ ਬੀ ਸੀ ਕੰਜ਼ਰਵੇਟਿਵਸ ਦੇ ਵਿੱਚੋਂ ਕੌਣ ਕੌਣ ਇਹਨੂੰ ਸਪੋਰਟ ਕਰਦਾ, ਕੌਣ ਨਹੀਂ ਕਰਦਾ, ਕੌਣ ਕੌਣ ਹੋਮੋਫੋਬੀਆ ਨੂੰ ਕੰਡੈਮ ਕਰਦਾ, ਕੌਣ ਨਹੀਂ ਕਰਦਾ, ਕਿਉਂਕਿ ਪਤਾ ਉਹਨਾਂ ਨੂੰ ਕਿ ਬੀ ਸੀ ਕੰਜ਼ਰਵੇਟਿਵ ਆਈਡੀਓਲੋਜੀਕਲੀ ਇਸ ਅਜਿਹੇ ਮਸਲਿਆਂ ਦੇ ਉੱਤੇ ਡਿਵਾਈਡਿਡ ਆ। ਸੋ ਉਹਨਾਂ ਦੇ ਵਿੱਚ ਹੋਰ ਵੰਡੀਆਂ ਪਾਉਣ ਵਾਸਤੇ ਸਿਆਸੀ ਜਿਹੜਾ ਇਸ ਤਰ੍ਹਾਂ ਦਾ ਇੱਕ ਮੋਸ਼ਨ ਉਹ ਲਿਆਂਦਾ ਜਾ ਰਿਹਾ, ਤੇ ਜਦੋਂ ਤੁਹਾਨੂੰ ਲੱਗੇਗਾ ਵੀ ਸੂਬੇ ਦੇ ਵਿੱਚ ਹੋਰ ਪ੍ਰਾਥਮਿਕਤਾਵਾਂ ਬਹੁਤ ਸਾਰੀਆਂ ਨੇ, ਉਦੋਂ ਇਸ ਤਰ੍ਹਾਂ ਦੀ ਜਿਹੜੀ ਸਿਆਸਤ ਵੀ ਖੇਡੀ ਜਾ ਰਹੀ, ਨੋਟ ਟੂ ਸੇ ਕਿ ਇਸ ਤਰ੍ਹਾਂ ਦੇ ਬਿੱਲ ਇੰਪੋਰਟੈਂਟ ਨਹੀਂ ਹੈਗੇ, ਇੰਪੋਰਟੈਂਟ ਹੈਗੇ ਨੇ, ਬਟ ਫਾਰ ਦਿਸ ਟੂ ਬੀ ਦ ਫਸਟ ਬਿੱਲ ਟੂ ਬੀ ਪ੍ਰੈਜੈਂਟਡ, ਵਨ ਆਫ ਦ ਫਸਟ ਬਿੱਲਸ,
ਉਹ ਫਿਰ ਉਹੀ ਗੱਲ ਜਿਹੜੀ ਆਪਾਂ ਪਹਿਲਾਂ ਕਰਕੇ ਹਟੇ ਹਾਂ ਕਿ ਜਿਹੜੀਆਂ ਪੋਲੀਟੀਕਲ ਕੰਪਲਸ਼ਨਸ ਜਾਂ ਪੋਲੀਟੀਕਲ ਪ੍ਰਾਇਓਰਟੀਜ਼ ਨੇ ਉਹ ਰੀਅਲ ਲਾਈਫ ਪ੍ਰਾਇਓਰਟੀਜ਼ ਦੇ ਮੂਹਰੇ ਆ ਕੇ ਲੱਗ ਰਹੀਆਂ ਨੇ ਕਿ
ਹਾਂਜੀ
ਇਹ ਉਹ ਇਸ ਗੱਲ ਤੋਂ ਉਹੀ ਝਲਕ ਪੈਂਦੀ ਆ
ਜੀ।
ਅੱਛਾ ਵਾਸੂ ਜੀ, ਕੁਇਕਲੀ ਗੱਲ ਆਪਾਂ ਇਹ ਵੀ ਕਰ ਲਈਏ ਕਿ ਅੱਜ ਹਾਊਸ ਆਫ ਕਾਮਨਸ ਦੇ ਵਿੱਚ ਜਿਹੜਾ ਸੈਸ਼ਨ ਹੈਗਾ ਉਹਦੇ ਬਾਰੇ ਪੀਅਰ ਪੋਲੀਐਫ ਨੇ, ਕੰਜ਼ਰਵੇਟਿਵ ਨੇ ਕੁਝ ਜਿਹੀਆਂ ਡਿਮਾਂਡਸ ਰੱਖੀਆਂ। ਵਾਸੂ ਜੀ, ਪੀਅਰ ਪੋਲੀਐਫ ਦਾ ਇਹ ਕਹਿਣਾ ਕਿ ਜਿਹੜਾ ਸਟਰੋਂਗ ਬਾਰਡਰਸ ਐਕਟ ਬਿੱਲ C2 ਜਿਹੜਾ ਕਿ ਪਿਛਲੇ ਸੈਸ਼ਨ ਦੌਰਾਨ ਲਿਬਰਲਸ ਵੱਲੋਂ ਪ੍ਰੈਜੈਂਟ ਕੀਤਾ ਗਿਆ ਸੀ, ਪਾਸ ਹੋਇਆ ਕੋਈ ਨਹੀਂ ਸੀ, ਪੋਲੀਐਫ ਦਾ ਇਹ ਕਹਿਣਾ ਵੀ ਕੰਜ਼ਰਵੇਟਿਵਸ ਵੱਲੋਂ ਇਸ ਬਿੱਲ ਨੂੰ ਐਜ਼ ਇਟ ਇਜ਼ ਸਪੋਰਟ ਨਹੀਂ ਕੀਤਾ ਜਾਏਗਾ, ਇਹਦੇ ਵਿੱਚ ਜਾਂ ਤਾਂ ਵੱਡੀਆਂ ਤਬਦੀਲੀਆਂ ਕਰੋ ਜਾਂ ਨਵਾਂ ਬਿੱਲ ਪ੍ਰੈਜੈਂਟ ਕਰਿਓ। ਵੀ 140 ਸਫਿਆਂ ਵਾਲੀ ਇਹ ਲੈਜਿਸਲੇਸ਼ਨ ਦੇ ਵਿੱਚ ਇਹੋ ਜਿਹੀਆਂ ਮਦਾਂ ਨੇ ਜਿਨ੍ਹਾਂ ਨੇ ਆਮ ਲੋਕਾਂ ਦੇ ਫਰੀਡਮ ਦੇ ਉੱਪਰ, ਉਹਨਾਂ ਦੇ ਰਾਈਟਸ ਦੇ ਉੱਪਰ ਬਹੁਤ ਜ਼ਿਆਦਾ ਉਹਨਾਂ ਦੀ ਉਲੰਘਣਾ ਕਰ ਦੇਣੀ ਆ।
ਇਹ ਵੀ ਦੇਖ ਲਓ ਕੋਰੀ ਸਿਆਸਤ ਹੈ ਕਿ ਬੰਦਾ ਹੈਰਾਨ ਹੋ ਜਾਂਦਾ ਵੀ ਕੰਜ਼ਰਵੇਟਿਵ ਪਾਰਟੀ ਬਿੱਲ C2 ਦਾ ਵਿਰੋਧ ਇਸ ਕਰਕੇ ਕਰ ਰਹੀ ਹੈ ਕਿ ਜੀ ਇਹਦੇ ਨਾਲ ਕੈਨੇਡੀਅਨਸ ਦੀ ਜਿਹੜੀ ਇੰਡੀਵਿਜੁਅਲ ਲਿਬਰਟੀ ਹੈ ਅਤੇ ਫਰੀਡਮ ਹੈ ਅਤੇ ਪ੍ਰਾਈਵੇਸੀ ਹੈ ਵੀ ਉਹ ਖਤਰੇ 'ਚ ਪੈ ਜਾਏ।
ਜਦੋਂ ਕਿ ਵਾਸੂ ਜੀ ਜਿਹੜੇ ਨਾ ਕੈਨੇਡੀਅਨ ਐਸੋਸੀਏਸ਼ਨ ਆਫ ਚੀਫਸ ਆਫ ਪੁਲਿਸ ਦੀ ਮੀਟਿੰਗ ਹੋਈ ਸੀ ਵਿਕਟੋਰੀਆ 'ਚ, ਉਹਨਾਂ ਨੇ ਇੰਡੋਰਸ ਕੀਤਾ ਸੀ, ਉਹਨਾਂ ਨੇ ਕਿਹਾ ਸੀ ਬਿੱਲ C2 ਦੇ ਵਿੱਚ ਜਿਹੜੀਆਂ ਗੱਲਾਂ ਸਰਕਾਰ ਪ੍ਰਪੋਜ਼ ਕਰ ਰਹੀ ਆ ਇਹ ਹੁਣ ਉਹ ਚੀਜ਼ਾਂ ਨੇ ਜਿਹੜੀਆਂ ਅਸੀਂ ਪਿਛਲੇ 20-25 ਸਾਲ ਤੋਂ ਮੰਗਦੇ ਆ ਰਹੇ ਹਾਂ।
ਹਾਂਜੀ,
ਅਤੇ ਜੇ ਇਹ ਚੀਜ਼ਾਂ ਪਹਿਲਾਂ ਲਾਗੂ ਹੋਈਆਂ ਹੁੰਦੀਆਂ ਤਾਂ ਹੁਣ ਜਿਸ ਤਰ੍ਹਾਂ ਦਾ ਕ੍ਰਾਈਮ ਅਸੀਂ ਵੇਖ ਰਹੇ ਹਾਂ ਅਸੀਂ ਉਹਨੂੰ ਨਜਿੱਠ ਸਕਦੇ ਸੀ
ਜੀ,
ਫਿਰ ਕੰਜ਼ਰਵੇਟਿਵ ਇਹਨੂੰ ਅਪੋਜ਼ ਕਰ ਰਹੇ ਨੇ,
ਕੰਜ਼ਰਵੇਟਿਵ ਇਹਨੂੰ ਅਪੋਜ਼ ਕਰ ਰਹੇ ਨੇ ਜਿਹੜੇ ਕਿ ਆਪ ਕਹਿੰਦੇ ਆ ਕਿ ਅਸੀਂ ਆਪਣੇ ਕ੍ਰਿਮੀਨਲ ਕੋਡ ਨੂੰ ਹੋਰ ਅਸੀਂ ਸਖਤ ਕਰਨਾ ਚਾਹੁੰਦੇ ਹਾਂ, ਆਪਣਾ ਉਹਨਾਂ ਨੇ ਜਿਹੜਾ ਪ੍ਰਾਈਵੇਟ ਮੈਂਬਰ ਬਿੱਲ ਅਰਪਨ ਖੰਨਾ ਵਾਲਾ ਜਿਹੜਾ ਬਾਏ ਦ ਵੇ ਉਹ ਕਹਿ ਰਹੇ ਨੇ ਵੀ ਇਹਨੂੰ ਤੁਸੀਂ ਪਾਸ ਕਰਾਓ, ਇਹ ਜਿਹੜਾ ਤੁਹਾਡਾ ਇੱਕ ਸੀਗਾ ਪਹਿਲਾਂ ਬਿੱਲ ਉਹਨੂੰ ਤੁਸੀਂ ਰਿਪੀਲ ਕਰੋ
ਜੀ,
ਤੇ ਇਹਨਾਂ ਨੇ ਆਪਣੀ ਇੱਕ ਹੋਰ ਚਿੱਠੀ ਲਿਖੀ ਹੈ
C75 ਤੇ ਜਿਹੜਾ ਪੁਰਾਣਾ ਸੀ,
ਪੁਰਾਣੇ ਵਾਲਾ ਜੀ ਵੀ ਤੁਸੀਂ ਉਹਨੂੰ ਰਿਪੀਲ ਕਰੋ, ਸਾਡੇ ਵਾਲਾ ਬਿੱਲ ਪਾਸ ਕਰਾਓ, ਵੀ ਵਾਂਟ ਟੂ ਬੀ ਟਫ ਔਨ ਕ੍ਰਾਈਮ, ਤੇ ਜਿਹੜੀ ਸਰਕਾਰ ਕੋਸ਼ਿਸ਼ ਕਰ ਰਹੀ ਹੈ ਕਹਿੰਦੇ ਅਸੀਂ ਉਹਨੂੰ ਸਪੋਰਟ ਨਹੀਂ ਕਰਨਾ
ਜੀ,
ਤੇ ਇਸੋ ਇਹ ਵੀ ਸਿਆਸਤ ਹੀ ਹੈ। ਦੇਖੋ NDP ਵਾਲੇ ਇੱਦਾਂ ਕਹਿਣ ਕਿ ਜੀ ਇਹ ਲਿਬਰਟੀਜ਼ ਅਤੇ ਪ੍ਰਾਈਵੇਸੀ ਦੇ, ਉਹਨਾਂ ਦੀ ਉਹ ਆਈਡੀਓਲੋਜੀ ਦੇ ਨਾਲ ਜਾਂਦਾ, ਐਟਲੀਸਟ ਤੁਸੀਂ ਆਪਣੀ ਆਈਡੀਓਲੋਜੀ ਤੋਂ ਬਿਲਕੁਲ ਹੱਟ ਨਹੀਂ ਰਹੇ,
ਸਹਿਮਤ
ਹੋ ਸਕਦੇ ਹੋ, ਅਸਹਿਮਤ ਹੋ ਸਕਦੇ ਹੋ ਵੱਖਰੀ ਗੱਲ ਆ, ਪਰ ਐਟਲੀਸਟ ਉਹਨਾਂ ਦੀ ਆਈਡੀਓਲੋਜੀ ਹੈ, ਉਹ ਇਸ ਤਰ੍ਹਾਂ ਦੀਆਂ ਵਾਅਦੇ ਕਰਕੇ ਉਹ ਇਲੈਕਸ਼ਨ ਲੜਦੇ ਨੇ ਜਿੰਨੀਆਂ ਉਹਨਾਂ ਨੂੰ ਸੀਟਾਂ ਮਿਲਦੀਆਂ, ਤੇ ਉਹ ਹੁਣ ਉਹੀ ਗੱਲ ਕਰ ਰਹੇ ਨੇ ਵੀ ਅਸੀਂ ਇਹਨੂੰ ਸਪੋਰਟ ਨਹੀਂ ਕਰਨਾ, ਉਹ ਪਹਿਲਾਂ ਕਹਿ ਚੁੱਕੇ, ਬਲਾਕ ਵਾਲੇ ਵੀ ਕਹਿ ਚੁੱਕੇ ਨੇ,
ਬਲਾਕ ਵਾਲੇ ਕਿੰਨੀ ਰਾਈਟਸ ਦੀ ਪਰਵਾਹ ਕਰਦੇ ਨੇ ਜਦੋਂ ਕਿਬੈਕ ਦੇ ਵਿੱਚ ਗੱਲ ਆਉਂਦੀ ਰਿਲੀਜੀਅਸ ਰਾਈਟਸ ਦੀ, ਫਿਰ ਉਹ ਵੀ ਦੂਜੇ ਪਾਸੇ ਭੁਗਤਦੇ ਨੇ ਇਸ ਇਸ਼ੂ ਦੇ ਵਿੱਚ, ਕਿਉਂਕਿ ਸਿਆਸਤ ਨੂੰ ਉਹਨਾਂ ਦੀ ਆਪਣੀ ਪੋਲੀਟਿਕਸ ਨੂੰ ਸੂਟ ਕਰਦਾ, ਉਹ ਕਹਿੰਦੇ C2 ਦੀ ਅਸੀਂ ਵੀ ਨਹੀਂ ਸਪੋਰਟ ਕਰਦੇ,
ਉਹ ਵੀ ਨਹੀਂ ਸਪੋਰਟ ਕਰਦੇ। ਸੋ ਕੰਜ਼ਰਵੇਟਿਵਸ ਨੂੰ ਮੇਬੀ ਹੁਣ ਇਹਦੇ ਵਿੱਚ ਨਜ਼ਰ ਆ ਰਿਹਾ ਵੀ ਅਸੀਂ ਸਰਕਾਰ ਨੂੰ ਥੋੜ੍ਹਾ ਕਮਜ਼ੋਰ ਕਰ ਸਕਦੇ ਹਾਂ, ਹੁਣ ਉਹ ਵੀ ਕਹਿ ਰਹੇ ਅਸੀਂ ਵੀ ਆਰ ਨੋਟ ਗੋਇੰਗ ਟੂ ਸਪੋਰਟ ਬਿੱਲ C2।
ਵਾਸੂ ਜੀ, ਤੁਹਾਡਾ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ।
ਥੈਂਕ ਯੂ ਜੀ,
ਬਹੁਤ ਸ਼ੁਕਰੀਆ, ਐਂਡ ਯੂ ਫੀਲ ਈਵਨ ਮੋਰ ਬੈਟਰ ਡਿਊਰਿੰਗ ਦ ਡੇ।
ਥੈਂਕ ਯੂ,
ਸ਼ਾਮੀ ਤੁਹਾਨੂੰ ਸੁਣਦੇ ਹਾਂ, ਕੱਲ੍ਹ ਸਵੇਰੇ ਫੇਰ ਗੱਲ ਕਰ।
ਥੈਂਕ ਯੂ ਵਿਜੇ ਜੀ,
ਥੈਂਕ ਯੂ।